ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਜੀ ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤਮ ਕੀ ਹਾਲ ਚਾਲ ਹੈ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਨਵਾਂ ਸਾਲ ਕਿਵੇਂ ਚੱਲ ਰਿਹਾ ਹਜੇ ਤਾਂ ਬ੍ਰਾਂਡ ਨਹੀਂ ਹੋਇਆ ਪਰ ਮੈਂ ਤੁਹਾਨੂੰ ਇੰਨਾ ਦੱਸ ਦਿੰਦਾ ਇੱਕ ਗਰੰਟੀ ਹੈ ਕਿ 12 ਮਹੀਨੇ ਤੋਂ ਵੱਧ ਨਹੀਂ ਚੱਲੇਗਾ ਖੈਰ ਇਹ ਚੁਟਕਲਾ ਮੇਰੇ ਦੋਸਤ ਨੇ ਮੈਨੂੰ ਭੇਜਿਆ ਸੀ ਚੰਗਾ ਲੱਗਿਆ ਸੋ ਮੈਂ ਤੁਹਾਡੇ ਨਾਲ ਆਪਣੇ ਦਿਲ ਵਾਲੀ ਗੱਲ ਸਾਂਝੀ ਕੀਤੀ ਹੈ ਤੁਸੀਂ ਵੀ ਆਪਣੇ ਦਿਲ ਵਾਲੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰੋ ਅੱਜ ਦਿਨ ਐਤਵਾਰ ਚੜ੍ਹ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ 3 ਜਨਵਰੀ ਤਰੀਕ ਦਿਖਾਉਣ ਲੱਗ ਪਿਆ ਕੈਲੰਡਰ 8:02 ਸੁਬਾਹ ਦੇ ਈਸਟ ਕੋਸਟ ਦੇ ਉੱਤੇ ਸਿਡਨੀ ਸਮਾਂ ਡੇਲਾਈਟ ਸੇਵਿੰਗ ਦੇ ਮੁਤਾਬਿਕ ਹੋ ਗਿਆ ਆ ਬ੍ਰਿਸਬਨ ਦੇ ਵਿੱਚ 7:02 ਨੇ ਐਡਲੇਡ ਦੇ ਵਿੱਚ 7:32 ਹੈ ਪਰਥ ਦੇ ਵਿੱਚ ਸੁਬਾਹ ਦੇ 5:02 ਹੋ ਚੁੱਕੇ ਨੇ ਨਵੀਂ ਦਿੱਲੀ ਭਾਰਤ ਜਿੱਥੇ ਮੋਰਚਾ ਲੱਗਿਆ ਹੋਇਆ 2:32 ਵੱਡਾ ਤੜਕਾ ਔਰ ਲੰਡਨ ਦੇ ਵਿੱਚ ਜਿੱਥੋਂ ਬਹੁਤ ਸਰੋਤੇ ਸਾਨੂੰ ਸੁਣਦੇ ਨੇ ਪੋਡਕਾਸਟ 'ਤੇ ਜ਼ਿਆਦਾ ਸੁਣਦੇ ਨੇ ਸਮਾਂ ਨਾ ਹੋਣ ਕਰਕੇ ਸਹੀ ਪਰ ਉੱਥੇ 9:02 ਸ਼ਨਿਚਰਵਾਰ ਰਾਤ 2 ਜਨਵਰੀ ਦੇ ਹੋਏ ਨੇ ਇਹੀ ਤਰੀਕ ਅਤੇ ਦਿਨ ਅਮਰੀਕਾ ਮਹਾਂਦੀਪਾਂ ਦੇ ਵਿੱਚ ਨਿਊਯਾਰਕ ਦੇ ਵਿੱਚ 4:02 ਹੋਏ ਨੇ ਇਹੀ ਸਮਾਂ ਟੋਰੋਂਟੋ 'ਚ ਹੈ ਸ਼ਾਮ ਦੇ ਔਰ ਦੁਪਹਿਰ ਜਿਹੜਾ ਪੂਰਾ ਜੋਬਨ 'ਤੇ ਹੈ ਵੈਨਕੂਵਰ ਅਤੇ LA ਦੇ ਵਿੱਚ 1:02 ਹੋਏ ਨੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਸੁਬਾਹ ਤੋਂ ਤੁਸੀਂ ਗੁਰਬਾਣੀ ਵਿਚਾਰ ਪ੍ਰੋਗਰਾਮ ਸਰਵਣ ਕਰ ਰਹੇ ਹੋ ਦਲਜੀਤ ਸਿੰਘ ਮਹਿਤਾ ਚੌਂਕ ਸੰਚਾਲਨ ਕਰਦੇ ਨੇ ਸਹਿਜ ਪਾਠ ਨਾਲ ਜੁੜੇ ਹੋਏ ਹੋ ਔਰ ਤਹਿ ਦਿਲੋਂ ਧੰਨਵਾਦੀ ਹਾਂ ਦਲਜੀਤ ਸਿੰਘ ਮਹਿਤਾ ਚੌਂਕ ਦੇ ਬੜੀ ਸਖ਼ਤ ਮਿਹਨਤ ਕਰ ਰਹੇ ਨੇ ਔਰ ਸਾਡੇ ਸਰੋਤੇ ਵੀ ਸਾਡਾ ਪਰਿਵਾਰ ਵੀ ਸਾਰਾ ਜੁੜਿਆ ਹੋਇਆ ਹਰਮਨ ਪਰਿਵਾਰ ਔਰ ਬਹੁਤ ਸਾਰੇ ਮੈਸੇਜ ਆਉਂਦੇ ਨੇ ਪਰਸਨਲ ਮੈਸੇਜ ਆਉਂਦੇ ਨੇ ਕਿ ਉਹ ਵੀ ਸਹਿਜ ਪਾਠਾਂ ਦੇ ਨਾਲ ਜੁੜੇ ਹੋਏ ਨੇ ਗੁਰਬਾਣੀ ਨਾਲ ਜੁੜੇ ਹੋਏ ਨੇ ਉਹਨਾਂ ਦੇ ਜੀਵਨ ਦੇ ਵਿੱਚ ਬਦਲਾਅ ਆ ਰਿਹਾ ਆ ਵੱਡੇ ਪੱਧਰ 'ਤੇ ਆ ਰਿਹਾ ਸਹਿਜ ਆ ਰਿਹਾ ਆ ਜੀਵਨ ਦਾ ਨਜ਼ਰੀਆ ਪਰਸਪੈਕਟਿਵ ਬਦਲ ਰਿਹਾ ਸੋ ਪਿਆਰਿਓ ਤੁਸੀਂ ਵੀ ਜੁੜੋ ਸਾਰਾ ਪਾਠ ਪੋਡਕਾਸਟ ਦੇ ਉੱਤੇ ਸੀਰੀਜ਼ ਵਾਈਜ਼ ਪਿਆ ਤੁਸੀਂ ਮੁੱਢ ਤੋਂ ਸ਼ੁਰੂ ਕਰ ਸਕਦੇ ਹੋ ਜਾਂ ਇੱਥੋਂ ਵੀ ਸ਼ੁਰੂ ਕਰ ਸਕਦੇ ਹੋ ਸੋ ਅੱਜ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜਨਗੇ ਥੋੜ੍ਹੀ ਦੇਰ ਬਾਅਦ ਅੱਧੇ ਘੰਟੇ ਵਾਸਤੇ ਫਿਰ ਜਸਵਿੰਦਰ ਸਿੰਘ ਬਿੱਟਾ ਜੀ ਪੰਜਾਬ ਤੋਂ ਜੁੜਨਗੇ ਅਤੇ ਪੰਜਾਬ ਦੇ ਹਾਲਾਤ ਦਿੱਲੀ ਦੇ ਹਾਲਾਤ ਉੱਤਰੀ ਭਾਰਤ ਦੇ ਹਾਲਾਤ ਅਸੀਂ ਉਹਨਾਂ 'ਤੇ ਗੱਲਬਾਤ ਕਰਾਂਗੇ ਚਿੰਤਨ ਕਰਾਂਗੇ ਤੁਹਾਡਾ ਸੁਨੇਹਾ ਸਾਡੇ ਤੱਕ ਪਹੁੰਚਦਾ ਆ ਟੈਲੀਗ੍ਰਾਮ ਦੇ ਰਾਹੀਂ ਈਮੇਲ ਦੇ ਰਾਹੀਂ ਉਹ ਤੁਸੀਂ ਪਹੁੰਚਾਉਣ ਦੀ ਕਿਰਪਾਲਤਾ ਕਰੋ ਛੇਤੀ ਤੋਂ ਛੇਤੀ ਤਾਂ ਕਿ ਮੇਰਾ ਵੀ ਥੋੜ੍ਹਾ ਜਿਹਾ ਦਿਲ ਲੱਗਾ ਰਹੇ ਕਾਫੀ ਸੁਨੇਹੇ ਆ ਵੀ ਗਏ ਨੇ ਫੋਟੋਆਂ ਵੀ ਆ ਗਈਆਂ ਨੇ ਜੀ ਆਇਆਂ ਨੂੰ ਸਭ ਦਾ ਧੰਨਵਾਦ ਔਰ ਅੱਜ ਕੁਛ ਗੱਲਾਂ ਆਪਾਂ ਕਰਨੀਆਂ ਨੇ ਪੋਲੀਟਿਕਸ ਦੀਆਂ ਵੀ ਕਰਾਂਗੇ ਦਿਲ ਦੀਆਂ ਤਾਂ ਕਰਨੀਆਂ ਆਮ ਜਿਹੜੀ ਗੱਲ ਅਸੀਂ ਕਰਦੇ ਹਾਂ ਕੱਲ੍ਹ ਵੀ ਅਸੀਂ ਕਾਫੀ ਗੱਲਾਂ ਕੀਤੀਆਂ ਅਮਰੀਕ ਭਾਅ ਜੀ ਹੁਣੀ ਸਾਡੇ ਨਾਲ ਅਸੀਂ ਇਕੱਠੇ ਸੀਗੇ ਔਰ ਤੁਹਾਡਾ ਸਾਥ ਵੀ ਸਾਡੇ ਨਾਲ ਬਣਿਆ ਰਿਹਾ ਜਦੋਂ ਨਾ ਸਵੇਰ ਨੂੰ ਪ੍ਰੋਗਰਾਮ ਕਰਨਾ ਹੁੰਦਾ ਤਾਂ ਮੈਨੂੰ ਸਾਰਿਆਂ ਨਾਲ ਵੱਡੀ ਟੈਨਸ਼ਨ ਪਤਾ ਕਿਹੜੀ ਹੁੰਦੀ ਆ ਕਿ ਮੈਂ ਗੀਤ ਕਿਹੜੇ ਲਾਉਣੇ ਆ ਪਹਿਲਾਂ ਮੈਂ ਗੀਤ ਹਲਕੇ ਵੀ ਲਾਉਂਦਾ ਸੀ ਜਿਹੜੇ ਪਾਪੂਲਰ ਗੀਤ ਚੱਲਦੇ ਸੀ ਉਹ ਲਾ ਦਿੰਦੇ ਸੀ ਪਹਿਲਾਂ ਤਕਰੀਬਨ ਪ੍ਰੋਗਰਾਮ 'ਚ 5 ਜਾਂ 6 ਗੀਤ ਲੱਗ ਜਾਂਦੇ ਸੀਗੇ ਪਰ ਜਿਸ ਤਰ੍ਹਾਂ ਹੁਣ ਪ੍ਰੋਗਰਾਮ ਦੇ ਵਿੱਚ ਫੀਡਬੈਕ ਆ ਰਹੀ ਹੈ, ਪ੍ਰੋਗਰਾਮ ਦੀ ਦਿਸ਼ਾ ਜਿਹੜੀ ਆ ਉਹ ਹਲਕੀ ਹਲਕੀ ਬਦਲਦੀ ਰਹਿੰਦੀ ਆ। ਉਸ ਮੁਤਾਬਕ ਫੀਡਬੈਕ ਮੁਤਾਬਕ ਹੁਣ ਦੋ ਗੀਤ ਮਸਾਂ ਹੀ ਪ੍ਰੋਗਰਾਮ ਦੇ ਵਿੱਚ ਲੱਗਦੇ ਨੇ, ਕਿਉਂਕਿ ਗੱਲਾਂ ਬਾਤਾਂ ਤੁਸੀਂ ਸਾਰੇ ਸੁਣਨਾ ਚਾਹੁੰਦੇ ਹਾਂ ਅਤੇ ਅਸੀਂ ਵੀ ਦਿਲ ਦੀਆਂ ਗੱਲਾਂ ਕਰਨਾ ਚਾਹੁੰਦੇ। ਦਿਲ ਦੀਆਂ ਗੱਲਾਂ ਹੀ ਇੰਨੀਆਂ ਹੁੰਦੀਆਂ ਕਿ ਗੀਤਾਂ ਦਾ ਥੋੜ੍ਹਾ ਘੱਟ ਸਮਾਂ ਹੁੰਦਾ ਆ, ਪਰ ਫਿਰ ਵੀ ਮੈਂ ਜਿਹੜੇ ਗੀਤ ਚੁਣਨਾ ਚਾਹੁੰਦਾ ਹੁੰਦਾ ਹਾਂ ਜਾਂ ਸੁਣਾਉਣਾ ਹੁੰਦਾ ਹਾਂ, ਮੇਰੀ ਦਿਲੀ ਤਮੰਨਾ ਹੁੰਦੀ ਹੈ ਕਿ ਉਹਨਾਂ ਦਾ ਕੋਈ ਨਾ ਕੋਈ ਮਤਲਬ ਹੋਵੇ, ਉਹਨਾਂ 'ਚ ਕੋਈ ਵੈਲਿਊ ਹੋਵੇ ਜਿਹੜੀ ਕਿ ਮੈਨੂੰ ਪਹਿਲਾਂ ਅਤੇ ਨਾਲ ਫਿਰ ਤੁਹਾਨੂੰ ਵੀ ਉਨਾ ਹੀ ਸਕੂਨ ਦੇਵੇ, ਉਨਾ ਹੀ ਫਾਇਦਾ ਦੇਵੇ। ਸੋ ਗੀਤ ਦੀ ਚੋਣ ਵੇਲੇ ਗੀਤ ਦੇ ਬੋਲ, ਗੀਤ ਦਾ ਮਿਆਰ, ਸੁਰ, ਗੀਤ ਦਾ ਸੰਗੀਤ, ਬੜਾ ਕੁਛ ਦੇਖਣਾ ਪੈਂਦਾ ਕਿ ਇਹ ਸਹੀ ਵੀ ਹੈ ਜਾਂ ਕਿਸ ਤਰ੍ਹਾਂ ਕਿਤੇ ਕੋਈ ਗਲਤ ਗੀਤ ਨਾ ਲੱਗ ਜਾਏ। ਕੁਛ ਮੇਰੇ ਪੁਰਾਣੇ ਗੀਤ ਜਿਹੜੇ ਮੈਂ ਸੁਣੇ ਹੋਏ ਨੇ, ਬਹੁਤ ਸੁਣੇ ਹੋਏ ਨੇ ਆਪਣੇ ਜਵਾਨੀ ਦੇ ਟਾਈਮ ਦੇ ਉੱਤੇ, ਵੈਸੇ ਤਾਂ ਮੈਂ ਹੁਣ ਵੀ ਜਵਾਨ ਹੀ ਹਾਂ ਪਰ ਬਚਪਨ ਕਾਲਜ ਦੇ ਦਿਨਾਂ ਦੇ ਵਿੱਚ ਮੈਂ ਉਹਨਾਂ ਤੋਂ ਵਾਕਫ ਹਾਂ। ਪਰ ਜਿਹੜੇ ਬਿਲਕੁਲ ਬ੍ਰੈਂਡ ਨਿਊ ਗੀਤ ਆਉਂਦੇ ਆ ਇਹ ਨਹੀਂ ਸੁਣ ਹੁੰਦੇ ਸਾਰੇ, ਅਤੇ ਸਾਡੇ ਸਰੋਤੇ ਕਈ ਵਾਰੀ ਸਾਡੇ ਨਾਲ ਸਾਂਝ ਪਾਉਂਦੇ ਨੇ, ਅਤੇ ਮੈਂ ਟਰੱਸਟ ਕਰਦਾ ਤੁਹਾਡੇ 'ਤੇ ਕਿ ਤੁਸੀਂ ਵਧੀਆ ਗੀਤ ਹੀ ਸੁਣਨ ਦੀ ਫਰਮਾਇਸ਼ ਕਰੋਗੇ। ਸੋ ਸੁਣਦੇ ਹੋ ਤੁਸੀਂ, ਕਰਦੇ ਹੋ, ਮੈਨੂੰ ਯਕੀਨ ਹੈ ਅੱਜ ਤੱਕ ਤਾਂ ਇਸ ਤਰ੍ਹਾਂ ਹੋਇਆ ਨਹੀਂ। ਜਿਹੜਾ ਗੀਤ ਆ, ਮੈਂ ਸੋਚ ਰਿਹਾ ਸੀਗਾ, ਕੱਲ੍ਹ ਹੀ ਮੈਂ ਆਪਣੇ ਫਾਦਰ ਸਾਹਿਬ ਨਾਲ ਗੱਲ ਕਰ ਰਿਹਾ ਸੀ, ਗੱਡੀ 'ਚ ਜਾ ਰਹੇ ਸੀਗੇ ਤਾਂ ਛੋਟੇ ਨੇ ਆਪਣੇ ਸਪੋਟੀਫਾਈ ਤੋਂ ਗੀਤ ਲਾਏ ਹੋਏ ਸੀ, ਤਾਂ ਦਿੱਲੀ ਦੇ ਗੀਤ ਚੱਲ ਰਹੇ ਨੇ ਅੱਜ ਕੱਲ੍ਹ, ਹੁਣ ਗੀਤ ਬਹੁਤ ਆ ਰਹੇ ਨੇ, ਹਰ ਗੀਤ ਜਿਹੜਾ ਆ ਹੁਣ ਉਹ ਦੂਸਰੇ ਗੀਤਾਂ ਦਾ ਤਾਂ ਠੱਲ ਪੈ ਗਈ ਹੈ। ਮੋਰਚੇ ਦੀਆਂ ਗੱਲਾਂ ਹੋ ਰਹੀਆਂ, ਕਿਸਾਨੀ ਹੱਕਾਂ ਦੀਆਂ ਗੱਲਾਂ ਹੋ ਰਹੀਆਂ ਨੇ, ਹੁਣ ਇਹੀ ਗੀਤਕਾਰ ਇਹੀ ਗਾਇਕ ਤਕਰੀਬਨ ਇੱਕ ਸਾਲ ਪਹਿਲਾਂ ਐਸੀ ਦੀ ਤੈਸੀ ਫੇਰ ਰਹੇ ਸੀਗੇ ਕਿਸਾਨਾਂ ਦੀ, ਜੱਟਾਂ ਦੀ, ਜੱਟ ਐਂ ਆ ਜੱਟ ਓਂ ਆ, ਹੈ ਨਾ, ਵਿੱਚ ਵਿਹਲਾ ਵਿਹਲਾ ਕੋਈ ਗੀਤ ਆਉਂਦਾ ਸੀ, ਇਹਨਾਂ ਨੂੰ ਤਾਨੇ ਮਾਰਦਾ ਸੀ, ਪਰ ਅੱਤ ਚੱਕੀ ਹੋਈ ਸੀ, ਜੱਟਾਂ ਦਾ ਮੁੰਡਾ ਐਂ ਹੋ ਗਿਆ, ਜੱਟਾਂ ਦਾ ਮੁੰਡਾ ਓਂ ਹੋ ਗਿਆ, ਸਰਦਾਰਾਂ ਦਾ ਮੁੰਡਾ ਐਂ ਹੋ ਗਿਆ, ਸਰਦਾਰਾਂ ਦਾ ਮੁੰਡਾ ਓਂ ਹੋ ਗਿਆ। ਮੇਰੇ ਫਾਦਰ ਸਾਹਿਬ ਕਹਿੰਦੇ ਵੀ ਬਹੁਤ ਵਧੀਆ ਗੀਤ ਆਏ ਆ, ਮੈਂ ਕਿਹਾ ਹਾਂਜੀ ਗੀਤ ਬਹੁਤ ਵਧੀਆ ਆਏ ਆ, ਵਧੀਆ ਲਿਖਣੀਆਂ ਲਿਖੀਆਂ ਹੋਈਆਂ ਆ। ਮੈਂ ਕਿਹਾ ਇੱਕ ਗੱਲ ਤਾਂ ਇਹ ਪੱਕੀ ਹੋ ਗਈ ਕਿ ਚੰਡੀਗੜ੍ਹ ਨਾ ਬੜੇ ਆਰਾਮ ਨਾਲ ਕਿਤੇ ਸੁੱਖਣਾ ਸੁੱਕ ਰਿਹਾ ਹੋਗਾ ਕਿ ਇਹ ਸੱਚਾ ਪਾਤਸ਼ਾਹ ਤੈਂ ਪਿਛਲੇ 7-8 ਮਹੀਨੇ ਤੋਂ ਮੈਨੂੰ ਜਿਹੜਾ ਜੀਣ ਦਾ ਮੌਕਾ ਦਿੱਤਾ ਹੈ ਨਾ, ਉਹਦੇ ਲਈ ਮੈਂ ਲੱਖ ਲੱਖ ਧੰਨਵਾਦੀ ਹਾਂ। ਖਾਸ ਕਰਕੇ ਚੰਡੀਗੜ੍ਹ ਦੀਆਂ ਕੁੜੀਆਂ ਜਿਹੜੀਆਂ ਉਹ ਤਾਂ ਜਮ੍ਹਾਂ ਹੀ ਸੁੱਕਣਾ ਸੁੱਕਦੀਆਂ ਹੋਣੀਆਂ, ਉਹ ਵੀ 5-5 ਰੁਪਈਏ ਦੇ ਪਤਾਸੇ ਵੰਡਦੀਆਂ ਹੋਣੀਆਂ ਕਿ ਇਹ ਸੱਚਾ ਪਾਤਸ਼ਾਹ, ਇਹ ਪੰਜਾਬੀ ਗਾਇਕਾਂ ਨੇ ਸਾਡੀ ਇੰਨੀ ਕੁ ਮਿੱਟੀ ਪੱਟੀ ਹੋਈ ਸੀਗੀ ਦੁਨੀਆ ਦੇ ਵਿੱਚ, ਚੰਡੀਗੜ੍ਹ ਦੀਆਂ ਕੁੜੀਆਂ, ਚੰਡੀਗੜ੍ਹ ਦੀਆਂ ਸੜਕਾਂ, ਮੈਂ ਪਿੰਡ ਦਾ ਹਾਂ, ਤੂੰ ਸ਼ਹਿਰ ਦੀ ਹੈ, ਤੇਰੀ ਚੰਡੀਗੜ੍ਹ ਕੋਠੀ ਹੈ, ਸਾਡਾ ਕੱਚਾ ਕੋਠਾ ਆ ਪਿੰਡ ਦੇ ਵਿੱਚ, ਮਤਲਬ ਇਹੋ ਜਿਹੇ ਵਾਹਿਆਤ ਗੀਤ ਜਿਹੜੇ ਨਾ ਆ ਰਹੇ ਸੀਗੇ। ਅਤੇ ਚੰਡੀਗੜ੍ਹ ਦੇ ਮੁੰਡਿਆਂ ਦਾ ਕੋਈ ਗੀਤ ਨਹੀਂ ਸੀ ਆ ਰਿਹਾ, ਕੁੜੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ। ਮੈਂ ਪਹਿਲਾਂ ਵੀ ਪ੍ਰੋਗਰਾਮ 'ਚ ਕਈ ਵਾਰੀ ਕਿਹਾ ਕਿ ਦਿਸ ਇਜ਼ ਨੋਟ ਫੇਅਰ, ਠੀਕ ਹੈ, ਅਤੇ ਸਾਰਾ ਚੰਡੀਗੜ੍ਹ ਨੂੰ ਤੁਸੀਂ ਇੱਦਾਂ ਨਹੀਂ ਕਹਿ ਸਕਦੇ, ਚੰਡੀਗੜ੍ਹ ਬਿਊਟੀਫੁੱਲ ਹੈ, ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਸ ਤਰ੍ਹਾਂ ਦਾ ਸਾਹਿਤ ਰਚਨਾ ਆ, ਇਸ ਤਰ੍ਹਾਂ ਦਾ ਗੀਤ ਰਚਨਾ ਆ ਜਿਹਦੇ ਨਾਲ ਮਤਲਬ ਹੇਠੀ ਹੋਵੇ, ਹੈ ਨਾ, ਕਿਸੇ ਸ਼ਹਿਰ ਦੀ ਖਾਸ ਕਰਕੇ ਉਹਨੂੰ ਟਾਰਗੇਟ ਕੀਤਾ ਜਾਵੇ। ਸੋ ਮੇਰੀ ਇਹ ਦਿਲ ਵਾਲੀ ਗੱਲ ਸੀ ਜਿਹੜੀ ਕੱਲ੍ਹ ਆਪਾਂ ਕੀਤੀ ਅਤੇ ਮੈਂ ਉਹ ਤੁਹਾਡੇ ਨਾਲ ਅੱਜ ਸਾਂਝੀ ਕਰ ਰਿਹਾ ਕਿ ਚੰਡੀਗੜ੍ਹ ਨੂੰ ਬਹੁਤ ਰਾਹਤ ਮਿਲੀ ਆ ਇਸ ਜੱਦੋਜਹਿਦ ਦੇ ਵਿੱਚ, ਅਤੇ ਹੁਣ ਦਿੱਲੀ ਨੂੰ ਸ਼ੁਰੂ ਹੋਇਆ। ਦਿੱਲੀ ਦੇ ਵਿੱਚ ਇੱਕ ਗੱਲ ਹੈ ਕਿ ਜਿਹੜਾ ਫਲਸਫਾ ਇਸ ਕਿਸਾਨ ਮੋਰਚੇ ਨੂੰ ਚਲਾ ਰਿਹਾ ਉਹਦੇ ਅਧੀਨ ਹਜੇ ਇਹੋ ਜਿਹੇ ਜਿਹੜੇ ਲੋਅ ਲੈਵਲ ਦੇ ਗੀਤ ਨਹੀਂ ਆਏ, ਚੰਗੀ ਗੱਲ ਹੈ। ਜਿਸ ਤਰ੍ਹਾਂ ਇਹ ਗੀਤਕਾਰ ਨੇ, ਸੰਗੀਤਕਾਰ ਨੇ, ਜੇ ਇਹ ਆਪਣਾ ਰੋਲ ਸਹੀ ਅਦਾ ਕਰਨ ਤਾਂ ਜਿਹੜਾ ਜੋਸ਼ ਭਰਦੇ ਨੇ ਜਾਂ ਜਿਹੜਾ ਗਾਈਡੈਂਸ ਕਰਦੇ ਨੇ, ਜਿਹੜਾ ਇੱਕ ਸੰਗੀਤ ਦੇ ਵਿੱਚ ਜਾਦੂ ਹੁੰਦਾ ਆ, ਉਹ ਜਾਦੂ ਜਿਹੜਾ ਸਹੀ ਪਾਸੇ ਨੂੰ ਲੈ ਕੇ ਜਾਣ ਕੌਮ ਦਾ ਬਹੁਤ ਕੁਛ ਬਣ ਸਕਦਾ ਹੈ। ਕੌਮ ਦਾ ਮਤਲਬ ਸਾਡੀ ਕਮਿਊਨਿਟੀ, ਕਮਿਊਨਿਟੀ ਅੱਖਰ ਕੌਮ ਤੋਂ ਹੀ ਬਣਿਆ ਹੈ। ਅਤੇ ਅਗਰ ਖਰਾਬ ਕਰਨ ਜਾਣ ਤਾਂ ਫਿਰ ਇਹ ਨੁਕਸਾਨ ਵੀ ਬਹੁਤ ਕਰਦੇ ਨੇ, ਜਿਹੜਾ ਕੀਤਾ ਆ। ਇਸੇ ਕਰਕੇ ਇਸਲਾਮਿਕ ਕੰਟਰੀਜ਼ ਦੇ ਵਿੱਚ ਇੱਦਾਂ ਦੀ ਜਿਹੜੀ ਗਾਇਕੀ ਨੂੰ ਬੰਦ ਕੀਤਾ ਗਿਆ ਆ, ਸੰਗੀਤ ਨੂੰ ਹੀ ਬੰਦ ਕਰਤਾ ਉਹਨਾਂ ਨੇ। ਸੋ ਇਹ ਸਾਡੀ ਇਹ ਮੋਰਲ ਅਤੇ ਐਥੀਕਲ ਵੈਲਿਊ ਜਿਹੜੀ ਦਰਸਾਉਂਦਾ ਆ ਗੀਤ, ਔਰ ਇਹਦੇ ਵਿੱਚ ਹੀ ਰਹਿਣਾ ਚਾਹੀਦਾ ਹੈ। ਪੁਰਾਣੇ ਆਪਾਂ ਗ੍ਰੰਥ ਦੇਖ ਲਈਏ, ਇੱਕ ਪੂਰਾ ਗ੍ਰੰਥ ਗੀਤ 'ਤੇ ਬਣਿਆ, ਜਿਸ ਨੂੰ ਅਸੀਂ ਗੀਤਾ ਕਹਿੰਦੇ ਹਾਂ। ਗਾਉਣ ਵਾਲੀ ਇਹ ਗਾਉਣਾ ਆ, ਗੀਤਾ ਗਾਉਣੀ ਹੈ, ਔਰ ਗਾਉਣੀ ਕਿਹਦੇ ਆ, ਗੁਣ ਗਾਉਣੇ ਆ ਅਕਾਲ ਪੁਰਖ ਦੇ, ਪਰਮਾਤਮਾ ਦੇ, ਉਸ ਦੀ ਮਹਿਮਾ ਦੇ, ਉਸ ਦੀਆਂ ਕਲਾਵਾਂ ਦੇ। ਗੁਰੂ ਗ੍ਰੰਥ ਸਾਹਿਬ ਸਾਰਾ ਰਾਗਾਂ ਦੇ ਵਿੱਚ, ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹ ਸਾਰੇ ਹੀ ਕਾਵਿ ਸ਼ੈਲੀ 'ਚ ਨੇ, ਕਾਵਿ ਨੇ, ਗੀਤ ਨੇ। ਸੋ ਇਹਨਾਂ ਦੀ ਦੁਰਵਰਤੋਂ ਨਾ ਕਰੀਏ ਆਪਾਂ, ਇਹਨਾਂ ਨੂੰ ਸੁਚੱਜੇ ਤਰੀਕੇ ਦੇ ਨਾਲ ਕਮਿਊਨਿਟੀ ਨੂੰ ਪੋਜ਼ਿਟਿਵ ਵੱਲ ਲੈ ਕੇ ਜਾਣ ਦੇ ਲਈ, ਸਹਿਜ ਵੱਲ ਲੈ ਕੇ ਜਾਣ ਦੇ ਲਈ ਗੀਤਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਆ। ਜਿੱਥੇ ਜੋਸ਼ ਨਾਲ ਕਰਨਾ ਕੰਮ, ਉੱਥੇ ਢਾਡੀ ਵਾਰਾਂ ਨੇ, ਜੋਸ਼ੀਲੇ ਗੀਤ ਨੇ, ਜਿਨ੍ਹਾਂ ਨੇ ਕੌਮ ਦੇ ਵਿੱਚ ਜੋਸ਼ ਭਰਨਾ, ਫੌਜੀਆਂ ਦੇ ਵਿੱਚ ਜੋਸ਼ ਭਰਨਾ। ਜਿੱਥੇ ਰਾਗ ਨੇ, ਜਿੱਥੇ ਸਹਿਜ ਵਾਲੇ ਰਾਗ ਨੇ, ਬੈਰਾਗਮਈ ਰਾਗ ਨੇ, ਉੱਥੇ ਕੌਮ ਦੇ ਵਿੱਚ ਬੈਰਾਗ ਭਰਨਾ ਪਰਮਾਤਮਾ ਵੱਲ ਲੈ ਕੇ ਜਾਣ ਨੂੰ। ਇਹੀ ਨਹੀਂ, ਜਿੱਥੇ ਵਿਆਹ ਸ਼ਾਦੀ ਹੋ ਰਿਹਾ ਆ, ਉੱਥੇ ਸੁਹਾਗ ਗਾਏ ਜਾਣੇ ਨੇ, ਉਹ ਬੀਬੀਆਂ ਨੇ ਗਾਉਣੇ ਨੇ। ਜਿੱਥੇ ਅਖਾੜਾ ਲੱਗਾ ਹੋਇਆ, ਸੱਥ ਬੈਠੀ ਆ, ਪਿੰਡ ਬੈਠਾ ਆ, ਉਹਨਾਂ ਦੀ ਐਂਟਰਟੇਨਮੈਂਟ ਕਰਨੀ ਆ ਸਾਂਝੇ ਤੌਰ 'ਤੇ, ਉੱਥੇ ਸੱਭਿਆਚਾਰਕ ਗੀਤ ਗਾਏ ਜਾਂਦੇ ਨੇ, ਕਿੱਸੇ ਸੁਣਾਏ ਜਾਂਦੇ ਨੇ, ਲਵ ਸਟੋਰੀਜ਼ ਦੇ ਕਿੱਸੇ ਸੁਣਾਏ ਜਾਂਦੇ ਨੇ ਮਰਿਆਦਾ ਦੇ ਵਿੱਚ ਰਹਿ ਕੇ, ਉਹਦੇ ਵਿੱਚੋਂ ਵੀ ਕੋਈ ਨਾ ਕੋਈ ਤੱਤ ਕੱਢਿਆ ਜਾਂਦਾ। ਸਾਡੇ ਜਿਹੜੇ ਗਾਇਕ ਹੈ, ਸਾਡੇ ਗੀਤਕਾਰ ਹੈ, ਸੰਗੀਤਕਾਰ ਹੈ, ਇਹ ਕੋਰਪੋਰੇਟ ਕਲਚਰ ਛੱਡ ਕੇ, ਅੱਜ ਕੱਲ੍ਹ ਕੋਰਪੋਰੇਟ ਦੀ ਗੱਲ ਚੱਲ ਰਹੀ ਹੈ, ਇਹ ਕਲਚਰ ਛੱਡ ਕੇ ਕਲਚਰ ਵੱਲੇ ਇਕੱਲੇ ਆਉਣ, ਸਮਾਜ ਨੂੰ ਦੇਖਣ, ਨਾ ਕਿ ਉਸ ਸਮਾਜ ਦੀਆਂ ਕਮਜ਼ੋਰੀਆਂ ਨੂੰ ਉਛਾਲ ਕੇ, ਹੋਰ ਹਵਾ ਛਕਾ ਕੇ ਉਹਨੂੰ ਆਪਣੇ ਪੈਸੇ ਬਣਾਉਣ ਤੱਕ ਸੀਮਤ ਨਾ ਰਹਿਣ। ਪੈਸੇ ਬਣਾਏ ਤੇ ਉਹ ਗਏ, ਉਹ ਗਏ, ਸਦੀਵੀ ਨਾਮ ਨਹੀਂ ਰਹਿੰਦਾ। ਹੁਣ ਆਪਾਂ ਜਦੋਂ ਗੁਰਬਾਣੀ ਦੀ ਪੜਚੋਲ ਕਰਦੇ ਹਾਂ ਤਾਂ ਗੀਤ ਅੱਖਰ ਬਹੁਤ ਗੁਰਬਾਣੀ ਦੇ ਵਿੱਚ ਆਉਂਦਾ ਆ। ਹਉਮੈ ਗਾਵਣ ਗਾਵੇ ਗੀਤ, ਬਹੁਤ ਸ਼ਬਦ ਆਉਂਦੇ ਨੇ ਜਿਹਦੇ ਵਿੱਚ ਗੀਤ ਦੀ ਗੱਲ ਆਉਂਦੀ ਹੈ। ਅੱਖਰੀ ਗਿਆਨ ਗੀਤ ਗੁਣ ਗਾ, ਜਪਜੀ ਸਾਹਿਬ ਦੇ ਵਿੱਚ ਵੀ ਆ ਵੀ ਜਿਹੜਾ ਗੁਣ ਹੈ ਗਿਆਨ ਨੂੰ ਅੱਖਰਾਂ ਦੇ ਵਿੱਚ ਗਾਇਆ ਵੀ ਜਾ ਸਕਦਾ, ਗਾਇਆ ਜਾਣਾ ਚਾਹੀਦਾ ਹੈ। ਹੁਣ ਜਿਹੜਾ ਮਨੁੱਖ ਹੈ, ਬੰਦਾ ਆ, ਉਹ ਕਹਿੰਦੇ ਮਾਇਆ ਵਿਆਪਤ ਬਹੁ ਪ੍ਰਕਾਰੀ। ਜਿਹੜੀ ਮਾਇਆ ਹੈ ਨਾ, ਇਹ ਇਕੱਲੀ ਇਹ ਨਹੀਂ ਹੈਗੀ ਮਾਇਆ ਪੈਸੇ ਨੂੰ ਨਹੀਂ ਅਸੀਂ ਕਹਿੰਦੇ, ਮਾਇਆ ਹਰ ਚੀਜ਼ ਨੂੰ ਮਾਇਆ ਦੇ ਵਿੱਚ ਅਸੀਂ ਵਿਚਰ ਰਹੇ ਹਾਂ, ਇਹ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਕਹਿੰਦੇ ਜਿਹੜੀ ਮਾਇਆ ਹੈ ਨਾ, ਜਦੋਂ ਅਸੀਂ ਸੱਚ ਨੂੰ ਨਹੀਂ ਜਾਣਦੇ ਹੁੰਦੇ ਨਾ, ਤਾਂ ਮਾਇਆ ਟੋਰਮੈਂਟ ਅਸ ਇਨ ਮੈਨੀ ਵੇਜ਼, ਸੋ ਮੈਨੀ ਵੇਜ਼, ਸਾਨੂੰ ਤੰਗ ਕਰਦੀ ਹੈ ਮਾਇਆ, ਵਿਆਪਤ ਦੀ ਆ। ਪਰ ਉਸ ਮਾਇਆ ਦੇ ਵਿੱਚ ਸੰਤ ਜੀਵੇ ਪ੍ਰਭ ਓਟ ਤੁਮਾਰੀ, ਉਸ ਵਿਆਪਤ ਜਿਹੜੀ ਮਾਇਆ ਆ ਉਸ ਦੇ ਵਿੱਚ ਸੰਤ ਜਿਹੜਾ ਆ ਉਹ ਅਕਾਲ ਪੁਰਖ ਦੀ ਓਟ ਨਾਲ ਜਿਉਂਦਾ ਆ। ਪਰ ਜਿਹੜਾ ਆਮ ਬੰਦਾ ਆ, ਸਾਡੇ ਵਰਗਾ ਆ, ਉਹਨੂੰ ਜਿਹੜੀ ਆ ਕਿਸ ਤਰ੍ਹਾਂ ਮਾਇਆ ਖਰਾਬ ਕਰਦੀ ਆ। ਕਈਆਂ ਨੂੰ ਜ਼ਮੀਨ ਦਾ, ਬਹੁਤ ਭੂਮੀ ਪ੍ਰੋਪਰਟੀ ਦਾ ਬੜਾ ਮਾਣ ਹੈ। ਕਹਿੰਦੇ ਰਾਜੇ ਔਰ ਜਿਹੜੇ ਰੰਕ ਹੈ, ਗਰੀਬ ਹੈ, ਉਹਨਾਂ ਨੂੰ ਜ਼ਮੀਨਾਂ ਦੇ ਹੀ ਰੌਲੇ ਨਾਲ ਮਾਇਆ ਖਰਾਬ ਕਰਦੀ ਆ। व्यापत गीत नाद सुन संगा, व्यापत भूम रंग और रंगा, व्यापत गीत नाद सुन संगा। कहिंदे जिहड़े लच्चर गीत सुणदे आ, पार्टियां करदे आ, राग नाद हुंदे ने, ओह भी खराब करदे ने। व्यापत सहज महल सिगार, जिहड़े सेजां बैड महल शिंगार जिहड़ा मेकअप ये भी तंग करती है माया। इस तरह भी पंच दूत व्यापत अंधियार, जिहड़े पंज साडे अवगुण ने ओह भी सानू तंग करते हैं। माया इस तरह तंग करती, सारा शब्द पंजवें पातशाह दा आ, उहदे विच राग गौड़ी च आ, उह दसदे ने कि किस तरह जिहड़ी माया तंग करती है। ये गीत संगीत भी जिहड़ा आ परमात्मा दे गुण ना होण उहदे विच ये तंग करता आ। ते अरदास की करते ने पंजवें पातशाह राग बलावल दे विच, अरदास ये करते ने मेरे मोहन सरवणी ये ना सुनाए, साकत गीत नाद धुन गावत बोलत बोल आ जाए, कि मेरे प्यारे अकाल पुरख, मेरे मनमोहणे अकाल पुरख, मैनू मेरे कन्ना राही ये ना सुनाई। इदां दी चीज़ां केड़ियां चीज़ां, साकत गीत, ओ गीत, ओ धुना, ओ संगीत जिस दे विच शक्ति दा प्रदर्शन होवे। साकत गीत नाद धुन गावत, एहो जे गीत जिहड़े गाए जांदे ने मैनू ना सुनाई, बोलत बोल जाए, एवें बोल बोल के बेकार जिहड़ियां अजाई जानियां ये गल्लां, ये एवें दे गीत ने, मैनू एहो जे ना सुनाई। सो ये हुक्म है सानू प्यारिओ, पर किन्ना क हुक्म असी मनना आ ये साडे ते निर्भर करदा आ। सो कोशिश रहिंदी आ साडी हरमन रेडियो ते कि सोहणे गीत होण, संजीदा गीत होण, ते असी फिल्टर करन दी कोशिश करी दी आ बहुत गीतां नू कि वह ना ही लगन। ते अगर थानू कोई लगे भी गीत हरमन रेडियो ते इहो जिहा चल रहा तो सानू उसे वेले मैसेज पाओ, उस गीत दा नाम टाइम, ते असी कोशिश करांगे कि वह गीत बंद किया जाए। ये साड़ी शुरू तो ही ये पॉलिसी रही है, असी हरमन रेडियो पहला रेडियो स्टेशन है यहो जिहा जिन्हें फिल्टरेशन शुरू की सी, और उस तो बाद बड़ा मोड़ पिया, सिंगर्स तक भी गल पहुँची और बड़ा मोड़ पिया ये। सो थोड़ा साथ हमेशा सानू चाहिए। तो जिहड़ा गीत है मिठा गीत है, ये नहीं है कि गीत आप सुनने नहीं, पर साकत वाले गीत नहीं सुनने, जिहड़े सानू जिहड़े अंदर साडा साकत है ना, एक बंदा शक्ति पावर प्ले वाला आ, वह सानू हमे वाल नू साडे अवगुण वाल नू ना लै जावे। एक गीत सी सुरजीत बिंदरखी दा, उदों कढ़िया सी जदों चक लो रख लो वाला भी बहुत दौर चलिया सी, ते मैं वह गीत तुहाडे नाल सांझा करदा प्रोग्राम दे शुरुआत दे विच, ते फिर आपां गल्लां करांगे खुल के, होर अज दिल वाली गल चलनी है, ते तुहाडा साथ साडे नाल बनना है, बनिया होया। सो जुड़ो साडे नाल, सुनेहे भेजो, ते एक बिंदरखी दा खूबसूरत गीत।
ਗੀਤਾਂ ਦੀ ਭਜਾਈ ਫਿਰਦੇ ਕੁੜੀਆਂ ਦੇ ਪਿੱਛੇ ਮੁੰਡੇ ਲਾਈ ਫਿਰਦੇ ਬੱਚੇ ਕੱਟੇ ਗੀਤਾਂ ਚ ਭਜਾਈ ਫਿਰਦੇ ਕੁੜੀਆਂ ਦੇ ਪਿੱਛੇ ਮੁੰਡੇ ਲਾਈ ਫਿਰਦੇ ਟੱਬਰਾਂ ਦੇ ਵਿੱਚ ਬਹਿ ਕੇ ਹਰ ਕੋਈ ਸੁਣੇ ਟੱਬਰਾਂ ਦੇ ਵਿੱਚ ਬਹਿ ਕੇ ਹਰ ਕੋਈ ਸੁਣੇ ਐਸਾ ਗੀਤ ਚਾਹੀਦਾ
ਨਾ ਫਿਰ ਦਿਲ ਵਾਲੀ ਗੱਲ ਦਿਲ ਵਾਲੀਆਂ ਗੱਲਾਂ ਨਾ ਇਹੋ ਜਿਹੇ ਗੀਤ ਚਾਹੁੰਦੇ ਹਾਂ ਅਸੀਂ ਸਾਰੇ ਸੋ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਦਿਲ ਵਾਲੀ ਗੱਲ ਬਹੁਤ ਸਾਰੇ ਸਰੋਤੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜੇ ਹੋਏ ਨੇ ਅਤੇ ਪਹਿਲਾਂ ਇਸ ਤਰ੍ਹਾਂ ਕਰਦੇ ਹਾਂ ਕਿ ਆਪਾਂ ਮੌਸਮ ਦੀ ਜਾਣਕਾਰੀ ਲੈ ਲਈਏ ਕਿ ਸਾਡੇ ਆਸ ਪਾਸ ਕੀ ਹੋ ਰਿਹਾ ਹੈ ਕੇਨਸ ਅੱਜ ਮੀਂਹ ਪੈਣਾ ਹੈ 31 ਡਿਗਰੀ ਬ੍ਰਿਸਬਨ ਦੇ ਵਿੱਚ ਮੀਂਹ ਜ਼ਿਆਦਾ ਅਤੇ ਧੁੱਪ ਘੱਟ 29 ਡਿਗਰੀ ਕੌਫ ਸਰਵਰ ਦੇ ਵਿੱਚ ਧੁੱਪ ਜ਼ਿਆਦਾ ਅਤੇ ਮੀਂਹ ਘੱਟ 27 ਡਿਗਰੀ ਸਿਡਨੀ ਦੇ ਵਿੱਚ ਅੱਜ ਮੀਂਹ ਪੈ ਰਿਹਾ ਕਹਿੰਦੇ 25 ਡਿਗਰੀ ਆ ਔਰ ਗਰਜਨਲ ਛਿੱਟਾਂ ਕੈਨਬਰਾ ਦੇ ਵਿੱਚ ਪੈਣੀਆਂ ਨੇ 22 ਡਿਗਰੀ ਗਰਜਨਲ ਛਿੱਟਾਂ ਮੈਲਬਨ ਦੇ ਵਿੱਚ ਵੀ ਪੈਣੀਆਂ 24 ਡਿਗਰੀ ਔਰ ਐਡਲੇਡ ਤਕਰੀਬਨ ਸਾਫ਼ ਹੀ ਰਹਿਣਾ ਹੈ 26 ਡਿਗਰੀ ਪਰਥ ਦੇ ਵਿੱਚ ਵੀ ਇਸ ਤਰ੍ਹਾਂ 33 ਡਿਗਰੀ ਔਰ ਜ਼ਿਆਦਾ ਬੱਦਲ ਮੀਂਹ ਸ਼ਾਇਦ ਨਾ ਪਵੇ ਅੱਜ ਡਾਰਵਿਨ ਦੇ ਵਿੱਚ ਸੁੱਕਾ ਰਹੇ 34 ਡਿਗਰੀ 38 ਡਿਗਰੀ ਗਰਮ ਗਰਜਨਲ ਛਿੱਟਾਂ ਐਲਿਸ ਸਪ੍ਰਿੰਗ ਦੇ ਵਿੱਚ ਪੈਣ ਦੀ ਪੂਰੀ ਸੰਭਾਵਨਾ ਹੈ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 13 ਡਿਗਰੀ ਤਾਪਮਾਨ ਹੈ ਹਲਕੀ ਧੁੰਦ ਪਈ ਹੋਈ ਹੈ ਦਿਨਾਂ ਨੂੰ 16 ਡਿਗਰੀ ਤਾਪਮਾਨ ਪਹੁੰਚਣ ਦੀ ਸੰਭਾਵਨਾ ਹੈ ਔਰ ਉੱਥੇ ਵੀ ਅੱਜ ਗਰਜ ਨਾਲ ਛਿੱਟਾਂ ਮੀਂਹ ਪੈਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ ਸਵੇਰ ਦੀਆਂ ਸਾਂਝਾਂ ਦੇ ਵਿੱਚ ਵਿਜੇ ਵਿਰਦੇ ਜੀ ਅੱਜ ਸੁਬਹਾ ਸੁਬਹਾ ਸਾਡੇ ਨਾਲ ਜੁੜੇ ਸਨ ਔਰ ਪ੍ਰੋਗਰਾਮ ਤੋਂ ਪਹਿਲਾਂ ਉਹਨਾਂ ਨੇ ਇੱਕ ਖੂਬਸੂਰਤ ਤਸਵੀਰ ਗਾਰਡਨ ਦੀ ਭੇਜੀ ਸੀ ਨੌਰਦਰਨ ਬੀਚਿਜ਼ ਸਟਿਲ ਇਨ ਲੋਕਡਾਊਨ 9 ਤਰੀਕ ਤੱਕ वैट मॉर्निंग पर बहुत ही खूबसूरत गार्डन बहुत ही खूबसूरत पाथवे जिथे वह सैर कर जाते हैं उसकी तस्वीर साझी करती है। तुम जरूर देखो इस तस्वीर को और लो आनंद। तुम भी सैर पर जाया करो घूम फिर जाया करो तस्वीर खिंचया करो फोन का फायदा उठाओ जिहड़ा अपने कोल है। नवदीप जी की हाल चाल है प्यारे हो की हाल चाल ठीक ठाक है तो कहें हैप्पी न्यू ईयर वड्डे वीर जी तो सारी संगत को राजनीति छड्डो रूहदारी दी गल्लां सुनाया करो जी बाकी कहें कि आ जिहड़ी है राजनीति ये तो कुरुक्षेत्र तो चली जाने है। जी जी बिल्कुल बिल्कुल रूहदारी दी गल्लां नहीं जी तो बिच बिच आपां कर दे दियां सारी भी रूहदारी की गल आपां नहीं कर सकते फिर जिहड़े है संगत घट जांदी है प्यारे हो सुनिया करो समझिया करो। तो सुखप्रीत सिद्धू साढ़े नाल जुड़े ने सत श्री अकाल बुलाने हुए ने प्रोग्राम सुन रहे हैं तो बचाले वाली लाइन नहीं पढ़नी मैं जिदे कहता कि लामा लाता प्राउड ऑफ दैम ये मैं लाइन पढ़नी नहीं हैगी। तो बाकी तस्वीर जिहड़ियां तुसीं चार भेजियां ने उन्हां चों दो मैं सांझियां करतियां पौन चक्कियां दियां विंडमिल्स दियां जिन्हां तों बिजली बनती है। मेलबर्न नूं जाइए सिडनी तो या उधरों इधर नूं आईए तो रास्ते दे विच बैथर्स के लागे पहाड़ियों के उत्ते पौन चक्कियां लगिया हुई बहुत सोहनिया लगदियां चंगिया लगदियां तुसी भी न्यूजीलैंड दियां पौन दी चक्कियां दियां फोटो भेजियां चंगा लगा जी। तो असी फ्रांस गए सी यूरोप गए सीगे तो उत्थे भी राह दे विच जांदे बहुत पौन चक्कियां फार्मां दे विच लगिया हुई ने सोहनिया लगदियां ने। सुखप्रीत सिद्धू सांझ पा रहे ने पसेंजर सीट के उत्तों फोटो खिंच के और रविंदर साढ़े नाल जुड़े ने मेलबर्न वाले सत श्री अकाल बुलाते हैं नवे साल दधाइया देंगे ने। तो एक तस्वीर छोटे की तो बेटी की खिच के भेज रहे ने चैरी तोड़न गए हुए ने क्या बात है। हाँ जी चैरिया वाकई फन है जी तो यह भी मैं तस्वीर साझी की है जरूर लाइव ब्लॉग से देखो और ये लाइव ब्लॉग कहना अपनी हरमन रेडियो की ऐप के खब्बे हाथ ना लाइव ब्लॉग या स्टूडियो एक्टिविटी टैब है वो सारी हैगी है तुम देख सकते हो फोटो जिहड़ियां मैनू आ रही मैं सांझियां कर रहा सारे नाल और बहुत सारे स्रोते साढ़े नाल सांझ भी पाते हैं। कलवीर संधु जी सौंग पसंद कर रहे हैं कनेडा तो आओ प्यारे हो ठीक ठाक हो। जसप्रीत सिंह भी न्यूजीलैंड वाले सत श्री अकाल बुलाते हैं तो परमजीत धालीवाल दो तस्वीर सांझियां करते हैं एक रात के चानण की चंद की बहुत सोहनी तस्वीर है बड़ी वधिया खिंची है तो दूजी सवेर के सूरज की ब्रिसबेन तो प्यारे ये ना जिहड़ियां यादां ने ये अनुभव ने ये स्टोर करिया करो अपने जहन दे विच पहला अगर हो सके तां अपने कैमरे दे विच ते फिर सांझा करिया करो चंगी गल है बहुत सोहना जी। सुखविंदर सौंद भाजी की हाल चाल है गुड मॉर्निंग सत श्री अकाल ते मनदीप मान पोर्ट लिंकन तो साडे नाल जुड़े ने ते उन्होंने भी एक तस्वीर भेजी है अच्छा पोर्ट लिंकन की तोतियां नूं ये दाणा छका रहे ने मेरा ख्याल है बर्ड सेंचुरी च गए हुए ने या बर्ड हाउस के विच किते गए हुए ने सोहनी गल चंगा जी। तो मनदीप बहुत वधिया ते जोगिंदर सोही भाजी क्या बात है बड़ी देर बाद आए हो भाजी ठीक ठाक हो नवें साल की गुरद्वारा साहब की फोटो भेज रहे हो ठीक है बहुत सोहना जी पारकली गुरु घर दी तस्वीर साढ़े नाल सांझियां कर रहे ने। ते इस तरह करते हैं कि ज्ञानी संतोख सिंह जी आउंदे होणगे वो रेडी ने ते अज पहला हुण आपां गीत सुनदे हां राजवीर जवंदा दा ते फिर उस तो बाद ज्ञानी जी नाल गल्लां करनियां फिर बिट्टा जी क्यू दे विच ने सो आओ राजवीर जवंदा नूं सुनीए ब्रांड न्यू गीत।
ਬੈਠੀ ਸੰਗਤ ਕਈ ਲੱਖਾਂ ਦੀ ਬੀਬੀਸੀ ਨੇ ਦੱਸਣਾਉਂਦੀ ਗੱਲ ਸਾਡੇ ਹੱਕਾਂ ਦੀ ਦਿੱਲੀ ਦੀਆਂ ਜੜ੍ਹਾਂ 'ਚ ਬੈਠੀ ਸੰਗਤ ਕਈ ਲੱਖਾਂ ਦੀ ਮੁੜਨਾ ਨਹੀਂ ਖਾਲੀ ਬਰਾੜਾ ਸੁਣ ਕੇ ਕੋਈ ਲਾਰਾ ਜੀ ਦਿੱਲੀ ਦੀਆਂ ਕੰਧਾਂ ਕੰਬੀਆਂ ਸੁਣ ਕੇ ਜੈਕਾਰਾ ਜੀ ਦਿੱਲੀ ਦੀਆਂ ਕੰਧਾਂ ਕੰਬੀਆਂ
ਦਿਲਾਂ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਸਾਰੇ ਸਰੋਤਿਆਂ ਦਾ ਇੱਕ ਵਾਰੀ ਫੇਰ ਹਾਰਦਿਕ ਸਵਾਗਤ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜੇ ਨੇ ਦੇਸ਼ ਵਿਦੇਸ਼ ਤੋਂ ਮੈਸੇਜ ਆ ਰਹੇ ਨੇ ਸੁਣ ਰਹੇ ਹੋ ਤੁਸੀਂ ਜੁੜ ਰਹੇ ਹੋ ਔਰ ਜਿਹੜੇ ਸੱਜਣ ਮਿੱਤਰ ਪਿਆਰੇ ਪੋਡਕਾਸਟ 'ਤੇ ਵੀ ਸੁਣ ਰਹੇ ਆ ਉਹਨਾਂ ਦਾ ਵੀ ਮੁੜ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਔਰ ਇਨ ਦਾ ਮੀਨ ਟਾਈਮ ਜਗਿੰਦਰ ਸਿੰਘ ਸੋਹੀ ਜਗਰਾਓਂ ਵਾਲੇ ਸਾਡੇ ਨਾਲ ਨਵੇਂ ਸਾਲ ਦੀਆਂ ਜਿਹੜੀਆਂ ਗਲੈਨਵੁੱਡ ਗੁਰਦੁਆਰਾ ਵਿੱਚ ਫੋਟੋਆਂ ਉਹਨਾਂ ਨੇ ਖਿੱਚੀਆਂ ਸੀ ਉਹ ਸਾਂਝੀਆਂ ਕਰ ਰਹੇ ਨੇ ਜੀ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਨੇ ਬਹੁਤ ਖੂਬਸੂਰਤ ਜੀ ਔਰ ਭਗਵੰਤ ਭੱਟੀ ਜੀ ਵੀ ਸਾਡੇ ਨਾਲ ਨਿਊ ਜਰਸੀ USA ਤੋਂ ਜੁੜ ਚੁੱਕੇ ਨੇ ਬਹੁਤ ਸੋਹਣਾ ਗੀਤ ਕਹਿੰਦੇ ਪਸੰਦ ਕੀਤਾ ਨਰਿੰਦਰ ਰਾਠੌਰ ਪ੍ਰੋਗਰਾਮ ਦੇ ਵਿੱਚ ਆ ਗਏ ਨੇ ਔਰ ਬਹੁਤ ਬਹੁਤ ਜੀਆਂ ਨੂੰ ਧੰਨਵਾਦ ਇੱਧਰ ਮੇਰੇ ਨਾਲ ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਸ਼ਾਮਲ ਹੋ ਗਏ ਨੇ ਮੈਂ ਉਹਨਾਂ ਦਾ ਸਵਾਗਤ ਕਰਦਾ ਤਾਇਆ ਜੀ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੁਹਾਡੇ ਰਾਹੀਂ ਸਾਰੇ ਸਰੋਤਿਆਂ ਨੂੰ ਦੋਨੋਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਹਿਲਾਂ ਇਹ ਦੱਸੋ ਕਿ ਹੁਣ ਐਤਕੀ 2021 ਚ ਠੰਡ ਵਰਤਾਉਂਗੇ ਜਾਂ ਨਹੀਂ
ਦੇਖੋ ਇਹ ਤੇ ਕੁਦਰਤ ਦੇ ਭਵਿੱਖ ਦੇ ਬੁੱਕਲ ਵਿੱਚ ਕੀ ਲੁਕਿਆ ਹੈ ਇਹ ਕਾਦਰ ਦੀ ਕੁਦਰਤੀ ਜਾਣ ਸਕਦੀ ਹੈ ਤੇ ਇਹ ਜੋਤਸ਼ੀ ਹੋਏ ਸੰਤ ਬਾਬੇ ਹੋਏ ਇਹ ਤੇ ਆਪਣੇ ਆਪਣੇ ਅਟਕਲ ਪੱਚੂ ਆਪਣੀ ਆਪਣੀ ਸਮਝ ਅਨੁਸਾਰ ਅੰਦਾਜ਼ੇ ਜੇ ਦੱਸਦੇ ਨੇ ਤੇ ਕੋਈ ਵਿਰਲੇ ਜੋ ਸੰਤ ਪੁਰਸ਼ ਹੁੰਦੇ ਨੇ ਜਿਨ੍ਹਾਂ ਨੂੰ ਭਵਿੱਖ ਤੇ ਤ੍ਰੈ ਕਾਲ ਦਰਸ਼ੀ ਉਹਨਾਂ ਨੂੰ ਕਿਹਾ ਗਿਆ ਹੈ ਬੀਤ ਗਿਆ ਤੇ ਵਰਤਮਾਨ ਤੇ ਆਉਣ ਵਾਲਾ ਸਮਾਂ ਤਿੰਨਾਂ ਦਾ ਉਹਨਾਂ ਨੂੰ ਗਿਆਨ ਹੁੰਦਾ ਪਰ ਉਹ ਕਾਦਰ ਦੀ ਕੁਦਰਤ ਦੇ ਵਿੱਚ ਦਖਲ ਨਹੀਂ ਦਿੰਦੇ ਤੇ ਉਹ ਪ੍ਰਗਟ ਨਹੀਂ ਕਰਦੇ ਤਾਂ ਫਿਰ ਜ਼ਿੰਦਗੀ ਦਾ ਸੰਸਾਰ ਦਾ ਦਸਤੂਰ ਨਹੀਂ ਚੱਲੇਗਾ ਜਿਸ ਨੂੰ ਵਿਰਲੇ ਕੋ ਸੋਝੀ ਆਈ ਫਿਰਦੇ ਬੇਪਰਵਾਹ ਉਹ ਜਿਹਨਾਂ ਨੂੰ ਸੋਝੀ ਆਈ ਹੋਵੇ ਉਹ ਬਿਨਾਂ ਕਾਰਨ ਤੋਂ ਇਸ ਤਰ੍ਹਾਂ ਰੌਲਾ ਨਹੀਂ ਪਾਉਂਦੇ ਫਿਰਦੇ ਇਸ ਲਈ ਮੀਂਹ ਕਣੀ ਪੈਣੀ ਇਹ ਤਾਂ ਪਰਮਾਤਮਾ ਦੀ ਬਖਸ਼ਿਸ਼ ਹੈ ਜੀ ਜਨ ਦੇ ਉੱਪਰ ਸੰਸਾਰ ਉੱਪਰ ਮੀਂਹ ਪਿਆ ਪਰਮੇਸ਼ਰ ਪਾਇਆ ਹੈ ਜੀ ਨਾਗਾ ਜੇ ਨਾਨਕ ਸਾਵਣ ਜੇ ਵਸੈ ਚੌਂ ਮਾਹਾ ਹੋਏ ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਤਨ ਹੋਏ ਤੇ ਬਾਕੀ ਜਿਹੜੀ ਹੈ ਦੁਨੀਆਂ ਦਾ ਵਾਤਾਵਰਣ ਆ
ਜਾਣਦਾ ਨੀ ਇਹ ਸਭ ਪਤਾ ਤੇਰੇ ਤਾਏ ਨੂੰ ਕੀ ਹੋਣਾ ਕਿੱਦਾਂ ਹੋਣੀ ਉਦੀ ਬੈਠਾ ਰਹਿੰਦਾ ਘੁੱਗੂ ਜਿਹਾ ਬਣ ਕੇ ਮੈਂ ਕਿਹਾ ਵੀ ਤਾਈ ਜੀ ਦੀ ਗੱਲ ਹੈਗੀ ਤਾਂ ਉਦਾਂ ਸੱਚੀ ਆ ਵੀ ਮੈਂ ਕਿਹਾ ਤੁਹਾਨੂੰ ਪੁੱਛੇ ਹੀ ਲੈਣੇ ਆ ਕਰਕੇ ਮੈਂ ਤੁਹਾਨੂੰ ਪੁੱਛਿਆ ਵੀ ਤੁਹਾਡੀ ਕੀ ਭਵਿੱਖਬਾਣੀ ਹੈ ਕਰੂੰਗੇ ਕੁਛ ਹੋਊਗੀ ਕਿਰਪਾ ਜਗਤ ਜਲੰਧਰ ਦੇ ਜਾਂ ਨਹੀਂ
ਤਾਂ ਫਿਰ ਇਸ ਤਰ੍ਹਾਂ ਹੀ ਤਾਂ ਫਿਰ ਮੈਨੂੰ ਉਹਨਾਂ ਵਿਰਲਿਆਂ ਵਿੱਚੋਂ ਹੀ ਸਮਝ ਲਓ ਜਿਹੜਾ ਸਭ ਕੁਝ ਜਾਣਦਾ ਹੋਇਆ ਵੀ ਨਹੀਂ ਦੱਸਦਾ
ਬਿਲਕੁਲ ਸਹੀ ਪਕੜਿਆ ਮੈਂ ਤੁਹਾਡੀ ਐਕਚੁਅਲੀ ਇਸਤਤ ਹੀ ਕਰਨਾ ਚਾਹੁੰਦਾ ਸੀਗਾ ਤਾਇਆ ਜੀ,
ਪਰ ਤੁਸੀਂ ਲੋਕੀ ਜਿੰਨੀ ਮਰਜ਼ੀ ਜੋਕੀ ਜਿੰਨੀ ਮਰਜ਼ੀ ਮੇਰੀ ਉਸਤਤ ਕਰ ਲੈਣ, ਜਿੰਨਾ ਮਰਜ਼ੀ ਮੇਰੀ ਵਡਿਆ ਲੈਣ, ਪਰ ਜਿੰਨਾ ਚਿਰ ਮੈਂ ਆਪਣੇ ਮੂੰਹ ਆਪਣੀ ਖੁਦ ਵਡਿਆਈ ਨੀ ਕਰਦਾ ਨਾ, ਉਹਨਾਂ ਚਿਰ ਮੈਨੂੰ ਤਸੱਲੀ ਨੀ ਹੁੰਦੀ। ਜਿਵੇਂ ਕਿ ਪਹਿਲਾਂ ਅਕਾਲੀ ਅਖਬਾਰ ਹੁੰਦੀ ਸੀ, ਜਿੰਨਾ ਚਿਰ ਭਾਵੇਂ ਸਾਰੀਆਂ ਹਿੰਦੀ ਪੰਜਾਬੀ ਦੀਆਂ ਅਖਬਾਰਾਂ ਪੜ੍ਹ ਲਵਾਂ, ਪਰ ਜਿੰਨਾ ਚਿਰ ਮੈਂ ਅਕਾਲੀ ਜਿਹੜੀ ਬਾਅਦ ਜਹੇਦਾਰ ਬਣ ਗਈ ਉਹ ਨਾ ਪੜ੍ਹ ਲਵਾਂ, ਮੇਰੀ ਤਸੱਲੀ ਨੀ ਸੀ ਹੁੰਦੀ। ਉਸ ਤੋਂ ਬਾਅਦ ਅੱਜ ਕੱਲ੍ਹ ਮਾੜਾ ਮੋਟਾ ਜਿੰਨਾ ਚਿਰ ਮੈਂ ਅਜੀਤ ਨਾ ਵੇਖ ਲਵਾਂ ਨਾ, ਉਹਨਾਂ ਚਿਰ ਮੇਰੀ ਤਸੱਲੀ ਨੀ ਹੁੰਦੀ। ਸੋ ਇਸ ਲਈ ਇਸ ਤਰ੍ਹਾਂ ਹੀ ਜੇ ਮੈਂ ਆਪਣੀ ਤਾਰੀਫ ਆਪ ਨਾ ਕਰ ਲਵਾਂ ਤੇ ਮੇਰੀ ਫਿਰ ਪੂਰਨ ਤਸੱਲੀ ਨੀ ਹੁੰਦੀ,
ਪੂਰਨ ਤਸੱਲੀ ਨੀ ਹੁੰਦੀ। ਮੈਂ ਸਮਝਦਾ ਤਾਂ ਜੀ, ਮੈਂ ਤੁਹਾਡਾ ਭਤੀਜਾ ਆ, ਮੈਨੂੰ ਮੈਂ ਤੁਹਾਡੀ ਮਨੋਵੇਦਨਾ ਸਮਝਦਾ ਆ, ਇਸ ਕਰਕੇ ਹੀ ਮੈਂ ਤੁਹਾਡੀ ਸਿਫਤ ਵੱਲ ਨੂੰ ਹੀ ਤੁਹਾਡਾ ਨਾ ਪਹਿਲੇ ਤੁਹਾਨੂੰ ਮੈਂ ਫੀਲ ਗੁੱਡ ਕਰਾਉਣਾ ਚਾਹੁੰਦਾ ਸੀ ਨਵੇਂ ਸਾਲ ਦੇ ਵਿੱਚ। ਦੇਖੋ 2020 ਨੇ ਬਹੁਤ ਸਾਰੀ ਦੁਨੀਆ ਨੂੰ ਜਿਹੜੀ ਰਿਐਲਿਟੀ ਵੱਲ ਨੂੰ, ਅਸਲੀਅਤ ਵੱਲ ਨੂੰ ਲੈ ਕੇ ਆਉਂਦਾ ਕਿ ਘਰਾਂ ਦੇ ਵਿੱਚ ਬੈਠੋ, ਦੇਖੋ ਜੀ
ਦੋ ਦੇਸ਼ਾਂ ਦੀ ਲੜਾਈ ਹੁੰਦੀ ਆ, ਉਹ ਸਰਹੱਦ ਤੇ ਫੌਜਾਂ ਲੜੀ ਜਾਂਦੀਆਂ ਆ, ਸਰਕਾਰ ਪ੍ਰਬੰਧ ਕਰੀ ਜਾਂਦੀ ਆ, ਦੁਨੀਆ ਬੈਠੀ। ਈਵਨ ਜਦੋਂ ਕਹਿੰਦੇ ਨੇ ਉਹ ਸਿਕੰਦਰ ਨੇ ਹਮਲਾ ਕੀਤਾ ਜੇਹਲਮ ਦਰਿਆ ਤੇ, ਇਧਰੋਂ ਪੋਰਸ ਦੀਆਂ ਫੌਜਾਂ ਨੇ ਮੁਕਾਬਲਾ ਕੀਤਾ, ਉਧਰ ਲੜਾਈ ਹੋ ਰਹੀ ਆ, ਕਿਸਾਨ ਖੇਤਾਂ ਵਿੱਚ ਹਲ ਵਾਹੀ ਜਾ ਰਹੇ ਆ, ਆਮ ਜਨਤਾ ਨੂੰ ਕੋਈ ਬਹੁਤਾ ਫਰਕ ਨੀ ਪੈਂਦਾ ਹੁੰਦਾ। ਇਹ ਐਸਾ ਅਣਦਿਸਦਾ ਦੁਸ਼ਮਣ ਆਇਆ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ, ਬਾਣੀ ਚ ਕਿਹਾ ਕੀੜਾ ਤੇ ਫਿਰ ਵੀ ਦਿਸਦਾ ਹੈ। ਇਹ ਅਣਦਿਸਦਾ ਦੁਸ਼ਮਣ ਜਿਹਨੇ ਸਾਰੀ ਦੁਨੀਆ, ਅਮੀਰ ਗਰੀਬ, ਰਾਜਾ ਰੰਕ, ਵਿਦਵਾਨ ਅਨਪੜ, ਸਾਧ ਚੋਰ, ਸਭ ਦਾ ਸਾਹ ਸੂਤ ਲਿਆ ਰੱਖਿਆ ਪੌਣਾ ਸਾਲ, ਤੇ ਅਜੇ ਵੀ ਚੱਲ ਰਿਹਾ। ਦੇਖੋ ਹੁਣ ਸਿਡਨੀ ਬਚੀ ਹੋਈ ਸੀ ਪਿੱਛੇ ਮਹੀਨੇ ਤੋਂ ਉੱਤੇ ਹੋ ਗਿਆ, ਹੁਣ ਇੱਥੇ ਵੀ ਨਵੇਂ ਸਿਰੇ ਆ ਗਿਆ। ਪਹਿਲਾਂ ਮੈਲਬਰਨ 2 ਮਹੀਨੇ ਤੋਂ ਉੱਤੇ ਆਰਾਮ ਰਿਹਾ, ਉੱਥੇ ਵੀ ਹੁਣ ਚੱਲਿਆ ਗਿਆ, ਤੇ ਇਹ ਪਤਾ ਨੀ ਕਿੱਥੋਂ ਇਹਨੇ ਕਿਹੜੇ ਵੇਲੇ ਪ੍ਰਗਟ ਹੋਈ ਜਾਣਾ। ਇਹ ਗੁਰੂ ਦੀਆਂ ਗੁਰੂ ਹੀ ਜਾਣੇ, ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੇ ਸੋਈ। ਅਸੀਂ ਤਾਂ ਭਾਈ ਉਹਦੇ ਹੁਕਮ ਦੇ ਵਿੱਚ, ਰਜ਼ਾ ਵਿੱਚ ਰਾਜੀ ਰਹਿਣਾ, ਤੇ ਸਿਆਣਿਆਂ ਡਾਕਟਰਾਂ ਹਕੀਮਾਂ ਵੱਲੋਂ ਦੱਸੇ ਗਏ ਉਪਾਅ ਜਿਹੜੇ ਆ, ਜਿੱਥੋਂ ਤੱਕ ਵੱਸ ਚੱਲੇ ਉਹਦਾ ਤੇ ਅਮਲ ਕਰਨ ਦਾ ਯਤਨ ਕਰਨਾ ਚਾਹੀਦਾ
ਜੀ। ਤਾਇਆ ਜੀ, ਕਿਸਾਨੀ ਮੋਰਚਾ ਚੱਲ ਰਿਹਾ ਆ, ਉਹਦੀਆਂ ਗੱਲਾਂ ਬਹੁਤ ਹੁੰਦੀਆਂ, ਕਈ ਕੁਛ ਹੁੰਦਾ, ਤੇ ਇੱਕ ਨਾ ਅੱਜ ਮੈਂ ਥੋੜ੍ਹੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਆ। ਤੁਸੀਂ ਬੈਸਟ ਪਰਸਨ ਹੈ ਉਹਦੇ 'ਤੇ ਟਿੱਪਣੀ ਕਰਨ ਦੇ, ਉਹਦੇ ਬਾਰੇ ਦੱਸਣ ਨੂੰ, ਕਿ ਜਦੋਂ ਪੰਜਾਬ ਦੇ ਵਿੱਚ ਮਾੜਾ ਦੌਰ ਚੱਲ ਰਿਹਾ ਸੀ, ਜੱਦੋਜਹਿਦ ਦਾ ਦੌਰ ਚੱਲ ਰਿਹਾ ਸੀ, ਤਾਂ ਤੁਸੀਂ ਉਹ ਸਾਰਾ ਵਾਚਿਆ ਦੇਖਿਆ, ਕਿਉਂਕਿ ਬਹੁਤ ਸਾਰੇ ਬੰਦੇ ਉਹੀ ਪੋਲੀਟਿਕਸ ਖੇਡ ਰਹੇ ਸੀ ਜਿਹੜੇ ਤੁਸੀਂ ਬਚਪਨ ਦੇ ਵਿੱਚ ਦੇਖੇ ਹੋਏ ਸੀ ਜਾਂ ਤੁਹਾਡੇ ਸਮਕਾਲੀ ਸਨ। ਉਹਨਾਂ ਦੇ ਵਿੱਚੋਂ ਇੱਕ ਨਾਂ ਸੀ ਬੂਟਾ ਸਿੰਘ, ਜਿਹੜਾ ਕਿ ਯੂਨੀਅਨ ਮਿਨਿਸਟਰ ਵੀ ਬਣਿਆ ਹੋਇਆ ਸੀ ਉਸ ਵੇਲੇ, ਉੱਧਰ ਗਿਆਨੀ ਜੈਲ ਸਿੰਘ ਜੋ ਪ੍ਰੈਜੀਡੈਂਟ ਸਨ ਇੰਡੀਆ ਦੇ, ਰਾਸ਼ਟਰਪਤੀ, ਅਤੇ ਇਹ ਯੂਨੀਅਨ ਮਿਨਿਸਟਰ ਵੀ ਸਨ ਕਾਂਗਰਸ ਸਰਕਾਰ ਦੇ ਵਿੱਚ, ਅਤੇ ਉਹ ਕੱਲ੍ਹ ਅਕਾਲ ਚਲਾਣਾ ਕਰ ਗਏ ਨੇ 2 ਜਨਵਰੀ 2021 ਨੂੰ, 1934 ਦੇ ਵਿੱਚ 21 ਮਾਰਚ ਨੂੰ ਉਹਨਾਂ ਦਾ ਜਨਮ ਹੋਇਆ ਸੀ ਜਲੰਧਰ ਦੇ ਵਿੱਚ। ਅਤੇ ਬੂਟਾ ਸਿੰਘ ਦੇ ਬਾਰੇ ਬਹੁਤ ਸਾਰੀਆਂ ਪੋਜ਼ਿਟਿਵ ਗੱਲਾਂ ਵੀ ਆਪਾਂ ਸੁਣੀਆਂ ਨੇ, ਬਹੁਤ ਸਾਰੀਆਂ ਨੈਗੇਟਿਵ ਵੀ ਸੁਣੀਆਂ ਨੇ ਗੱਲਾਂ, ਅਤੇ ਖਾਸ ਕਰਕੇ ਜਦੋਂ ਇਹ ਯੂਨੀਅਨ ਮਿਨਿਸਟਰ ਬਣੇ ਨੇ, ਉਹ ਤੋਂ ਬਾਅਦ ਬੇਅੰਤ ਸਿੰਘ ਆਇਆ, ਅਤੇ ਇੱਕਦਮ ਫਿਰ ਖਾੜਕੂ ਜਿਹੜੇ ਨੇ ਉਹ ਖਤਮ ਹੋ ਗਏ, ਅਤੇ ਇਹਨਾਂ ਦੇ ਘਰੋਂ ਵੀ ਰਹਿੰਦੇ ਰਹੇ, ਇਹਨਾਂ ਦੇ ਡਰਾਈਵਰ ਬਣ ਕੇ ਵੀ ਰਹਿੰਦੇ ਰਹੇ, ਇਹ ਵੀ ਗੱਲਾਂ ਸੁਣੀਆਂ ਸੀ, ਅਖਬਾਰਾਂ 'ਚ ਵੀ ਪੜ੍ਹੀਆਂ ਸੀ। ਤੁਸੀਂ ਕਿੰਨਾ ਕੁ ਜਾਣਦੇ ਹੋ ਬੂਟਾ ਸਿੰਘ ਨੂੰ?
ਇਹ ਦੇਖੋ ਜੀ, ਸਾਡਾ ਆਹਮੋ ਸਾਹਮਣਾ 2 ਵਾਰੀ ਹੋਇਆ ਵਾ। ਇੱਕ ਵਾਰੀ ਮੇਰੇ ਮਿੱਤਰ ਦੀ ਦਿੱਲੀ ਵਿੱਚ ਮੇਰੇ ਮਿੱਤਰ ਦੀ ਪਤਨੀ ਦੀ ਮੌਤ ਦੇ ਭੋਗ ਤੇ ਆਏ ਸੀਗੇ, ਤੇ ਇੱਕ ਵਾਰੀ ਜਦੋਂ ਇੰਦਰਾ ਗਾਂਧੀ ਆਈ ਅੰਮ੍ਰਿਤਸਰ ਤੇ ਇਹ ਵੀ ਆਇਆ ਸੀ, ਪਰ ਗੱਲਬਾਤ ਕਦੀ ਨਹੀਂ ਸੀ ਹੋਈ। ਪਰ ਇਹਨਾਂ ਬਾਰੇ ਮੈਂ ਜਾਣਦਾ 1962 ਤੋਂ
ਜੀ।
ਅਸਲ ਦੇ ਵਿੱਚ ਗਰੀਬ ਦਲਿਤ ਪਰਿਵਾਰ ਦੇ ਵਿੱਚੋਂ ਪੈਦਾ ਹੋਇਆ ਇਹ ਹੋਣਹਾਰ ਨੌਜਵਾਨ ਸੀ, ਤੇ ਮੈਨੂੰ ਥੋੜਾ ਚਿਰ ਪਤਾ ਲੱਗਿਆ ਕਿ ਇੱਕ ਅਕਾਲੀ ਵਰਕਰ ਨੂੰ ਮਾੜਾ ਮੋਟਾ ਟੁੱਟਾ ਭੱਜਿਆ ਵਿਚਾਰਾ, ਆਪਣੇ ਆਪ ਨੂੰ ਲੀਡਰ ਸਮਝਦਾ ਸੀ, ਤੇ ਉਹ ਇਹਦੇ ਕੋਲ ਦਾਖਲਾ ਭੇਜਣ ਲਈ ਪੈਸੇ ਨੀ ਸੀਗੇ, ਪੜ੍ਹਨ ਚ ਹੁਸ਼ਿਆਰ ਸੀ, ਉਹ ਮੈਨੂੰ ਮਾਸਟਰ ਤਾਰਾ ਸਿੰਘ ਕੋਲ ਲੈ ਗਿਆ। ਤੇ ਉਹ ਜਿਹੜਾ ਸੀ ਵੀ ਸ਼੍ਰੋਮਣੀ ਕਮੇਟੀ ਦੇ ਫੰਡ ਦੇ ਵਿੱਚੋਂ, ਫਿਰ ਮੈਂ ਸੁਣੀਆਂ ਤੇ ਪੜ੍ਹੀਆਂ ਗੱਲਾਂ ਕਰ ਰਿਹਾ ਵਾ, ਆਪਣਾ ਨਿੱਜੀ ਤਜਰਬਾ ਨਹੀਂ, ਤੇ ਉਹ ਇਹਦੀ ਫੀਸ ਤਾਰੀ ਗਈ। ਫਿਰ ਇਹਨੂੰ ਬੰਬੇ ਖਾਲਸਾ ਕਾਲਜ ਜਿਹੜਾ ਸ਼੍ਰੋਮਣੀ ਕਮੇਟੀ ਨੇ ਚਲਾਇਆ ਸੀ, ਡਾਕਟਰ ਅੰਬੇਦਕਰ ਦੇ ਭਾਈਚਾਰੇ ਨੂੰ ਵਿਦਿਆ ਦਵਾਉਣ ਵਾਸਤੇ ਉਹਦੇ ਕਹੇ ਤੇ ਸਾਰਾ ਖਰਚ ਅੰਮ੍ਰਿਤਸਰੋਂ ਜਾਂਦਾ ਸੀ ਸ਼੍ਰੋਮਣੀ ਕਮੇਟੀ ਵੱਲੋਂ, ਤੇ ਉੱਥੇ ਖਾਲਸਾ ਕਾਲਜ ਚੱਲਦਾ, ਅੱਜ ਵੀ ਚੱਲ ਰਿਹਾ ਵਾ
ਜੀ।
ਤੇ ਉੱਥੇ ਫਿਰ ਇਹਦੀ ਸਾਰੇ ਤਰ੍ਹਾਂ ਦੀ ਇਹਨੂੰ ਸਹਾਇਤਾ ਦੇ ਕੇ ਇਹਦੀ ਪੜ੍ਹਾਈ ਕਰਵਾਈ। 1962 ਦੀ ਇਲੈਕਸ਼ਨ ਦੇ ਵਿੱਚ ਇਹ ਮੋਗਾ ਪਾਰਲੀਮੈਂਟਰੀ ਹਲਕਾ ਹੁੰਦਾ ਸੀ ਰਿਜ਼ਰਵ,
ਅੱਛਾ ਜੀ,
ਉਥੋਂ ਤੇ ਇਹਨਾਂ ਨੂੰ ਅਕਾਲੀ ਦਲ ਨੇ ਟਿਕਟ ਦੇ ਕੇ ਤੇ ਐਮ ਪੀ ਬਣਾਇਆ।
ਅੱਛਾ,
ਤਿੰਨ 62 ਦੇ ਵਿੱਚ ਕਾਂਗਰਸ ਦੇ ਮੁਕਾਬਲੇ ਤੇ ਅਕਾਲੀ ਦਲ ਨੇ ਇਲੈਕਸ਼ਨ ਲੜੀ ਸੀ, ਤੇ 3 ਪਾਰਲੀਮੈਂਟ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਜਿੱਤੇ ਸੀ। ਉਹਨਾਂ ਵਿੱਚੋਂ ਇੱਕ ਸਰਦਾਰ ਬੂਟਾ ਸਿੰਘ ਸੀ, ਇੱਕ ਸਰਦਾਰ ਕਪੂਰ ਸਿੰਘ ਸੀ
ਜੀ,
ਤੇ ਇੱਕ ਹੁਣ ਮੈਨੂੰ ਯਾਦ, ਹਾਂ, ਇੱਕ ਸਰਦਾਰ ਧੰਨਾ ਸਿੰਘ ਗੁਲਸ਼ਨ ਸੀ
ਜੀ।
ਸੋ 2 ਰਿਜ਼ਰਵ ਸੀਟਾਂ ਤੋਂ ਜਿੱਤੇ ਸੀ, ਇੱਕ ਆਪਣਾ ਲੁਧਿਆਣੇ ਤੋਂ ਸਰਦਾਰ ਕਪੂਰ ਸਿੰਘ ਜਨਰਲ ਸੀਟ ਤੋਂ ਜਿੱਤੇ ਸੀ
ਜੀ।
ਤੇ 1962 ਤੋਂ ਬਾਅਦ 67 ਦੀ ਇਲੈਕਸ਼ਨ ਆਈ। 67 ਤੋਂ ਪਹਿਲਾਂ ਗਿਆਨੀ ਗੁਰਮੁਖ ਸਿੰਘ ਪੰਜਾਬੀ ਸੂਬਾ ਬਣਨ ਦਾ ਦਿੱਲੀਓ ਇੰਦਰਾ ਗੀ ਨੇ ਪਹਿਲਾ ਚੀਫ ਮਿਨਿਸਟਰ ਬਣਾ ਕੇ ਭੇਜਿਆ। 1 ਨਵੰਬਰ 1966 ਨੂੰ ਲਈ ਚੁੱਕੀ ਸਹੁੰ ਚੀਫ, 4 ਮਹੀਨੇ ਤੇ 8 ਦਿਨ ਉਹ ਚੀਫ ਮਿਨਿਸਟਰ ਰਿਹਾ ਪੰਜਾਬ ਦਾ।
ਅੱਛਾ ਜੀ।
ਤੇ ਉਹਦੇ ਰਾਹੀਂ ਫਿਰ ਇਹ ਕਾਂਗਰਸ ਵਿੱਚ ਦਾਖਲ ਹੋ ਗਿਆ ਅਕਾਲੀ ਦਲ ਨੂੰ ਛੱਡ ਕੇ। ਤੇ 67 ਦੀ ਇਲੈਕਸ਼ਨ ਇਸ ਨੇ ਰੋਪੜ ਹਲਕੇ ਤੋਂ ਕਾਂਗਰਸ ਟਿਕਟ ਤੇ ਲੜ ਕੇ ਤੇ ਇਹ ਐਮ ਪੀ ਮੈਂਬਰ ਲੋਕ ਸਭਾ ਦਾ ਬਣਿਆ
ਜੀ।
ਤੇ ਉਸ ਤੋਂ ਬਾਅਦ ਫਿਰ ਤੁਸੀਂ ਦੇਖ ਲਓ ਆਪਣਾ 75 ਦੇ ਵਿੱਚ ਇੰਦਰਾ ਨੇ ਐਮਰਜੈਂਸੀ ਲਾਈ, ਬਾਵਜੂਦ ਸੁਲਾਹ ਦੇ ਜਤਨਾਂ ਦੇ ਵੀ ਇੰਦਰਾ ਦੇ ਤੇ ਸੰਜੇ ਗਾਂਧੀ ਦੇ ਅਕਾਲੀਆਂ ਨੇ ਐਮਰਜੈਂਸੀ ਦੇ ਖਿਲਾਫ਼ ਮੋਰਚਾ ਲਾਤਾ, ਤੇ ਉਹ ਮੋਰਚਾ ਦੇ ਕਾਰਨ ਕਰਕੇ ਉਹਨੂੰ ਐਮਰਜੈਂਸੀ ਖਤਮ ਕਰਕੇ ਇਲੈਕਸ਼ਨ ਕਰਾਉਣੀ ਪਈ। ਅਕਾਲੀਆਂ ਨੇ ਮੋਹਰੀ ਹੋ ਕੇ ਜਨਤਾ ਪਾਰਟੀ ਬਣਵਾ ਕੇ ਇਲੈਕਸ਼ਨ ਲੜ ਕੇ ਤੇ ਇੰਦਰਾ ਨੂੰ ਹਰਾਇਆ ਤੇ ਸਰਕਾਰ ਬਣੀ ਜਨਤਾ ਪਾਰਟੀ ਦੀ। ਉਹ ਆਪਣੇ ਭਾਰ ਨਾਲ ਆਪੇ ਹੀ ਤਿਲਕ ਗਈ, ਤੂੰ ਵੀ ਰਾਣੀ ਮੈਂ ਵੀ ਰਾਣੀ, ਕੌਣ ਭਰੂਗਾ ਪਾਣੀ। ਇੱਕ ਪਰਿਵਾਰ, ਇੱਕ ਸਰਕਾਰ, ਇੱਕ ਪਾਰਟੀ ਇੱਕ ਮੁਖੀ ਬੰਦੇ ਤੋਂ ਬਿਨਾਂ ਨਹੀਂ ਚੱਲ ਸਕਦੀ। ਜਿੱਥੇ 2 ਸੈਂਟਰ ਦੇ ਪਾਵਰ ਬਣ ਜਾਣ, ਕਿਉਂਕਿ ਗੱਲ ਦੇ ਵਿੱਚ ਉਹ ਗੱਲ ਨਿਕਲ ਆਉਂਦੀ ਹੈ ਵੀ ਸਭ ਤੋਂ ਲੰਮਾ ਤੇ ਸਭ ਤੋਂ ਵੱਧ ਕੁਰਬਾਨੀਆਂ ਵਾਲਾ ਤੇ ਸਭ ਤੋਂ ਵੱਧ ਏਕਤਾ ਵਾਲਾ ਮੋਰਚਾ ਧਰਮ ਯੁੱਧ ਲੱਗਿਆ 82 ਤੋਂ, ਜੋ ਦਰਬਾਰ ਸਾਹਿਬ ਤੇ ਗੁਰਦੁਆਰਿਆਂ ਤੇ ਹਮਲੇ ਤੋਂ 84 ਤੋਂ ਬਾਅਦ ਖਤਮ ਹੋਇਆ
ਜੀ।
ਉਹਦੇ ਵਿੱਚ ਵੀ ਕੁਝ ਜੋ ਪ੍ਰਾਪਤ ਪਹਿਲਾਂ ਕੀਤਾ ਸੀ ਉਹ ਵੀ ਗੁਆਚਿਆ, ਬਜਾਏ ਕੁਝ ਪ੍ਰਾਪਤ ਕਰਨ ਦੇ ਕਾਰਨ ਸੈਂਟਰ ਆਫ ਪਾਵਰ ਜਿਹੜੇ ਸੀ ਉਹ 2 ਬਣ ਗਏ। ਅਕਾਲੀ ਦਲ ਵੱਲੋਂ ਸ਼ਾਂਤਮਈ ਮੋਰਚਾ, ਡਿਕਟੇਟਰ ਸੰਤ ਲੌਂਗੋਵਾਲ ਜੀ, ਦੂਜੇ ਪਾਸੇ ਜੋਸ਼ ਭਰੀ ਜਵਾਨੀ ਦੇ ਦਿਲਾਂ ਦੀ ਧੜਕਣ ਸੰਤ ਜਰਨੈਲ ਸਿੰਘ ਜੀ। ਸੋ 2 ਪਾਵਰ ਥਾਂ ਪਾਵਰ ਬਣ ਕਰਕੇ ਤੇ ਸਰਕਾਰ ਨੂੰ ਝੁਕਿਆ ਨਹੀਂ, ਉਹਨਾਂ ਨੂੰ ਬਹਾਨਾ ਮਿਲ ਗਿਆ। ਚਲੋ ਇਹ ਆਪਾਂ ਗੱਲ ਬੂਟਾ ਸਿੰਘ ਦੀ ਕਰ ਰਹੇ ਸੀ
ਜੀ।
ਉਸ ਤੋਂ ਬਾਅਦ ਫਿਰ 80 ਦੇ ਵਿੱਚ ਦੁਬਾਰਾ ਇੰਦਰਾ ਫਿਰ ਆਈ ਤੇ ਉਹਨੇ ਅਕਾਲੀਆਂ ਨੂੰ ਸਬਕ ਸਿਖਾਉਣ ਵਾਲੇ ਪਾਸੇ ਤੁਰ ਪਈ। ਤੇ ਮੈਂ ਇੱਕ ਲੇਖ ਵੀ ਲਿਖਿਆ ਕਿ 5 ਸਿੱਖਾਂ ਦਾ ਇੰਦਰਾ ਗਾਂਧੀ ਵੱਲੋਂ ਸਨਮਾਨ।
ਅੱਛਾ ਜੀ।
ਜਦੋਂ ਉਹ ਪਾਰਲੀਮੈਂਟ ਦੀ ਚੋਣ ਵੀ ਹਾਰ ਗਈ ਸੀ ਆਪਣੇ ਪੁੱਤ ਸਣੇ, ਤੇ ਜਦੋਂ ਉਹਨੂੰ ਜੇਲ੍ਹ ਵਿੱਚ ਵੀ ਜਾਣਾ ਪਿਆ ਸੀ, ਇਸ ਹਾਲ ਦੇ ਵਿੱਚ ਵੀ ਮੁਖੀ 5 ਸਿੱਖਾਂ ਨੇ ਇੰਦਰਾ ਗਾਂਧੀ ਦਾ ਸਾਥ ਨਹੀਂ ਸੀ ਛੱਡਿਆ। ਜਦੋਂ ਕਿ ਸਵਰਨ ਸਿੰਘ ਵਰਗੇ ਵੱਡੇ ਵੱਡੇ ਹੋਰ ਵੀ ਬਹੁਤ ਕਾਂਗਰਸ ਦੇ ਸਟਾਲਵਾਰ ਜਿਹੜੇ ਸੀ ਉਹਦੇ ਬਿਪਤਾ ਸਮੇਂ ਸਾਥ ਛੱਡ ਗਏ ਸੀ। ਉਹ 5 ਸਿੱਖ ਸਨ, ਦਰਬਾਰਾ ਸਿੰਘ, ਗਿਆਨੀ ਜ਼ੈਲ ਸਿੰਘ, ਬੂਟਾ ਸਿੰਘ, ਤੇ ਆਪਣਾ ਸਰਦਾਰ ਖੁਸ਼ਵੰਤ ਸਿੰਘ ਜਰਨਲਿਸਟ
ਜੀ,
ਤੇ 5ਵਾਂ ਸੀ ਜਥੇਦਾਰ ਸੰਤੋਖ ਸਿੰਘ, ਜਿਹਨੂੰ ਦਿੱਲੀ ਗੁਰਦੁਆਰਾ ਕਮੇਟੀ ਦਾ ਅਹੁਦੇਦਾਰ ਬਣਨ ਤੋਂ ਇੰਦਰਾ ਨੇ ਗੁਰਦੁਆਰਾ ਦੇ ਕਾਨੂੰਨ ਦੇ ਵਿੱਚ ਇੱਕ ਮੱਧ ਰਖਵਾਤੀ ਸੀ, ਘੱਟ ਤੋਂ ਘੱਟ ਇੰਨਾ ਪੜ੍ਹਿਆ ਹੋਵੇ ਬੰਦਾ ਤੇ ਉਹੀ ਅਹੁਦੇਦਾਰ ਬਣ ਸਕਦਾ। ਸਿਰਫ ਸੰਤੋਖ ਸਿੰਘ ਤੋਂ ਸ਼੍ਰੋਮਣੀ ਦਿੱਲੀ ਕਮੇਟੀ ਨੂੰ ਉਹਦੇ ਕਬਜ਼ੇ ਤੋਂ ਬਾਹਰ ਰੱਖਣ ਲਈ, ਤੇ ਉਹ ਸੀਨੀਅਰ ਵਾਈਸ ਪ੍ਰੈਜੀਡੈਂਟ ਸੀ ਸ਼੍ਰੋਮਣੀ ਅਕਾਲੀ ਦਲ ਦਾ
ਜੀ।
ਤੇ ਉਹਨੇ ਜਾ ਪਾਰਟੀ ਦੇ ਖਿਲਾਫ਼ ਬਗਾਵਤ ਕਰਕੇ ਇੰਦਰਾ ਗਾਂਧੀ ਦੇ ਜਾ ਦਰਵਾਜ਼ੇ ਤੇ ਇੰਦਰਾ ਗਾਂਧੀ ਜਿੰਦਾਬਾਦ ਦਾ ਨਾਰਾ ਲਾਤਾ।
ਅੱਛਾ।
ਸੋ ਇਹ ਐਮਰਜੈਂਸੀ ਚ ਉਹਨੇ ਪੂਰਾ ਸਾਥ ਇੰਦਰਾ ਦਾ ਦਿੱਤਾ, ਤੇ ਫਿਰ ਇੰਦਰਾ ਨੇ ਪਾਵਰ ਦੇ ਵਿੱਚ ਆਣ ਕੇ ਫਿਰ ਇਹਨਾਂ ਨੂੰ ਵਡਿਆਇਆ ਕਿਵੇਂ।
ਅੱਛਾ।
ਜੈਲ ਸਿੰਘ ਨੂੰ ਤਾਂ ਸੈਂਟਰ ਦਾ ਹੋਮ ਮਿਨਿਸਟਰ ਬਣਾਇਆ
ਜੀ,
ਪਹਿਲਾ ਸਿੱਖ ਹੋਮ ਮਿਨਿਸਟਰ ਬਣਿਆ
ਜੀ।
ਬੂਟਾ ਸਿੰਘ ਨੂੰ ਰੇਲਵੇ ਮਿਨਿਸਟਰ ਬਣਾਇਆ
ਜੀ,
ਤੇ ਪੰਜਾਬ ਦੀ ਸਰਕਾਰ ਤੋੜ ਕੇ ਨਵੀਂ ਸਰਕਾਰ ਬਣਾ ਕੇ ਆਪਣਾ ਦਰਬਾਰਾ ਸਿੰਘ ਨੂੰ ਚੀਫ ਮਿਨਿਸਟਰ ਬਣਾਇਆ
ਜੀ।
3 ਹੋ ਗਏ। चौथा हो गया खुशवंत सिंह, उन्हूं अपना इनफॉरमेशन ब्रॉडकास्टिंग मिनिस्ट्री का मिनिस्टर बनाने का लारा दे के उन्हूं राज्यसभा का मैंबर बनाया।
अच्छा,
बाकी रह गया संतोख सिंह। संतोख सिंह फिर ओदी ओदी मुल्लां दी दौड़ मसीत आई, ओदे मेरे को दिल्ली गुरुद्वारा कमेटी मेरे कब्जे च हो गए। ओ फिर इंदिरा ने राष्ट्रपति को ऑर्डिनेंस जारी करवा के,
अच्छा,
उस ऑर्डिनेंस नू बैकडेटेड लागू करके दिल्ली गुरुद्वारा कमेटी दे कॉन्स्टिट्यूशन दे विचों ओ मद जिहड़ी सी ओ रिमूव करवाई।
अच्छा जी,
जिहदे मद दे अनुसार संतोख सिंह प्रधान सकत्तर नहीं सी बन सकदा।
अच्छा,
ओ मद रिमूव करवा के दिल्ली गुरुद्वारा कमेटी दी चोणां करवा के जहेदार संतोख सिंह नू दिल्ली गुरुद्वारा कमेटी दा प्रधान बनाया।
जी,
इस तरह इंदिरा ने उन्हां पंजां सिखां नू अपनी वफादारी दा इनाम दिता। तो यह गल वखरी है, बाद च जहेदार संतोख सिंह नू वी कोई ओहदा बयान तो अकाल तख्त साहब दे जथेदार ने उन्हूं सद लिया, तलब कह लो कचहरिया की बोली च कह लो तलब कर लिया। पहला तो अकड़िया रहा कि मेरे उथे जान नूं खतरा आ, अखीर च फिर क्योंकि जिस अगे सब निवान हर जेठ जुड़न दा लोड़ी है, जिस अगे सब निवान, सिखां दी सायकी विच इक परंपरा बैठी हुई है कि श्री अकाल तख्त साहब तो बागी सिख जिहड़ा हो जावे ਉਹਨੂੰ ਸਿੱਖ ਪੰਥ ਦੇ ਵਿੱਚ ਪ੍ਰਵਾਨਗੀ ਨਹੀਂ ਮਿਲਦੀ। ਬਾਹਰਲੇ ਦੂਜਿਆਂ ਸਰਕਾਰਾਂ ਦੇ ਵਿੱਚ ਜੋ ਮਰਜ਼ੀ ਉਹ ਕਿੰਨਾ ਵੀ ਵੱਡਾ ਤਾਕਤਵਰ ਬਣ ਜਾਵੇ। ਅਖੀਰ ਸੰਤੋਖ ਸਿੰਘ ਨੇ ਇਹ ਫੈਸਲਾ ਕੀਤਾ ਕਿ ਮੈਂ ਅਕਾਲ ਤਖ਼ਤ ਸਾਹਿਬ ਜਾ ਕੇ ਪੇਸ਼ ਹੋ ਜਾਣਾ। ਪਰ ਇੰਦਰਾ ਨਹੀਂ ਸੀ ਚਾਹੁੰਦੀ, ਇਹਨੇ ਆਪਣੀ ਸੀਟ ਬੁੱਕ ਕਰਾਈ ਸੀ ਤੇ ਜਿਹੜੀ ਗੱਡੀ ਵਿੱਚ ਬਹਿਣਾ ਸੀ ਉਸ ਰੇਲਵੇ ਸਟੇਸ਼ਨ ਦੇ ਹੈੱਡ ਮਾਸਟਰ ਨੂੰ ਹੋਮ ਮਿਨਿਸਟਰ ਗਿਆਨੀ ਜ਼ੈਲ ਸਿੰਘ ਦਾ ਟੈਲੀਫੋਨ ਗਿਆ।
ਅੱਛਾ,
ਵੀ ਜਹੇਦਾਰ ਸੰਤੋਖ ਸਿੰਘ ਨੂੰ ਪਲੇਟਫਾਰਮ ਤੋਂ ਲਿਆ ਕੇ ਗੱਲ ਕਰਵਾਓ।
ਅੱਛਾ,
ਤੇ ਉਹ ਗਿਆਲ ਸਿੰਘ ਨੇ ਕਿਹਾ ਵੀ ਬੀਬੀ ਨਾਰਾਜ਼ ਹੋ ਜਾਊਗੀ, ਤੁਸੀਂ ਅਕਾਲ ਤਖ਼ਤ ਤੇ ਨਾ ਜਾਓ, ਕਿਉਂਕਿ ਉਹ ਅਕਾਲ ਤਖ਼ਤ ਦੀ ਜੋ ਸਿੱਖਾਂ ਨੂੰ ਸ਼ਕਤੀ ਮਿਲਦੀ ਸੀ ਉਹ ਖਤਮ ਕਰਨਾ ਚਾਹੁੰਦੀ ਸੀ ਇੰਦਰਾ। ਹਾਂ ਭਾਈ, ਕੋਈ ਬੰਦਾ ਹੈ ਮੇਰਾ ਜਿਹਦੇ ਪਿੱਛੇ ਸਾਰੀ ਹਿੰਦੁਸਤਾਨ ਦੀ ਸਰਕਾਰ ਦੀ ਤਾਕਤ ਆ, ਮੈਂ ਉਹਦੀ ਪਿੱਠ ਤੇ ਆ, ਉਹ ਹੈ ਅਕਾਲ ਤਖ਼ਤ ਦੇ ਇੱਕ ਗ੍ਰੰਥੀ ਦੇ ਸਾਹਮਣੇ ਜਾ ਕੇ ਹੱਥ ਜੋੜ ਕੇ ਖੜਾ ਹੋਊਗਾ। ਉਹਨੇ ਮਤਲਬ ਕਿ ਬਸ ਕਿਹਾ ਵੀ ਨਹੀਂ, ਬੀਬੀ ਨਾਰਾਜ਼ ਹੋ ਜਾਏਗੀ ਜੇ ਤੁਸੀਂ ਜਹੇਦਾਰ ਜੀ ਗਏ ਉੱਥੇ।
ਕਹਿੰਦੇ
ਵੀ ਨਹੀਂ, ਮੈਂ ਆਪਣੇ ਪੰਥ ਨੂੰ ਨਹੀਂ ਛੱਡ ਸਕਦਾ, ਮੈਂ ਜਾਊਂ। ਫਿਰ ਉਹ ਆਇਆ, ਪੇਸ਼ ਹੋਇਆ, ਗਲਤੀ ਮੰਨੀ, ਉਹਨੂੰ ਤਨਖਾਹ ਲੱਗੀ ਉਹਨੇ ਪੂਰੀ। ਔਰ ਉਸ ਤੋਂ ਥੋੜੇ ਚਿਰ ਬਾਅਦ ਫਿਰ ਜਹੇਦਾਰ ਸੰਤੋਖ ਸਿੰਘ ਦਾ ਦਿੱਲੀ ਦੇ ਵਿੱਚ ਕਤਲ ਹੋਇਆ।
ਅੱਛਾ ਜੀ,
ਹਾਂ 1982 ਦੇ ਵਿੱਚ ਕਤਲ ਹੋਇਆ ਉਹਦਾ।
ਅਕਾਲ ਤਖ਼ਤ ਸਾਹਿਬ ਤੋਂ ਆ ਕੇ ਉਹ ਕਿਹੜਾ ਗੁਨਾਹ ਕੀਤਾ ਸੀ?
ਉੱਥੇ ਆਉਣਾ ਕਿਉਂਕਿ ਜਦੋਂ ਅਕਾਲ ਤਖ਼ਤ ਟੱਠਿਆ ਤੇ ਸਿੱਖਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਇਸ ਖੰਡਰ ਜਿਹੜੇ ਆ ਉਹ ਇਸ ਤਰ੍ਹਾਂ ਹੀ ਕਾਇਮ ਰੱਖਣੇ ਆ।
ਅੱਛਾ ਜੀ,
ਤੇ ਸਰਕਾਰ ਅਕਾਲ ਤਖ਼ਤ ਨਾ ਬਣਾਵੇ। ਪਰ ਸਰਕਾਰ ਨੇ ਬੂਟਾ ਸਿੰਘ ਨੂੰ ਇਸ ਕੰਮ ਲਈ ਮੋਹਰੇ ਲਾਇਆ।
ਅੱਛਾ ਜੀ,
ਕਿਉਂਕਿ ਉਹ ਅਕਾਲੀਆਂ ਦੀ ਬੈਕਗ੍ਰਾਉਂਡ ਵਾਲਾ ਸੀ, ਸਿੱਖੀ ਚਿਹਰਾ ਸੀ। ਤੇ ਉਹਨੇ ਫਿਰ ਸਰਕਾਰ ਸੇਵਾ ਵਾਲਿਆਂ ਸੰਤ ਜਿਹੜੇ ਗੁਰਦੁਆਰੇ ਬਣਾਉਂਦੇ ਸੀ ਉਹਨਾਂ ਨੇ ਨਾ ਕਰਤੀ ਕਿ ਫੌਜ ਨਿਕਲੇ ਤੇ ਸਾਨੂੰ ਪੰਥ ਦੀ ਚੁਣੀ ਹੋਈ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਨੂੰ ਕਵੇ ਅਸੀਂ ਤਾਂ ਸੇਵਾ ਕਰਾਉਣੀ ਆ। ਉਹਨਾਂ ਨੇ ਫਿਰ ਜਿਹੜਾ ਸ਼ੁਰੂ ਤੋਂ ਹੀ ਇਹ ਨਿਹੰਗ ਸਿੰਘ ਬੁੱਢਾ ਦਲ ਜਿਹੜਾ ਇਹ ਅਕਾਲੀਆਂ ਦੇ ਖਿਲਾਫ਼ ਹੁੰਦਾ ਸੀ ਤੇ ਸਰਕਾਰ ਦੇ ਪੱਖ ਚ ਹੁੰਦਾ ਸੀ ਸ਼ੁਰੂ ਤੋਂ ਹੀ ਰਿਹਾ, ਉਹ ਵੀ ਬਾਬਾ ਸੰਤਾ ਸਿੰਘ ਨਿਹੰਗ ਨੂੰ ਮੂਹਰੇ ਲਾ ਕੇ ਖਰਚ ਖੇਚਲ ਸਾਰਾ ਕੁਝ ਜਿਹੜਾ ਸੀਗਾ ਉਹ ਸਰਕਾਰ ਦਾ, ਉਹਨਾਂ ਦਿਨਾਂ ਚ ਕਹਿੰਦੇ 6 ਕਰੋੜ ਰੁਪਇਆ ਲਾ ਕੇ ਤੇ ਅਕਾਲ ਤਖ਼ਤ ਸਾਹਿਬ ਦੀ ਮੁਰੰਮਤ ਜਿਵੇਂ ਜਿਵੇਂ ਸੀ ਉਵੇਂ ਉਹਨਾਂ ਨੇ ਕਰ ਦਿੱਤੀ। ਤੇ ਉਸ ਵੇਲੇ ਸੰਤਾ ਸਿੰਘ ਨਿਹੰਗ ਨੂੰ ਵੀ ਤੇ ਬੂਟਾ ਸਿੰਘ ਨੂੰ ਵੀ ਤੇ ਜਿਹੜੇ 5 ਸਿੱਖਾਂ ਨੂੰ ਲਿਆ ਕੇ ਅਕਾਲ ਤਖ਼ਤ ਦੀ ਇਹ ਸੇਵਾ ਆਰੰਭ ਕਰਵਾਈ ਸੀ ਸੰਤਾ ਸਿੰਘ ਨਿਹੰਗ ਮੋਹਰੀ ਤੇ ਗੁਰੂ ਸਰ ਸਤਲਾਣੀ ਵਾਲਾ ਸੰਤ ਗੋਪਾਲ ਸਿੰਘ, ਬਾਬਾ ਮਹਾਰਾਜ ਸਿੰਘ ਦਾ ਉੱਤਰ ਅਧਿਕਾਰੀ ਗੁਰ ਆਪਣਾ ਬਾਬਾ ਬਿਕਰਮਾਜੀਤ ਸਿੰਘ, ਇਹ ਸੰਤ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਤੇ ਇੱਕ ਨਰਾਇਣ ਸਿੰਘ ਆਪਣਾ ਕੀ ਸੀ ਆਪਣਾ ਉੱਥੋਂ ਦਾ ਨਾਨਕਸਰ ਵਾਲਾ, ਇਹਨਾਂ ਨੂੰ ਲਾ ਕੇ ਮੂਹਰੇ ਤੇ ਸੇਵਾ ਸ਼ੁਰੂ ਕਰਵਾਤੀ। ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਫਿਰ ਉੱਥੇ ਆਪਣਾ ਮੰਜੀ ਆਪਣਾ ਦਿਓੜੀ ਦੇ ਕੋਲ ਖਲੋ ਕੇ ਇੱਕ ਪ੍ਰਕਰਮਾ ਚ ਆਪਣਾ ਪੰਜਾਂ ਸਿੰਘਾਂ ਦਾ ਫੈਸਲਾ ਸੁਣਾ ਤਾ ਵੀ ਇਹ ਪੰਥ ਤੋਂ ਖਾਰਜ ਕੀਤੇ ਜਾਂਦੇ ਆ। ਉਹਨਾਂ ਚ ਬੂਟਾ ਸਿੰਘ, ਸੰਤਾ ਸਿੰਘ ਨਿਹੰਗ ਤੇ ਇਹ ਬਾਕੀ ਉਹਦੇ ਚਾਰੇ ਸਾਥੀ, ਵੀ ਇਹ ਕਿਉਂ ਪੰਥ ਦੀ ਹੁਕਮ ਦੇ ਵਿਰੁੱਧ ਇਹ ਅਕਾਲ ਤਖ਼ਤ ਦੀ ਸਿਰਜਣਾ ਮੁਰੰਮਤ ਕਿਉਂ ਕਰਵਾ ਰਹੇ ਆ। ਤੇ ਉਸ ਵੇਲੇ ਹੰਕਾਰਿਆ ਹੋਇਆ ਸੀ ਇਹਨਾਂ ਬਾਬਾ ਸੰਤਾ ਸਿੰਘ, ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਥਾਂ 14ਵੇਂ ਥਾਂ ਮੈਂ ਪੰਥ ਦਾ ਆਗੂ ਆ, ਇਹ ਤਨਖਾਹੀ ਹੈ ਸ਼੍ਰੋਮਣੀ ਕਮੇਟੀ ਤੋਂ ਤਨਖਾਹ ਲੈਣ ਵਾਲੇ, ਮੈਨੂੰ ਕਿਵੇਂ ਪੰਥ ਚੋਂ ਕੱਢ ਸਕਦੇ ਆ। ਸੋ ਇਹ ਰਾਜਸਥਾਨ, ਯੂਪੀ, ਬਿਹਾਰ ਦੀ ਲੇਬਰ ਤੇ ਉਹ ਸਕਿੱਪਰ ਕੰਪਨੀ ਵਾਲਾ ਕੋਈ ਚਰਨਜੀਤ ਸਿੰਘ ਦਿੱਲੀ ਸੀ ਉਹਦੀ ਅਗਵਾਈ, ਤੇ ਬਾਹਰੋਂ ਨਾਮ ਮਾਤਰ ਸੰਤਾ ਸਿੰਘ ਦੀ ਅਗਵਾਈ ਹੇਠਾਂ ਸੇਵਾ ਹੋ ਰਹੀ ਆ, ਕਾਰ ਸੇਵਾ। ਤੇ ਸਾਰਾ ਕਰਤਾ ਧਰਤਾ ਜਿਹੜਾ ਸਰਕਾਰ ਦਾ ਨੁਮਾਇੰਦਾ ਸੀ ਉਹ ਸਰ ਬੂਟਾ ਸਿੰਘ ਕਰਵਾ ਰਿਹਾ ਸੀ। ਤੇ ਅਖੀਰ ਤੇ ਫਿਰ ਬਾਬਾ ਸੰਤਾ ਸਿੰਘ ਜਿਹੜਾ ਸੀ ਉਹ ਵੀ ਜਿਹੜਾ ਕਹਿੰਦਾ ਸੀ ਇਹ ਤਨਖਾਹ ਲੈਣ ਵਾਲੇ ਸਿੰਘ ਮੈਨੂੰ ਕਿਵੇਂ ਕਰਦੇ ਆ, ਮੈਂ ਗੁਰੂ ਗੋਬਿੰਦ ਸਿੰਘ ਦਾ ਡਾਇਰੈਕਟ 14ਵੇਂ ਥਾਂ ਆਗੂ ਆ। ਤੇ ਉਹਨੂੰ ਵੀ ਫਿਰ ਅਖੀਰ ਚ ਅਕਾਲ ਤਖ਼ਤ ਸਾਹਿਬ ਆ ਕੇ ਇੱਕ ਤਨਖਾਹ ਲਵਾ ਕੇ ਤੇ ਮਾਫ਼ੀ ਮੰਗ ਕੇ ਮਰਨ ਤੋਂ ਪਹਿਲਾਂ ਸੁਰਖਰੂ ਹੋਣਾ ਪਿਆ। ਇਸੇ ਤਰ੍ਹਾਂ ਸਰਦਾਰ ਬੂਟਾ ਸਿੰਘ ਦਾ ਜੋ ਕਾਰਵਾਈਆਂ ਸੀ ਜੁਝਾਰੂ ਮੂਵਮੈਂਟ ਦੇ ਵਿੱਚ, ਉਦੋਂ ਦੇਖੋ ਜੀ ਬਹੁਤ ਸਾਰੇ ਜੁਝਾਰੂ ਪਨਾਹ ਵੀ ਲੈਂਦੇ ਸੀ ਕਾਂਗਰਸੀਆਂ ਦੇ ਘਰਾਂ ਦੇ ਵਿੱਚ, ਔਰ ਕੀ ਉਹਨੂੰ ਕਹਿੰਦੇ ਨੇ ਪੁਲਿਸ ਅਫਸਰਾਂ ਦੇ ਘਰਾਂ ਦੇ ਵਿੱਚ, ਤੇ ਵਜ਼ੀਰਾਂ ਦੇ ਆਪਣੇ ਆਪਣੇ ਗਰੁੱਪ ਵੀ ਸਨ, ਪੁਲਿਸ ਅਫਸਰਾਂ ਦੇ ਵੀ ਇਜ਼ਹਾਰ, ਆਲਮ ਵਰਗਿਆਂ ਨੇ, ਵਿਰਕ ਵਰਗਿਆਂ ਨੇ ਆਪਣੀਆਂ ਕੈਟ ਸੈਨਾ ਬਣਾਈਆਂ ਹੋਈਆਂ ਸੀ, ਆਲਮ ਸੈਨਾ ਤੇ ਵਿਰਕ ਸੈਨਾ, ਦੇ ਵਿੱਚ ਲੁਟੇਰੇ ਵੀ ਤੇ ਜਨਾਹਕਾਰ ਵੀ ਤੇ ਜੇਲਾਂ ਵਿੱਚ ਛੱਡੇ ਹੋਏ ਦੋਸ਼ੀ ਡਾਕੂਆਂ ਵਗੈਰਾ ਚੋਰਾਂ ਨੂੰ ਵੀ ਵਿੱਚ ਖਾਲਸਾਈ ਲਿਬਾਸ ਪਾ ਕੇ ਸਰਕਾਰ ਨੇ ਵਾੜਿਆ ਹੋਇਆ ਸੀ ਜੁਝਾਰੂ ਮੂਵਮੈਂਟ ਨੂੰ ਖਤਮ ਕਰਨ ਵਾਸਤੇ, ਬਦਨਾਮ ਕਰਨ ਵਾਸਤੇ। ਤੋ ਇਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਗੱਲ ਤੇ ਸਾਰੀ ਸਿਰਜਣਾ ਸੀ ਵੀ ਡੈਮੋਕ੍ਰੇਟਿਕ ਪਾਲਿਸੀ ਨਾਲ ਚੱਲਣ ਵਾਲੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਜਥੇਬੰਦੀ ਆ ਉਹਨੂੰ ਡਿਸਕ੍ਰੈਡਿਟ ਕਰਨਾ, ਉਹਨੂੰ ਖਤਮ ਕਰਨਾ ਆ, ਤਾਂ ਕਿ ਉਹ ਡੈਮੋਕ੍ਰੇਟਿਕ ਸਿਸਟਮ ਦੇ ਵਿੱਚ ਹਿੱਸਾ ਨਾ ਲੈ ਸਕੇ। ਤੇ ਜਿਹਨਾਂ ਨੇ ਹਥਿਆਰ ਚੁੱਕੇ ਆ ਜੁਝਾਰੂ ਮੂਵਮੈਂਟ ਨੂੰ, ਤਾਂ ਸਰਕਾਰ ਜਦੋਂ ਚਾਹੇ ਖਤਮ ਕਰ ਸਕਦੀ ਆ। ਹੁਣ ਦੇਖੋ 91 ਦੇ ਵਿੱਚ ਪੰਜਾਬ ਦੀਆਂ ਇਲੈਕਸ਼ਨਾਂ ਡਿਕਲੇਅਰ ਹੋਈਆਂ
ਜੀ,
ਔਰ ਕਾਂਗਰਸ ਨੇ ਤੇ ਕਮਿਊਨਿਸਟਾਂ ਨੇ ਬਾਈਕਾਟ ਕਰ ਦਿੱਤਾ, ਪਰ ਅਕਾਲੀਆਂ ਨੇ ਕਿਹਾ ਨਹੀਂ ਅਸੀਂ ਨਹੀਂ ਬਾਈਕਾਟ ਕਰਾਂਗੇ। 25 ਕੈਂਡੀਡੇਟ ਅਕਾਲੀਆਂ ਦੇ ਜੁਝਾਰੂਆਂ ਦੇ ਭੇਸ ਵਿੱਚ ਕਾਤਲਾਂ ਨੇ ਕਤਲ ਕੀਤੇ, 2 ਆਜ਼ਾਦ, 27 ਕੈਂਡੀਡੇਟ ਮਰ ਗਏ ਆ, ਪਰ ਅਕਾਲੀ ਫਿਰ ਪਿੱਛੇ ਨਹੀਂ ਹਟੇ ਵੀ ਅਸੀਂ ਇਲੈਕਸ਼ਨ ਲੜਾਂਗੇ। ਪਰ ਉਹ ਅਕਾਲੀਆਂ ਨੇ ਤੇ ਜੁਝਾਰੂ ਵਿਚਾਰਾਂ ਵਾਲਿਆਂ ਦੀ ਜਿੱਤਣ ਦੀ ਆਸ ਸੀ, ਉਹ ਐਨ ਅਖੀਰ ਚੰਦਰ ਸ਼ੇਖਰ ਡਟਿਆ ਰਿਹਾ ਵਾ ਵੀ ਇਲੈਕਸ਼ਨ ਹੋਏਗੀ। ਨਰਸਿਮਹਾ ਰਾਓ ਪ੍ਰਧਾਨ ਮੰਤਰੀ ਬਣ ਕੇ ਤੇ ਉਹ ਕਿੰਨੇ ਮਤਲਬ ਵੀ 8 ਵਜੇ ਇਲੈਕਸ਼ਨ ਸ਼ੁਰੂ ਹੋਣੀ ਸੀ ਤੇ 3 ਵਜੇ ਰਾਤ ਦੇ ਦਿਨ ਚੜੇ ਇਲੈਕਸ਼ਨ ਸ਼ੁਰੂ ਹੋਣੀ, ਵੋਟਾਂ ਸ਼ੁਰੂ ਹੋਣੀਆਂ ਸੀ ਤੇ 3 ਵਜੇ ਇਲੈਕਸ਼ਨ ਜਿਹੜੀ ਪੋਸਟਪੋਨ ਕਰਤੀ। ਤੇ ਮੁੜ ਕੇ 92 ਵਿੱਚ ਫੇਰ ਹੋਈ ਤੇ ਫੇਰ ਜੁਝਾਰੂਆਂ ਦੇ ਭੇਸ ਵਿੱਚ ਅਕਾਲੀਆਂ ਕੋਲੋਂ ਗੋਲੀ ਦਾ ਡਰ ਵਿਖਾ ਕੇ ਇਹਨਾਂ ਨੇ ਇਲੈਕਸ਼ਨ ਦਾ ਬਾਈਕਾਟ ਕਰਵਾ ਤਾ, ਮਜਬੂਰੀ ਚ ਅਕਾਲੀਆਂ ਨੇ ਕੀਤਾ। ਕਾਂਗਰਸ ਤੇ ਕਮਿਊਨਿਸਟਾਂ ਨੇ ਇਲੈਕਸ਼ਨ ਲੜੀ, ਕਾਂਗਰਸ ਦੀ ਸਰਕਾਰ ਬਣ ਗਈ, ਉਹ ਤੇ ਬਣਨੀ ਸੀ। ਤੇ ਉਹਨਾਂ ਨੇ ਸਰਕਾਰ ਬਣਦਿਆਂ ਹੀ, ਮੈਂ ਇਹਨੂੰ ਓਵਰ ਸਿੰਪਲੀਫਾਈ ਕਰਕੇ ਕਹਿੰਦਾ ਹੁੰਦਾ ਵੀ ਸਰਕਾਰ ਬਣਦਿਆਂ ਹੀ ਵੱਡੇ ਵੱਡੇ ਜੁਝਾਰੂ ਨਾਵਾਂ ਵਾਲੇ ਜੁਝਾਰੂ ਆਗੂ ਜਿਹੜੇ ਸੀ ਉਹ ਫੜ ਕੇ ਐਂ ਮਰੋੜ ਸੁੱਟੇ ਜਿਵੇਂ ਖੁੱਡੇ ਵਿੱਚ ਬੰਦ ਕੁੱਕੜਾਂ ਨੂੰ ਕੱਢ ਕੇ ਮਰੋੜ ਦਿੰਦੇ ਆ ਵੀ ਜੇ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਕਾਂਗਰਸੀਆਂ ਨੂੰ ਸਰਕਾਰਾਂ ਨੂੰ ਵਜ਼ੀਰਾਂ ਨੂੰ ਪਤਾ ਨਹੀਂ ਸੀ ਵੀ ਕਿਹੜੇ ਕਿਹੜੇ ਥਾਂ ਜੁਝਾਰੂ ਲੁਕਦੇ ਨੇ, ਕਿੱਥੇ ਰਹਿੰਦੇ ਨੇ, ਕਿੱਥੇ ਉਹ ਬੈਂਕਾਂ ਦਾ ਲੁੱਟਿਆ ਧਨ ਰੱਖਦੇ ਨੇ, ਕਿੱਥੇ ਹਥਿਆਰ ਰੱਖਦੇ ਨੇ, ਕਿੱਥੋਂ ਹਥਿਆਰ ਆਉਂਦੇ ਨੇ, ਜੇ ਇਹਨਾਂ ਨੂੰ ਪਤਾ ਨਹੀਂ ਸੀ ਇਹਨਾਂ ਨੇ ਐਡੀ ਛੇਤੀ ਕਿਵੇਂ ਖਤਮ ਕਰ ਲਈ ਜੁਝਾਰੂ ਮੂਵਮੈਂਟ। ਔਰ ਮੈਨੂੰ ਫਿਰ ਗੱਲ ਚੇਤੇ ਆਉਂਦੀ ਆ 78 ਦੇ, ਕੀ 92 ਸੀ ਨਾ, ਹਾਂ 88 ਦੇ ਵਿੱਚ ਰਾਜੀਵ ਗਾਂਧੀ ਗਿਆ ਇੰਗਲੈਂਡ, ਕਿਸੇ ਪੱਤਰਕਾਰ ਦੇ ਜਵਾਬ ਦੇ ਪੁੱਛਣ ਚ ਉਹਨੇ ਕੀਤਾ ਵੀ ਜੁਝਾਰੂ ਮੂਵਮੈਂਟ 4 ਸਾਲਾਂ ਚ ਮੁੱਕ ਜੂਗੀ। 88 ਦਾ ਇਹ ਬਿਆਨ ਆ ਤੇ 92 ਦੇ ਵਿੱਚ ਮੁੱਕ ਗਈ ਆ, ਇਹਦਾ ਮਤਲਬ ਉਹਨਾਂ ਸਾਰਾ ਕੁਝ ਸਿਸਟੇਮੈਟਿਕਲੀ ਚੱਲ ਰਿਹਾ ਸੀ। ਤੇ ਜੇ ਉਸ ਵੇਲੇ ਅਸੀਂ ਕਹਿ ਲਓ ਕਿ ਬੂਟਾ ਸਿੰਘ ਦੇ ਭਰੋਸੇ ਵਿੱਚ ਵੀ ਕੋਈ ਸੈਨਾ ਸੀ, ਰੰਗਰੇਟਾ ਦਲ ਮੇਰੇ ਖਿਆਲ ਸ਼ਾਇਦ ਇਹਦੇ ਨਾਂ ਤੇ ਬਣਾਇਆ ਸੀ, ਤੇ ਕੋਈ ਅਲੋਕਾਰ ਕੋਈ ਵੱਖਰੀ ਗੱਲ ਨਹੀਂ ਸੀ, ਪਰ ਇਹ ਆਕੜਿਆ ਰਿਹਾ। ਹਾਂ, ਤੇ ਪਰ ਸਿੱਖ ਇਸ ਸਰਕਾਰ ਦੇ ਵਿੱਚ ਸਿੱਖ ਵਜ਼ੀਰਾਂ ਦੀ ਹੋਮ ਮਿਨਿਸਟਰ ਤੱਕ ਵੀ ਸਿਰਫ ਇੰਨੀ ਕੀ ਪਾਵਰ ਹੁੰਦੀ ਹੈ। ਤੁਸੀਂ ਵੇਖ ਲਓ ਵੀ ਉੱਥੇ ਇੰਗਲੈਂਡ ਤੋਂ ਇੱਕ ਪ੍ਰੋਫੈਸਰ ਐਮ ਪੀ ਸਿੰਘ ਮਹਿੰਦਰਪਾਲ ਸਿੰਘ, ਮੈਂ 75 ਵਿੱਚ ਜਦੋਂ ਪਹਿਲੀ ਵਾਰੀ ਇੰਗਲੈਂਡ ਗਿਆ ਤੇ ਸਾਊਥ ਹਾਲੇ ਦੀ ਮੇਰੀ ਮੁਲਾਕਾਤ ਹੋਈ, ਉਹਨੇ ਆਪਣੀ ਜਾਣਕਾਰੀ ਆਪ ਦਿੱਤੀ। ਇਹ ਜਥੇਦਾਰ ਮੋਹਨ ਸਿੰਘ ਦਾ ਭਰਾ ਸੀਗਾ, ਮੋਹਨ ਸਿੰਘ ਤੋੜਨਾ ਹੀ ਇੱਕ ਹੋਰ ਹੋਇਆ ਜਥੇਦਾਰ, ਉਹਦੇ ਬਾਰੇ ਫਿਰ ਗੱਲ ਕਰਾਂਗੇ। ਤੇ ਇਹ ਸੈਯਦ ਪ੍ਰਿਥੀਪਾਲ ਸਿੰਘ ਮੁਸਲਮਾਨ ਤੋਂ ਬਹੁਤ ਵਿਦਵਾਨ ਸਿੰਘ ਸਜਿਆ ਹੋਇਆ ਸੀ, ਉਹਦੇ ਮੈਂ ਦਰਸ਼ਨ ਕੀਤੇ ਹੋਏ ਆ। ਇਹ ਉਹਦਾ ਦੂਜੇ ਵਿਆਹ ਦਾ ਪੁੱਤਰ ਸੀ, ਹੈਗਾ ਅਜੇ ਵੀ। ਇਹ ਉੱਥੇ ਇਲੈਕਸ਼ਨ ਲੜਿਆ, ਇਹਦੇ ਮੁਕਾਬਲੇ ਤੇ ਕੋਈ ਪੰਜਾਬੀ ਹਿੰਦੂ ਸੀ, ਉਹ ਹਾਰ ਗਿਆ ਇਲੈਕਸ਼ਨ। ਤੇ ਇਹਦੀ ਘਰਵਾਲੀ ਬੀਬੀ ਪੰਜਾਬ ਵਿੱਚ ਆਈ ਵੀ ਆਪਣੇ ਨੇ ਪਰਿਵਾਰ ਦੇ ਜੀਆਂ ਨੂੰ ਮਿਲਣ ਵਾਸਤੇ। ਤੇ ਉਹ ਇਹਦੀ ਹੋਮ ਮਿਨਿਸਟਰੀ ਵੇਲੇ ਸਰਕਾਰ ਨੇ ਬੀਬੀ ਨੂੰ ਫੜ ਕੇ, ਮੁੜ ਕੇ ਸਾਰੀ ਕਹਾਣੀ ਉਹਦੀ ਦੇਸ਼ ਪ੍ਰਦੇਸ਼ ਛਪੀ ਸੀਗੀ, ਤੇ ਬਹੁਤ ਕਈ ਥਾਣਿਆਂ ਦੇ ਵਿੱਚ ਜੰਮੂ ਤੋਂ ਲੈ ਕੇ ਪੰਜਾਬ ਦਿੱਲੀ ਤੱਕ ਪਤਾ ਨੀ ਉਹ ਕਿੱਥੇ ਕਿੱਥੇ ਕੀ ਉਹਦੇ ਨਾਲ ਮਾੜਾ ਹੋਇਆ। ਤੇ ਇੰਗਲੈਂਡ ਦੇ ਪਾਰਲੀਮੈਂਟ ਦੇ ਮੈਂਬਰ ਵੀ ਆਏ ਉਹਦੀ ਰੱਖਿਆ ਵਾਸਤੇ, ਉਹ ਹੋਮ ਮਿਨਿਸਟਰ ਇਹਨੂੰ ਵੀ ਬੂਟਾ ਸਿੰਘ ਨੂੰ ਹੀ ਮਿਲੇ, ਪਰ ਬੂਟਾ ਸਿੰਘ ਉਸ ਬੇਦੋਸ਼ ਬੀਬੀ ਨੂੰ ਰਿਹਾ ਨੀ ਕਰਵਾ ਸਕਿਆ, ਪੁਲਿਸ ਦੇ ਕੰਜੇ ਤੋਂ ਨੀ ਛਡਵਾ ਪੰਜੇ ਤੋਂ ਨੀ ਛਡਵਾ ਸਕਿਆ। ਹੋਮ ਮਿਨਿਸਟਰ ਹੁੰਦਾ ਹੋਇਆ ਜਾਣੀ ਇੰਨੀ ਕੁ ਪਾਵਰ ਸਿੱਖਾਂ ਕੋਲ ਆ ਉਸ ਰਾਜਭਾਗ ਦੇ ਵਿੱਚ। ਤੇ ਫਿਰ ਅਖੀਰੀ ਜਾ ਕੇ ਉਹ ਬੀਬੀ ਕਿਵੇਂ ਰਿਹਾ ਹੋਈ, ਉਹ ਫਿਰ ਜਿੰਨਾ ਉਹਦੀ ਰਾਜੀਵ ਗਾਂਧੀ ਨਾਲ ਸਿੱਧੀ ਸੀਗੀ ਗੱਲਬਾਤ, ਜਿਹੜਾ ਇਹਦੇ ਕੋਲੋਂ ਇਲੈਕਸ਼ਨ ਚ ਹਰਿਆ ਸੀ, ਸੂਰੀ ਕੀ ਇਹੋ ਜਿਹਾ ਕੋਈ ਨਾਂ, ਪੁਰੀ ਕੇ ਸੂਰੀ ਇਹੋ ਜਿਹਾ ਨਾਂ ਸੀ ਉਹਦਾ, ਉਹਦੇ ਜਾ ਕੇ ਮਾਫ਼ੀ ਮੰਗੀ, ਪੈਰਾਂ ਤੇ ਪੱਗ ਰੱਖੀ ਤੇ ਸੁਲਾਹ ਕੀਤੀ। ਤੇ ਫਿਰ ਉਹਨੇ ਰਾਜੀਵ ਗਾਂਧੀ ਨੂੰ ਟੈਲੀਫੋਨ ਕੀਤਾ ਇੰਗਲੈਂਡ ਤੋਂ, ਤੇ ਫਿਰ ਬੀਬੀ ਨੂੰ ਰਿਹਾ ਕੀਤਾ ਗਿਆ। ਇੰਨੀ ਕੁ ਤਾਕਤ ਬੂਟਾ ਸਿੰਘ ਹੋਮ ਮਿਨਿਸਟਰ ਕੋਲ ਸੀ, ਜਿਹੜਾ ਇੱਕ ਬੇਦੋਸ਼ੀ ਬੀਬੀ ਸਿੱਖ ਬੀਬੀ ਨੂੰ ਭੱਬਰ ਦੇਸ਼ੋਂ ਆਈ ਨੂੰ ਪੁਲਿਸ ਦੇ ਨਜਾਇਜ਼ ਟਾਰਚਰ ਸੈਂਟਰਾਂ ਦੇ ਵਿੱਚੋਂ ਰਿਹਾਈ ਨਹੀਂ ਦਵਾ ਸਕਿਆ। ਪਰ ਚਲੋ ਅਖੀਰ ਤੇ ਬੂਟਾ ਸਿੰਘ ਨੇ ਵੀ ਗਲ ਵਿੱਚ ਤਖਤੀ ਪਾ ਕੇ ਮੈਂ ਦੋਸ਼ੀ ਆ, ਮੈਂ ਗੁਨਾਹਗਾਰ ਆ, ਹੱਥ ਜੋੜ ਕੇ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਚ ਆਣ ਕੇ ਖੜਾ ਹੋਇਆ। ਇਹਨੂੰ ਇਹਨੇ ਮੁਆਫ਼ੀ ਮੰਗੀ ਆ, ਇਹਨੂੰ ਸਜ਼ਾ ਲਗਾਈ ਗਈ ਆ ਅਕਾਲ ਤਖ਼ਤ ਵੱਲੋਂ, ਉਹ ਇਹਨੇ ਸਜ਼ਾ ਭੁਗਤੀ ਆ। ਮੈਨੂੰ ਇੱਕ ਸਾਂਝੇ ਮਿੱਤਰ ਨੇ ਜਿਹੜਾ ਇਹਦੀ ਬਰਾਦਰੀ ਦਾ ਵੀ ਸੀ, ਹੁਣ ਉਹ ਨੀ ਦੁਨੀਆਂ ਚ ਰਿਹਾ, ਉਹਨੇ ਮੈਨੂੰ ਦੱਸਿਆ ਸੀਗਾ ਭਈ ਭਰਜਾਈ ਜੀ ਮਤਲਬ ਇਹਨਾਂ ਦੇ ਘਰੋਂ ਸੀ ਜਿਹੜੀ ਬੀਬੀ, ਉਹਨੇ ਜ਼ੋਰ ਪਾਇਆ ਸੀ ਵੀ ਮੈਂ ਵੇਖ ਬਿਮਾਰ ਆ, ਪਰਿਵਾਰ ਤੇ ਸੰਕਟ ਆਇਆ, ਤੂੰ ਪੰਥ ਤੋਂ ਬੇਮੁਖ ਹੋਇਆ, ਜਾ ਜਾ ਕੇ ਪੰਥ ਕੋ ਮਾਫ਼ੀ ਮੰਗ ਕੇ ਆ। ਸੋ ਇਹਦੀ ਪਤਨੀ ਦਾ ਵੀ ਵੱਡਾ ਹਿੱਸਾ ਸੀ ਇਸ ਨੂੰ ਪ੍ਰੇਰਨਾ ਦੇਣ ਵਾਲਾ। ਉਹ ਵਿਚਾਰੀ ਉਹ ਪਹਿਲਾਂ ਵਿਚਾਰੀ ਚਾਲੇ ਪਾ ਗਈ ਸੀ। ਤੇ ਇਹ ਕੱਲ ਖਬਰ ਆਈ ਆ, ਦੇਖੋ ਸੱਜਣ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ,
ਬਿਲਕੁਲ
ਸੱਜਣਾ ਵੀ ਤੁਰ ਜਾਣਾ, ਡੀਗਰ ਤੇ ਦਿਨ ਆਇਆ ਮਿੱਤਰਾ ਓਟਕ ਨੂੰ ਡੁੱਬ ਜਾਣਾ, ਇਹ ਵਾਰੀ ਬਾਪੋ ਆਪਣੀ ਚੱਲ, ਕੋਈ ਨਾ ਬੰਧ ਹੈ ਧੀਲ, ਰਾਣਾ ਰਾਵ ਨਾ ਕੋਰ ਹੈ ਰੰਗ ਨਾ ਰੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧ ਹੈ ਧੀਰ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਸਰਦਾਰ ਬੂਟਾ ਸਿੰਘ ਵੀ ਰੱਬ ਵੱਲੋਂ ਲਾਈ ਹੋਈ ਡਿਊਟੀ ਆਪਣੀ ਭੁਗਤਾਉਂਦੇ ਸਵਾਸਾਂ ਦੇ ਸਵਾਰ ਪੂਰੀ ਕਰਕੇ, ਤੇ ਕੱਲ ਦੁਨੀਆਂ ਦੇ ਵਿੱਚ ਉਹਨਾਂ ਦੀ ਆਤਮਾ ਭੌਰ ਜਿਹੜਾ ਉਡਾਰੀ ਮਾਰ ਗਿਆ, ਤੇ ਉਹਨਾਂ ਦੇ ਪਰਿਵਾਰ ਸਖੇ ਸੰਬੰਧੀਆਂ ਨਾਲ ਸਾਡੀ ਹਮਦਰਦੀ ਹੈ, ਤੇ ਪਰਮਾਤਮਾ ਵਿਛੜੀ ਆਤਮਾ ਦੇ ਗੁਨਾਹ ਨੂੰ ਮਾਫ਼ ਕਰੇ, ਜੇ ਅਸੀਂ ਸਾਰੇ ਗੁਨਾਹਗਾਰ ਹਾਂ। ਸੌ ਉਲਾਮੇ ਦਿਨੇ ਕੇ ਰਾਤੀ ਮਿਲਣ ਸਹਾਂਸ, ਸਿਫਤ ਸਲਾਹਣ ਛੱਡ ਕੇ ਰੰਗੀ ਲੱਗਾ ਹੰਸ, ਚੰਗਾ ਮੰਦਾ ਚੰਗਾ ਆਪਣਾ ਆਪੇ ਕੀਤਾ ਪਾਉਣਾ। ਇੱਕ ਕਾਮਰੇਡ ਵਿਦਵਾਨ ਦੀ ਗੱਲ 1972 ਵਿੱਚ ਸੁਣੀ ਹੋਈ ਮੰਜੀ ਸਾਹਿਬ ਦੀ ਸਟੇਜ ਤੋਂ ਮੈਨੂੰ ਅਜੇ ਤਾਈ ਯਾਦ ਆ। ਉਹ ਕਹਿੰਦਾ ਵੀ ਸਾਡੇ ਰਵਾਇਤ ਆ ਵੀ ਜਿਹੜਾ ਬੰਦਾ ਤੁਰ ਜਾਵੇ ਉਹਦੀਆਂ ਗਲਤੀਆਂ ਨੂੰ ਨਹੀਂ ਅਸੀਂ ਚੇਤੇ ਕਰਦੇ, ਉਹਦੇ ਗੁਣਾਂ ਨੂੰ ਚੇਤੇ ਕਰਨਾ, ਇਹ ਚੰਗੀ ਗੱਲ ਆ। ਪਰ ਜਿਹੜਾ ਕੋਈ ਕੌਮ ਦਾ ਦੇਸ਼ ਦਾ ਆਗੂ ਹੈ ਉਹਦੀਆਂ ਗਲਤੀਆਂ ਨਾਲ ਸਾਰੇ ਦੇਸ਼ ਨੂੰ ਸਾਰੀ ਕੌਮ ਨੂੰ ਲਾਭ ਤੇ ਨੁਕਸਾਨ ਆ, ਗੁਰਦਸਤੀਆਂ ਨਾਲ ਲਾਭ ਆ, ਗਲਤੀਆਂ ਨਾਲ ਨੁਕਸਾਨ ਆ। ਜੇ ਕੋਈ ਸਧਾਰਨ ਬੰਦਾ ਮਰਦਾ ਤੇ ਉਹਦੀਆਂ ਗਲਤੀਆਂ ਦਰੁਸਤੀਆਂ ਦਾ ਨੁਕਸਾਨ ਲਾਭ ਇੱਕ ਪਰਿਵਾਰ ਨੂੰ ਹੁੰਦਾ। ਸੋ ਇਸ ਲਈ ਜੋ ਕੌਮ ਦਾ ਲੀਡਰ ਆ, ਦੇਸ਼ ਨੂੰ ਚਲਾਉਣ ਵਾਲਾ ਆ, ਉਹਦੇ ਮਰਨ ਤੋਂ ਬਾਅਦ ਵੀ ਉਹਦੀਆਂ ਗਲਤੀਆਂ ਨੂੰ ਸਾਨੂੰ ਦੁਹਰਾਉਣਾ ਚਾਹੀਦਾ, ਚੇਤੇ ਕਰਨਾ ਚਾਹੀਦਾ ਤਾਂ ਕਿ ਉਹਨਾਂ ਤੋਂ ਬਚਿਆ ਜਾਵੇ। ਸੋ ਇਸ ਲਈ ਸਰ ਬੂਟਾ ਸਿੰਘ ਜਿਹੜਾ ਆ ਉਹ ਏਡੇ ਵੱਡੇ ਵਿਸ਼ਾਲ ਡੈਮੋਕ੍ਰੇਟਿਕ ਦੇਸ਼ ਦਾ ਹੋਮ ਮਿਨਿਸਟਰ ਰਿਹਾ ਵਾ, ਜਿਹਦੀ ਤਾਕਤ ਪ੍ਰਾਈਮ ਮਿਨਿਸਟਰ ਤੋਂ ਬਾਅਦ ਹੁੰਦੀ ਹੈ, ਪਰ ਸਿੱਖ ਦੀ ਤਾਕਤ ਕਿੰਨੀ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ। ਤੇ ਜਿਹਨੇ ਆਪਣੀ ਕਮਿਊਨਿਟੀ ਤੋਂ ਬਾਹਰ ਜਾ ਕੇ ਬੇਜੋਰ ਹੋ ਕੇ ਧਾਰਮਿਕ ਰਸਮਾਂ ਤੋਂ ਵੀ ਬਾਹਰ ਨਿਕਲ ਕੇ ਉਹਨੇ ਅਕਾਲ ਤਖ਼ਤ ਨੂੰ ਬਣਾਇਆ, ਜਿਹਨੂੰ ਕਿ ਮੁੜ ਕੇ ਫਿਰ ਢਾਉਣਾ ਪਿਆ, ਜੜ੍ਹਾਂ ਤੋਂ ਖੇਡ ਕੇ ਨਵੇਂ ਸਿਰੇ ਕੌਮ ਨੇ ਬਣਾਇਆ। ਤੇ ਉਹਦੀਆਂ ਗਲਤੀਆਂ ਨੂੰ ਵੀ ਸਾਨੂੰ ਇਤਿਹਾਸ ਵਿੱਚ ਲਿਖਣਾ ਚਾਹੀਦਾ ਤਾਂ ਕਿ ਅੱਗੇ ਤੋਂ ਇਹੋ ਜਿਹੀਆਂ ਗਲਤੀਆਂ ਤੋਂ ਬਚਿਆ ਜਾਵੇ। ਫਿਰ ਵੀ ਇੱਕ ਮਿੰਟ ਮੈਂ ਗੱਲ ਪੂਰੀ ਕਰ ਲਵਾਂ, ਫਿਰ ਮੈਨੂੰ ਭੁੱਲ ਜਾਂਦੀ ਹੁੰਦੀ ਆ, ਤੁਸੀਂ ਯਾਦ ਰੱਖਿਓ ਭਾਈ। ਅਖੀਰ ਤੇ ਉਹਨੂੰ ਵੀ ਅਕਾਲ ਤਖ਼ਤ ਤੋਂ ਆਣ ਕੇ ਮੁਆਫ਼ੀ ਮੰਗਣੀ ਪਈ। ਸੰਤਾ ਸਿੰਘ ਨਿਹੰਗ ਵਰਗੇ ਹੰਕਾਰੀ ਨਿਹੰਗਾਂ ਦੇ ਲੀਡਰ ਨੂੰ ਵੀ ਆਣ ਕੇ ਗੱਲ ਚ ਸਵਾ ਪਾ ਕੇ ਪੇਸ਼ ਹੋਣਾ ਪਿਆ। ਹਿੰਦੁਸਤਾਨ ਦੇ ਰਹਿ ਚੁੱਕੇ ਹੋਮ ਮਿਨਿਸਟਰ ਨੂੰ ਪੇਸ਼ ਹੋਣਾ ਪਿਆ। ਸਿੱਖਾਂ ਦਾ ਪੰਥ ਦੇ ਵਿੱਚ ਬੜਾ ਵੱਡਾ ਖਾੜਕੂ ਲੀਡਰ ਜਥੇਦਾਰ ਸੰਤੋਖ ਸਿੰਘ ਨੂੰ ਵੀ ਪੇਸ਼ ਹੋਣਾ ਪਿਆ। ਗਿਆਨੀ ਜ਼ੈਲ ਸਿੰਘ ਨੂੰ ਵੀ ਆਣ ਕੇ ਪੇਸ਼ ਹੋਣਾ ਪਿਆ, ਹਿੰਦੁਸਤਾਨ ਦੇ ਰਾਸ਼ਟਰਪਤੀ ਹੁੰਦਿਆਂ ਹੋਇਆਂ। ਸੋ ਇਸ ਲਈ ਕਿਤੇ ਨਾ ਕਿਤੇ ਤਾਂ ਕੋਈ ਅਕਾਲ ਤਖ਼ਤ ਦੇ ਕੋਲ ਤੋਪਾਂ ਨਹੀਂ ਹੈਗੀਆਂ, AK-47 ਨਹੀਂ ਹੈਗੀ ਕਿ ਉਹ ਜਾ ਕੇ ਮਾਰ ਦੂਗਾ ਜਾਂ ਤੁਹਾਡਾ ਅਹੁਦਾ ਖੋਲੂਗਾ। ਉਹਨੇ ਸਿਰਫ ਐਕਸਕਮਿਊਨੀਕੇਟ ਹੀ ਕਰਨਾ ਤੇ ਮਨੁੱਖ ਜਿਹੜਾ ਅੰਦਰੋਂ ਬਾਹਰ ਨੂੰ ਕਿੰਨਾ ਵੀ ਮਾਣ ਪ੍ਰਾਪਤ ਹੋ ਜਾਵੇ, ਜਿਵੇਂ ਮੈਂ ਪਹਿਲਾਂ ਕਿਹਾ ਸੀ ਨਾ ਕਿ ਅਜੀਤ ਅਖਬਾਰ ਨਾ ਵੇਖ ਲਵਾਂ ਜਿੰਨਾ ਚਿਰ ਮੈਨੂੰ ਤਸੱਲੀ ਨਹੀਂ ਹੁੰਦੀ, ਭਾਵੇਂ ਸਾਰੀ ਦੁਨੀਆਂ ਦੇ ਪੇਪਰ ਪੜ੍ਹ ਲਓ। ਇਸ ਤਰ੍ਹਾਂ ਹੀ ਮਨੁੱਖ ਆਪਣੀ ਕਮਿਊਨਿਟੀ ਵਿੱਚ, ਆਪਣੇ ਪਰਿਵਾਰ, ਆਪਣੇ ਭਾਈਚਾਰੇ, ਆਪਣੇ ਪਿੰਡ, ਆਪਣੇ ਦੇਸ਼ ਵਿੱਚ ਵੀ ਮਾਣ ਕਰਨਾ ਪ੍ਰਾਪਤ ਕਰਨਾ ਚਾਹੁੰਦਾ ਹੈ, ਬਾਹਰ ਭਾਵੇਂ ਉਹਨੂੰ ਕਿੰਨਾ ਵੀ ਮਿਲ ਜਾਵੇ, ਉਹਦੇ ਅੰਦਰ ਕੋਈ ਖਲਾ ਰਹਿੰਦਾ ਹੈ, ਕੋਈ ਪਛਤਾਵਾ ਰਹਿੰਦਾ ਹੈ, ਕੋਈ ਖਿੱਚ ਰਹਿੰਦੀ ਹੈ ਕਿ ਮੈਨੂੰ ਆਪਣੇ ਭਾਈਚਾਰੇ ਵਿੱਚ ਵੀ ਮਾਣ ਪ੍ਰਾਪਤ ਹੋਵੇ। ਤੇ ਇਹ ਜੋ ਆਪਣੇ ਭਾਈਚਾਰੇ ਵਿੱਚੋਂ ਪੰਥ ਦੇ ਆਗੂਆਂ ਨੇ, ਧਾਰਮਿਕ ਆਗੂਆਂ ਨੇ ਕੱਢੇ ਹੋਏ ਸਨ ਮਰਨ ਤੋਂ ਪਹਿਲਾਂ, ਇਹਨਾਂ ਨੂੰ ਵੀ ਜਾ ਕੇ ਉੱਥੇ ਆਪਣੇ ਭਾਈਚਾਰੇ ਵਿੱਚ, ਆਪਣੇ ਪੰਥ ਵਿੱਚ ਪ੍ਰਵਾਨਗੀ ਲੈਣ ਵਾਸਤੇ ਜਾ ਕੇ ਆਪਣੇ ਗੁਨਾਹ ਨੂੰ ਮੰਨਣਾ ਪਿਆ। ਸੋ ਇਹ ਹੈ ਵੀ ਕੁਝ ਦੇਖੋ, ਨਫ਼ਰਤ ਨਹੀਂ ਹੋਣੀ ਚਾਹੀਦੀ ਵਿਅਕਤੀ ਦੇ ਨਾਲ, ਪਰ ਉਹਦੇ ਗਲਤੀਆਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਹੁਣ ਕਹੋ ਫੇਸਬੁੱਕ ਤੇ ਕੱਲ ਤੋਂ ਆ ਰਿਹਾ ਬੜਾ ਕੁਝ ਉਹਦੇ ਖਿਲਾਫ਼ ਲਿਖਿਆ ਗਿਆ, ਮੈਂ ਕਿਹਾ ਵੀ ਉਹਨੇ ਮੁਆਫ਼ੀ ਮੰਗ ਲਈ ਸੀ, ਉਹ ਫਿਰ ਮੇਰੇ ਦੁਆਲੇ ਹੀ ਹੋ ਗਏ, ਚਲੋ ਕੋਈ ਗੱਲ ਨਹੀਂ। ਤੇ ਉਹ ਹੋਇਆ ਵੀ ਜੋ ਸ਼ਰਨ ਆਵੇ ਇਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲੈ ਮਿਲਾਏ ਜੀਓ। ਇੱਥੇ ਦੇ ਭਾਈ ਬਿਧੀ ਚੰਦ ਵਰਗੇ ਡਾਕੂ ਜਿਹੜੇ ਸੀਗੇ ਉਹ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਤੇ ਵੱਡੇ ਜਰਨੈਲ ਬਣ ਗਏ। ਇੱਥੇ ਭਾਈ ਲੱਖੂ ਵਰਗੇ ਰਾਹ ਜਾਂਦਿਆਂ ਦੇ ਲੀੜੇ ਤੱਕ ਉਤਾਰ ਲੈਣ ਵਾਲੇ ਰਾਹ ਮਾਰ ਸੀਗੇ, ਉਹ ਗੁਰੂ ਦੀ ਦਰਬਾਰ ਦੇ ਦਰਬਾਰ ਵਿੱਚ ਆ ਕੇ ਵੱਡੇ ਭਾਰੀ ਜਰਨੈਲ ਬਣ ਗਏ। ਭਾਈ ਜੇਠਾ ਜੀ ਜਰਨੈਲ ਬਣ ਗਏ। ਭੂਮੀਆਂ ਚੋਰ ਜਿਹੜਾ ਸੀਗਾ ਉਹ ਗੁਰੂ ਦਾ ਸਿੱਖ ਬਣ ਗਿਆ। ਠੱਗ ਜਿਹੜਾ ਸੀਗਾ ਸੱਜਣ ਉਹ ਸਹੀ ਸੱਜਣ ਬਣ ਕੇ ਔਰ ਪਹਿਲੀ ਧਰਮਸਾਲਾ ਦਾ ਪਹਿਲਾ ਧਰਮਸਾਲੀਆ ਗ੍ਰੰਥੀ ਉਹ ਬਣਦਾ, ਉਹਨੂੰ ਮਾਣ ਪ੍ਰਾਪਤ ਹੋਇਆ। ਤੇ ਅਖੀਰ ਵਿੱਚ ਜੋ ਬੂਟਾ ਸਿੰਘ ਨੇ ਆ ਕੇ ਮਾਫ਼ੀ ਮੰਗ ਲਈ ਆਪਣੇ ਕੀਤੇ ਤੇ ਅਣਕੀਤੇ ਗੁਨਾਹਾਂ ਦੀ, ਤੇ ਉਹਦੇ ਪੰਥ ਨੇ ਉਹਨੂੰ ਮਾਫ਼ ਕਰ ਦਿੱਤਾ ਸਭ ਤੋਂ ਹਾਈਐਸਟ ਅਥਾਰਟੀ ਨੇ, ਤੇ ਅਸੀਂ ਕੌਣ ਹੁੰਦੇ ਹਾਂ ਉਹਦੇ ਹੁਣੇ ਮਾੜੀਆਂ ਗੱਲਾਂ ਕਰੀ ਜਾਈਏ। ਤੋ ਇਸ ਲਈ ਸਤਿਗੁਰੂ ਨੇ ਜੋ ਸੰਤ ਸ਼ਰਨ ਆਵੇ ਇਸ ਕੰਠ ਲਾਵੇ, ਉਹ ਗੁਰੂ ਦੀ ਸ਼ਰਨ ਆ ਗਿਆ, ਗੁਰੂ ਨੇ ਉਹਨੂੰ ਬਣਦੀ ਸਜ਼ਾ ਦੇ ਕੇ ਉਹਨੂੰ ਮਾਫ਼ ਕਰ ਦਿੱਤਾ। ਸੋ ਗੁਨਾਹ ਦੀ ਉਹਨੂੰ ਮਾਫ਼ੀ ਹੋ ਗਈ ਹੈ। ਬਾਕੀ ਹਿੰਦੁਸਤਾਨ ਲੀਡਰ ਹੋਣ ਦੇ ਨਾਤੇ ਉਹਨੇ ਜੋ ਕੁਝ ਚੰਗੇ ਮਾੜੇ ਕਰਮ ਕੀਤੇ ਹੋਏ ਆ ਧਾਰਮਿਕ ਗੁਨਾਹ ਤੋਂ ਉਹ ਬਖਸ਼ਿਆ ਗਿਆ। ਸਾਡੀ ਹਾਈਐਸਟ ਅਥਾਰਟੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਹਨੂੰ ਸਜ਼ਾ ਦੇ ਕੇ ਮੁਆਫ਼ੀ ਦੇ ਦਿੱਤੀ ਗਈ ਆ। ਸੋ ਧਾਰਮਿਕ ਤੌਰ ਤੇ, ਸਿੱਖ ਪੰਥ ਦੇ ਤੌਰ ਤੇ ਹੁਣ ਕੋਈ ਗੁਨਾਹਗਾਰ ਉਹ ਨਹੀਂ ਰਿਹਾ। ਹਾਂ, ਦੇਸ਼ ਦਾ ਲੀਡਰ ਹੋਮ ਮਿਨਿਸਟਰ ਹੁੰਦਿਆਂ ਹੋਇਆ, ਰੇਲਵੇ ਮਿਨਿਸਟਰ ਹੁੰਦਿਆਂ ਹੋਇਆ ਉਹਨੇ ਜੋ ਚੰਗੇ ਮਾੜੇ ਕੰਮ ਕੀਤੇ ਆ ਉਹਦੀਆਂ ਜੀਵਨੀਆਂ ਲਿਖਣ ਵਾਲੇ, ਇਤਿਹਾਸ ਲਿਖਣ ਵਾਲੇ ਲਿਖਦੇ ਰਹਿਣਗੇ। ਸਰ ਬੂਟਾ ਸਿੰਘ ਨੇ ਆਪ ਕਿਤਾਬਾਂ ਵੀ ਲਿਖੀਆਂ ਨੇ, ਉਹ ਲਿਖਾਰੀ ਵੀ ਸੀ, ਚੰਗਾ ਤਗੜਾ ਬੁਲਾਰਾ ਸੀ, ਔਰ ਸਾਬਤ ਸੂਰਤ ਗੁਰੂ ਘਰ ਸਿੱਖ ਸੀ, ਇੱਥੋਂ ਤੱਕ ਕਿ ਉਹ ਦਾੜੀ ਰੰਗਦਾ ਸੀ। ਅਕਾਲ ਤਖ਼ਤ ਸਾਹਿਬ ਤੋਂ ਉਹਨੂੰ ਮਾਫ਼ੀ ਦੇਣ ਵਾਲੇ ਹੁਕਮ ਦਿੱਤਾ ਗਿਆ ਕਿ ਭਾਈ ਤੇ ਗੁਰਮਤ ਦੇ ਉਲਟਿਆ ਤੂੰ ਦਾੜੀ ਨਹੀਂ ਰੰਗਣੀ, ਔਰ ਉਸ ਤੋਂ ਬਾਅਦ ਉਹਨੇ ਦਾੜੀ ਵੀ ਨਹੀਂ ਰੰਗੀ। ਹੁਣ ਤੁਸੀਂ ਵੇਖੀ ਹੋਏਗੀ ਉਹਦੀ ਫੋਟੋ ਫੇਸਬੁੱਕ ਤੇ, ਐਨ ਚਿੱਟੀ ਦਾੜੀ ਆ ਤੇ ਸਾਂਵਲਾ ਚਿਹਰਾ ਆ, ਤੇ ਵਾਹਿਗੁਰੂ ਬਖਸ਼ੇ ਮਿਹਰ ਕਰੇ ਇਹੋ ਜਿਹੀਆਂ ਗਲਤੀਆਂ ਕਿਸੇ ਲਾਲਚ ਜੇ ਡਰ ਦੇ ਅਧੀਨ ਹੋ ਕੇ ਕਰਨ ਤੋਂ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਬਚਣ ਦੀ ਸ਼ਕਤੀ ਤੇ ਸੂਝ ਪ੍ਰਦਾਨ ਕਰਨ। ਭਾਈ ਬੂਟਾ ਸਿੰਘ ਇਹ ਜਿਹੜਾ ਸੀ ਨਾ, ਬੂਟਾ ਸਿੰਘ ਦੀ ਅਗਵਾਈ ਹੇਠਾਂ ਜਿਹੜੀਆਂ 82 ਦੇ ਵਿੱਚ ਕਾਮਨਵੈਲਥ ਗੇਮਾਂ ਦਿੱਲੀ ਵਿੱਚ ਹੋਈਆਂ, ਉਹਨਾਂ ਦਾ ਵੀ ਸਾਰਾ ਕਰਤਾ ਧਰਤਾ ਇੰਚਾਰਜ ਸਰ ਬੂਟਾ ਸਿੰਘ ਸੀ। ਹਾਂ, ਤੁਸੀਂ ਵਿੱਚੋਂ ਮੈਂ ਤੁਹਾਨੂੰ ਟੋਕਤਾ ਸੀਗਾ, ਤੁਸੀਂ ਸਵਾਲ ਕੋਈ।
ਹਾਂਜੀ ਹਾਂਜੀ ਤਾਇਆ ਜੀ, ਗੱਲ ਬਹੁਤ ਮਤਲਬ ਵਿਸਤਾਰ ਦੇ ਵਿੱਚ ਆਪਾਂ ਜੀਵਨੀ ਬਾਰੇ ਜਾਣਿਆ, ਉਹਨਾਂ ਦੇ ਬਾਰੇ ਜਾਣਿਆ ਤੇ ਜੋ ਕੁਛ ਵੀ ਵਾਪਰਿਆ ਸਾਰਾ ਘਟਨਾਕ੍ਰਮ। ਬੜਾ ਸਲਾਹ ਰਹੇ ਨੇ ਸ਼ਿਵਦੀਪ ਕਲੇਰ ਜੀ, ਸਾਡੇ ਨਾਲ ਜੁੜਦੇ ਨੇ ਤੇ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਨੇ। ਕਹਿੰਦੇ ਸਲਿਊਟ ਗਿਆਨੀ ਜੀ ਨੂੰ, ਉਹਨਾਂ ਦੀ ਮੈਮਰੀ ਨੂੰ, ਯਾਨੀ ਕਿ ਉਹਨਾਂ ਦੀ ਯਾਦਾਸ਼ ਨੂੰ, ਹੀ ਇਜ਼ ਅ ਗ੍ਰੇਟ ਲੈਜੈਂਡ, ਤੇ ਧੰਨਵਾਦ ਕਰ ਰਹੇ ਨੇ ਗਿਆਨੀ ਜੀ। ਥੈਂਕ ਯੂ ਗਿਆਨੀ ਜੀ ਫੋਰ ਸ਼ੇਅਰਿੰਗ ਯੋਰ ਥੋਟ ਵਿਦ ਅਸ, ਬਹੁਤ ਆਲਾ ਦਰਜੇ ਦਾ ਸੁਪਰਬ। ਤੇ ਇਹਨਾਂ ਨੇ ਕੰਪਲੀਮੈਂਟ ਭੇਜੇ ਨੇ ਤਾਇਆ ਜੀ ਤੁਹਾਡੇ ਵਾਸਤੇ। ਤੇ ਗੁਰਸ਼ਰਨ ਕੰਦੋਲਾ ਜੀ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਸੁਨੇਹਾ ਭੇਜਿਆ, ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਦੇਰ ਇਜ਼ ਵਨ ਸਕਾਲਰ ਹੂ ਹੈਜ਼ ਡਨ ਅ ਸਰਚ ਐਂਡ ਰੀਸਰਚ ਔਨ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਇਜ਼ ਨੇਮ। ਕਹਿੰਦੇ ਕੈਨ ਯੂ ਆਸਕ ਗਿਆਨੀ ਸੰਤੋਖ ਸਿੰਘ ਜੀ ਹਿਮਸੈਲਫ ਅਬਾਊਟ ਦਿਸ, ਤੁਹਾਡੇ ਬਾਰੇ ਕਿਸੇ ਨੇ? ਕਹਿੰਦੇ
ਉਹਨਾਂ ਨੇ ਮੈਨੂੰ ਕੱਲ ਦੱਸਿਆ ਸੀਗਾ, ਉਹਨਾਂ ਨੇ ਖੋਜ ਹੋਰ ਤਰ੍ਹਾਂ ਪੋਜ਼ਿਟਿਵ ਕੀਤੀ ਹੈ ਤੇ ਇੱਕ ਹੋਰ ਮੇਰੇ ਪ੍ਰਸ਼ੰਸਕ ਨੇ ਨੈਗੇਟਿਵ ਖੋਜ ਵੀ ਕੀਤੀ ਹੈ
ਤੁਹਾਡੇ ਬਾਰੇ।
ਇਹਨਾਂ ਨੇ ਕਿਹਾ ਜੀ ਵੀ ਸੰਤ ਮੇਰੇ ਬਾਰੇ ਇਹ ਕਹਿੰਦੇ ਨੇ, ਕੰਦੋਲਾ ਸਾਹਿਬ ਕਹਿੰਦੇ ਨੇ ਵੀ ਤੂੰ ਸੰਤ ਅੰਗਰੇਜ਼ੀ ਵਿੱਚ ਬਣਦਾ ਹੈ ਸੰਤ ਉਹ ਕੇ ਹੈ ਭਈ ਗਿਆਨੀ ਸੰਤੋਖ ਸਿੰਘ ਜਿਹੜਾ ਉਹ ਸੰਤ ਆ, ਤੇ ਦੂਜੇ ਪਾਸੇ ਕਿਸੇ ਨੇ ਚੰਡੀਗੜ੍ਹੋਂ ਖੋਜ ਕੀਤੀ ਆ ਉਹ ਕਿਹਦਾ ਸੰਤ ਪਰ ਔਖਾ ਹੈ,
ਇੱਕ ਸੰਤ ਔਖੇ ਹੈ ਇੱਕ ਸੰਤ ਔਖਾ ਹੈ। ਕਿਆ ਬਾਤ ਹੈ ਜੀ, ਆ ਤਾਂ ਨਵੀਂ ਗੱਲ ਕੱਢ ਦਿੱਤੀ।
ਸੰਤ ਨੂੰ ਅੰਗਰੇਜ਼ੀ ਵਿੱਚ ਸੇਂਟ ਕਹਿੰਦੇ ਨੇ, SAINT, ਤੇ ਫ੍ਰੈਂਚ ਦੇ ਵਿੱਚ ਸੰਤ ਹੀ ਕਹਿੰਦੇ ਨੇ, ਤੇ ਪੰਜਾਬੀ ਵਿੱਚ ਵੀ ਆਪਾਂ ਸੰਤ ਕਹਿੰਦੇ। ਇਹਨਾਂ ਨੇ ਕਿਹਾ ਵੀ ਸੰਤ ਹੋ ਕੇ ਹੈ, ਤੇ ਉਹ ਚੰਡੀਗੜ੍ਹ ਵਾਲੇ ਵਿਦਵਾਨ ਨੇ ਕਿਹਾ ਸੰਤ ਔਖਾ ਹੈ। ਹੁਣ ਦੱਸੋ ਵੀ ਮੈਂ ਤੇ ਜਿਹੜਾ ਸਹੀ ਸੰਤ ਹੈ ਉਹ ਔਖਾ ਹੀ ਹੋ ਗਿਆ ਦੁਨੀਆਂ ਚ ਮਿਸਰ ਦਾ, ਬਾਬੇ ਨਾਨਕ ਨਾਲ ਵੱਡਾ ਕਿਹੜਾ ਸੰਤ ਸੀ, ਉਹਨੂੰ ਵੀ ਵੱਡੇ ਹੀ ਪੈਂਦੇ ਰਹੇ, ਲੋਕਾਂ ਨੇ ਕੁਰਾਹੀਆ ਹੀ ਆਖਿਆ, ਨਾ ਪਿਓ ਸੁੱਖ ਖੁਸ਼, ਨਾ ਮਾਂ ਸ਼ੋਕ, ਨਾ ਪਤਨੀ ਖੁਸ਼, ਨਾ ਬੱਚੇ ਖੁਸ਼, ਨਾ ਕੋਈ ਧਰਮ ਦਾ ਆਗੂ ਖੁਸ਼, ਨਾ ਬਾਬਰ ਵਰਗਾ ਖੁਸ਼, ਰਾਜੇ ਸ਼ੀ ਮੁਕਦਮ ਕੁੱਤੇ ਗਾਏ ਜਗਾਏ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਉ, ਰੱਤ ਪੇ ਤੋਂ ਕੁੱਟਿਓ ਚੱਟ ਜਾਓ। ਹਾਂਜੀ, ਇਹ ਕੁਝ ਕਹਿਣ ਵਾਲੇ ਦੇ ਕੋਈ ਸਮੇਂ ਦੀ ਸਰਕਾਰ ਸੌਖੀ ਹੋ ਸਕਦੀ ਆ? ਤੋ ਮੈਂ ਕਹਿੰਦਾ ਵੀ ਜੇ ਤਾਂ ਇਹਨਾਂ ਨੇ ਕੰਦੋਲਾ ਜੀ ਦੇ ਖੋਜ ਅਨੁਸਾਰ ਆ ਕਿ ਮੈਂ ਸੰਤ ਹੈਗਾ ਆ, ਤੇ ਫਿਰ ਉਹ ਚੰਡੀਗੜ੍ਹ ਵਾਲੇ ਦੀ ਖੋਜ ਅਨੁਸਾਰ ਫਿਰ ਮੈਨੂੰ ਔਖਾ ਹੋਣਾ ਹੀ ਪਊਗਾ, ਇਹ ਲਈ ਸੰਤ ਔਖਾ ਹੈ।
ਕਮਾਲ ਆ ਨਵੀਂ ਗੱਲ ਬਈ ਕੰਦੋਲਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਗੱਲ ਨੂੰ ਪੁੱਛਣ ਵਾਸਤੇ। ਤਾ ਜੀ ਅਜਮੇਰ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਸੁਨੇਹਾ ਲੈਂਦੇ ਹਾਂ। ਇੱਕ ਨਾ ਆਪਾਂ ਬ੍ਰੇਕ ਲੈ ਲਈਏ ਛੋਟੀ ਜੀ, ਤੇ ਬਿੱਟਾ ਸਾਹਿਬ ਦਾ ਸੰਪਰਕ ਮੁਸ਼ਕਲ ਹੋ ਰਿਹਾ ਤੇ ਆਪਾਂ ਗੱਲਬਾਤ ਕੰਟੀਨਿਊ ਰੱਖਣੀ ਹੈ, ਸੋ ਜੁੜੇ ਰਹੋ ਹਰਮਨ ਰੇਡੀਓ ਨਾਲ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 5645।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, student support services. Aaj hi join karo. Griffin College, L1 30 Herschel Street, Brisbane. QLD 4000. Brisbane de education te shopping hub de bilkul vich. For more information call 617-3106.
5395 face to face IELTS te PTE preparation classes to ilawa tusi online PTE classes vi laga sakde ho vadheri jankari layi call karo samita sharma 0404-527-518 ya visit karo www.lakshyaenglish.com.au we provide the best strategies and tricks to assist you in achieving your desired score lakshya IELTS PTE coaching institute 28 Chatter Road, Reservoir, Victoria.
Dil naal dil mile, taiyon gal bandi hai. Yaar bal yaar da, dhyan hona chahida. Gal hui hundi, jide vich koi gal hove. Gallan vichon gal da, gyan hona chahida. Main haan dosto Amandeep Sidhu, masliyan de nikalde ne, Harmat Radio te hal. Appa raal mil karange, dil wali gal. Kine duniya par diyan khabran, ki hai mausam da haal. किस देश ने कितनी नुक्ता चीनी किस हीरो नू हो गया प्यार किसने मारया कितने तरना की दी बन गई सरकार विच मिठे मिठे गीत होंगे ते सजना दा सत्कार फिर तीर सिद्धे होंगे मुश्किलां दे वल वीकेंड ते सुबह करांगे अपना जदों दिल वाली गल
वीकेंड चल रहा और साडा थोड़ा साथ बनया होया हरमन रेडियो दे राही और ਉਮੀਦ ਰੱਖਦੇ ਹਾਂ ਕਿ ਸਾਰਿਆਂ ਦਾ ਨਵਾਂ ਸਾਲ ਬੜਾ ਵਧੀਆ ਚੱਲ ਰਿਹਾ ਹੋਊਗਾ ਹੌਲੀਡੇ ਚੱਲ ਰਹੀਆਂ ਨੇ ਹਜੇ ਅਤੇ ਇੱਕ ਦੋ ਤਰੀਕਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ 5 ਤਰੀਕ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਦਸਵੇਂ ਪਾਤਸ਼ਾਹ ਜੀ ਦਾ ਜਨਮ ਪੁਰਬ ਮਨਾਇਆ ਜਾ ਰਿਹਾ ਆਸਟ੍ਰੇਲੀਆ ਦੇ ਤਕਰੀਬਨ ਸਾਰੇ ਗੁਰੂ ਘਰਾਂ ਦੇ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਦੇ ਨਾਲ ਹੀ ਗੁਰਪੁਰਬ ਮਨਾਏ ਜਾਂਦੇ ਨੇ ਔਰ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਵਿਜੇ ਵਿਰਦੀ ਜੀ ਜੁੜੇ ਨੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਕਹਿੰਦੇ ਕਿਆ ਬਾਤ ਹੈ ਜੀ ਇਨਸਾਈਕਲੋਪੀਡੀਆ ਗਿਆਨੀ ਸੰਤੋਖ ਸਿੰਘ ਜੀ ਅਤੇ ਜਗਵੀਰ ਸੇਖੋਂ ਸਾਡੇ ਨਾਲ ਜੁੜੇ ਨੇ ਉਹ ਵੀ ਕਹਿੰਦੇ ਨੇ ਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਸਤਿ ਸ਼੍ਰੀ ਅਕਾਲ ਅਤੇ ਮੇਰਾ ਸੰਪਰਕ ਬਿੱਟਾ ਸਾਹਿਬ ਨਾਲ ਨਹੀਂ ਹੋ ਰਿਹਾ ਇਹ ਤੁਹਾਡੇ ਤੱਕ ਗੱਲ ਪਹੁੰਚਾਵਾਂਗੇ ਅਸੀਂ ਕਿਉਂ ਨਹੀਂ ਹੋ ਰਿਹਾ ਪਰਤਾਇਆ ਜੀ ਪਹਿਲਾਂ ਇੱਕ ਨਾ ਸਵਾਲ ਆਇਆ ਆ ਸਵਾਲ ਹੈਗਾ ਆ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਜੀ ਕੈਨਬਰਾ ਵਾਲਿਆਂ ਵੱਲੋਂ ਕਿ ਤਾਂ ਜੀ ਬੇਅਦਬੀਆਂ ਦੀ ਗੱਲ ਚੱਲੀ ਆ ਤਲਬੀਆਂ ਦੀ ਗੱਲ ਚੱਲੀ ਹੈ ਤਾਂ ਬੇਅਦਬੀਆਂ ਕਰਵਾਉਣ ਦੇਣ ਵਾਲਾ ਕੋਈ ਤਲਬਿਆ ਕਿਉਂ ਨਹੀਂ ਗਿਆ ਗਿਆਨੀ ਜੀ ਤੋਂ ਪੁੱਛੋ ਜੀ
ਹਾਂਜੀ ਤੇ ਇਹ ਦੱਸਣ ਦੀ ਕਿਰਪਾ ਕਰਾਂ ਵੀ ਕੌਣ ਬਦਲੀਆਂ ਕੌਣ ਕੌਣ ਕਰਾਉਣ ਵਾਲਾ ਸੀ ਤੇ ਕਿੰਨੇ ਉਹਨਾਂ ਨੂੰ ਤਲਬ ਕਰਨਾ ਸੀ ਤੇ ਕਿਉਂ ਨਹੀਂ ਕੀਤਾ ਗਿਆ
ਦੇਖੋ ਤਲਬ ਤਾਂ ਅਕਾਲ ਤਖ਼ਤ ਸਾਹਿਬ ਤੋਂ ਹੀ ਹੁੰਦਾ ਪਰ ਜਿਹੜਾ ਇਸ਼ਾਰਾ ਆ ਉਹ ਬਾਦਲ ਸਾਹਿਬ ਹੋਣਾ ਵਾਲਾ ਕਿ ਉਹਨਾਂ ਦੀ ਸਰਕਾਰ ਵੇਲੇ ਹੋਇਆ ਸਾਰਾ ਕੁਛ
ਉਹ ਗੱਲ ਆ ਵੀ ਉਹਨਾਂ ਦੇ ਨਾ ਉਹ 10 ਸਾਲਾਂ ਰਾਜ ਦੇ ਵਿੱਚ ਉਹ ਥਾਣੇਦਾਰਾਂ ਤੇ ਪਟਵਾਰੀਆਂ ਤੇ ਮੁਨਸ਼ੀਆਂ ਦਾ ਜੋ ਵੀ ਉਹ ਨਜ਼ਰਾ ਸਾਰਾ ਕਿਉਂਕਿ ਉੱਤੇ ਰਾਜ ਭਾਗ ਤੇ ਉਹ ਸੀਗੇ ਉਹਨਾਂ ਦੀ ਝੜਨਾ ਉਹਨਾਂ ਕੈਨੇਡਾ ਵਿੱਚੋਂ ਇੱਕ ਥੋੜੀ ਜਿਹੀ ਕਾਰਟੂਨ ਵਾਲਿਆਂ ਦੀ ਵਟਸਐਪ ਤੇ ਆਈ ਸੀ ਇੱਕ ਕਲਿੱਪ ਜਿਹੀ ਤੇ ਉਹ ਚ ਦੋ ਜਵਾਨ ਕਾਰਟੂਨ ਜੇ ਬਣੇ ਹੁੰਦੇ ਇੱਕ ਟਰੰਪ ਦੇ ਹੱਕ ਚ ਬੋਲਦਾ ਆ ਤੇ ਇੱਕ ਟਰੰਪ ਦੇ ਖਿਲਾਫ਼ ਬੋਲਦਾ
ਅੱਛਾ ਜੀ
ਤੇ ਉਹ ਬਹਿਸ ਕਰੀ ਜਾਂਦੇ ਆ ਤੇ ਇੱਕ ਮੇਰੇ ਵਰਗਾ ਚਿੱਟੀ ਦਾੜੀ ਵਾਲਾ ਨਾ ਬੁੜਾ ਕੁਰਸੀ ਤੇ ਬੈਠਾ ਹੁੰਦਾ ਅਖਬਾਰ ਹੱਥ ਚ ਫੜ ਕੇ ਪਰਾਂ ਉਹ ਕਹਿੰਦਾ ਵੋਟ ਜਿਹਨੂੰ ਮਰਜ਼ੀ ਪਾ ਦਿਓ ਪਰ ਬਾਦਲ ਹਾਰਨਾ ਚਾਹੀਦਾ
ਗੱਲ ਅਮਰੀਕਾ ਦੀ ਚੱਲਦੀ
ਕੈਨੇਡਾ ਚ ਬੈਠੇ ਅਮਰੀਕਾ ਦੇ ਪ੍ਰਧਾਨ ਤੇ ਬਹਿਸ ਚੱਲ ਰਹੀ
ਹਾਰਨਾ ਬਾਦਲ
ਬਾਦਲ ਹਾਰਨਾ ਚਾਹੀਦਾ ਬਾਹਰ ਬੈਠੇ ਹਿੰਦੁਸਤਾਨ ਤੋਂ ਬਾਹਰ ਬੈਠੇ ਜਿਹੜੇ ਸਿੱਖ ਹਨ ਉਹ ਦੇਖੋ ਭਾਈ ਉਹ ਮਤਲਬ ਵੀ ਕਾਂਗਰਸ ਨੂੰ ਜਿਤਾਉਣਾ ਨਹੀਂ ਸੀ ਚਾਹੁੰਦੇ ਬਾਦਲ ਨੂੰ ਹਰਾਉਣਾ ਚਾਹੁੰਦੇ ਸੀ ਅਰਬਾਂ ਅਰਬਾਂ ਰੁਪਈਏ ਮਾਂਝਾ ਪਾਰਟੀ ਨੂੰ ਭੇਜ ਤੇ ਉਹ ਹਵਾਈ ਜਹਾਜ਼ ਭਰ ਭਰ ਕੇ ਉੱਥੇ ਭੰਗੜੇ ਪਾਏ ਮਾਂਝਾ ਪਾਰਟੀ ਦੀ ਸਪੋਰਟ ਤੇ, ਉਹ ਵੀ ਸਗੋਂ ਮਾਂਝਾ ਪਾਰਟੀ ਦੀਆਂ ਜੜਾਂ ਚ ਬਹਿ ਗਈ ਸਪੋਰਟ ਕਿ ਕਿਹਦੇ ਕਾਹਦੇ ਵਾਸਤੇ ਅਰਬਾਂ ਰੁਪਈਏ ਭੇਜੇ, ਕਾਹਦੇ ਵਾਸਤੇ ਹਵਾਈ ਜਹਾਜ਼ਾਂ ਦੀਆਂ ਟਿਕਟਾਂ ਤੇ ਖਰਚ ਕਰਕੇ ਉੱਥੇ ਪਹੁੰਚੇ ਬਾਦਲ ਨੂੰ ਹਰਾਉਣਾ ਹੈ।
ਆਲਰੇਡੀ ਪੰਜਾਬ ਦੇ ਵਿਚ ਉਹ ਵੀ ਆ ਰਹੇ ਆ ਤੇ ਉਹ ਵੀ ਕਰਨ, ਹਨਾ, ਐਨ ਆਰ ਆਈਆਂ ਨੂੰ ਭਰਮਾਇਆ ਜਾ ਰਿਹਾ, ਪਸਮਾਇਆ ਜਾ ਰਿਹਾ ਚੋਣ ਵਾਸਤੇ, ਤੇ ਉਹ ਆ ਗਏ ਜੀ, ਜਹਾਜ਼ ਉਤਰਿਆ ਜੀ, ਬਸ ਏਅਰਪੋਰਟ ਤੋਂ ਸਿੱਧਾ ਉੱਥੇ ਹੀ ਜਾਣਾ ਆ, ਉੱਥੋਂ ਫਿਰ ਮੁੜ ਆਉਣਾ ਆ। ਤੇ ਫੋਰ ਇਨਫੋਰਮੇਸ਼ਨ, ਸਾਨੂੰ ਪਿਛਲੇ ਹਫ਼ਤੇ ਨਾ ਕਿਸੇ ਸੱਜਣ ਨੇ ਭੇਜਿਆ ਸੀਗਾ ਕਾਨੂੰਨ, ਜਦੋਂ ਇਹ ਗੱਲ ਚੱਲੀ ਸੀ ਕਿ ਭਾਰਤ ਦੇ ਵਿੱਚ ਜਿਹੜਾ ਐਨ ਆਰ ਆਈ ਹੈ ਨਾ, ਜਦੋਂ ਅਸੀਂ ਜਾਂਦੇ ਹਾਂ ਤਾਂ ਸਾਡੀਆਂ ਕੁਛ ਡਿਊਟੀਜ਼ ਬਣਦੀਆਂ, ਸਾਡੇ 'ਤੇ ਕੁਛ ਕਾਨੂੰਨ ਲਾਗੂ ਹੁੰਦੇ ਆ, ਉਹਨਾਂ ਦੇ ਵਿੱਚੋਂ ਇੱਕ ਕਾਨੂੰਨ ਇਹ ਲਾਗੂ ਹੁੰਦਾ ਕਿ ਤੁਸੀਂ ਕਿਸੇ ਵੀ ਪ੍ਰੋਟੈਸਟ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ, ਇਹ ਵੀ ਇੱਕ ਕਾਨੂੰਨ ਹੈ।
ਅੱਛਾ,
ਹਾਂਜੀ ਹਾਂਜੀ, ਮਤਲਬ ਮੈਂ ਜਸਟ ਫੋਰ ਨੌਲੇਜ ਦੱਸ ਦਿੰਦਾ ਕਿ ਤੁਸੀਂ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਹਿੱਸਾ ਲੈ ਸਕਦੇ ਹੋ, ਤੁਸੀਂ ਕੈਂਪੇਨ ਦੇ ਵਿੱਚ ਹਿੱਸਾ ਲੈ ਸਕਦੇ ਹੋ, ਪਰ ਜਿਹੜਾ ਪ੍ਰੋਟੈਸਟ ਹੈ, ਜਿੱਦਾਂ ਹੁਣ ਮਤਲਬ ਤੁਸੀਂ ਚੱਲ ਜਾਓ ਜਾਂ ਮੈਂ ਚੱਲ ਜਾਵਾਂ, ਮੈਂ ਉੱਥੇ ਜਾ ਕੇ ਕਹਾਂ ਵੀ ਆਪਾਂ ਪ੍ਰੋਟੈਸਟ ਕਰਨਾ ਆ SDM ਦੇ ਵਿਰੁੱਧ, ਮੈਂ ਉਹਦੇ ਵਿੱਚ ਮੈਂ ਉਹਨੂੰ ਭਰਮਾ ਵੀ ਨਹੀਂ ਸਕਦਾ ਲੋਕਾਂ ਨੂੰ ਪੈਸੇ ਦੇ ਕੇ, ਨਾ ਮੈਂ ਉੱਥੇ ਜਾ ਸਕਦਾ ਹਾਂ। ਜੇ ਮੈਂ ਪ੍ਰੋਟੈਸਟ ਦੇ ਵਿੱਚ ਚੱਲ ਜਾਵਾਂ ਤੇ ਮੈਂ ਗ੍ਰਿਫਤਾਰ ਹੋ ਜਾਵਾਂ ਤਾਂ ਉਹ ਜਿਹੜਾ ਮੇਰਾ ਵੀਜ਼ਾ ਤੇ ਮੇਰਾ ਸਟੇਟਸ ਹੈ ਉਹ ਸਾਰਾ ਹੀ ਖਤਮ ਹੋ ਜਾਊਗਾ। ਇਹ ਕਾਨੂੰਨ ਹੈ ਜਿਹੜਾ ਸਾਨੂੰ ਭੇਜਿਆ ਗਿਆ ਸੀ ਉਹਦੇ ਮੁਤਾਬਕ। ਤੇ ਹੁਣ ਦੇਖੋ ਵੀ ਉਹਨਾਂ ਨੇ ਆਗਰਾ ਕੀਤਾ ਸੀਗਾ ਕਿ ਠੀਕ ਹੈ ਜਿਹੜਾ ਇਮੋਸ਼ਨਲ ਹੈ ਅਸੀਂ ਨਾਲ ਹੈ, ਅਸੀਂ ਹੋਰ ਤਰੀਕੇ ਨਾਲ ਬਹੁਤ ਮਦਦ ਕਰ ਸਕਦੇ ਹਾਂ ਕਿਸਾਨਾਂ ਦੀ, ਆਪਾਂ ਕਾਨੂੰਨੀ ਤੌਰ ਦੇ ਦਾਇਰੇ ਦੇ ਵਿੱਚ ਰਹੀਏ ਕਿ ਉਹਨਾਂ ਨੂੰ ਕੋਈ ਬਹਾਨਾ ਨਾ ਮਿਲੇ। ਤਾਂ ਜੀ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ, NRI-ਆਂ ਦੀ ਜਿਹੜੀ ਸ਼ਮੂਲੀਅਤ ਹੈ
ਇਹਦੇ? ਮੇਰੇ ਵਾਸਤੇ ਵੀ ਆ ਨਵੀਂ ਜਾਣਕਾਰੀ ਤੁਸੀਂ ਦਿੱਤੀ ਹੈ, ਮੈਨੂੰ ਨਹੀਂ ਪਤਾ ਕਾਨੂੰਨ ਕਾਨਾਨ ਦਾ, ਤੇ ਤੁਹਾਨੂੰ ਪਤਾ ਹੀ ਆ ਵੀ ਮੈਨੂੰ ਕਿੰਨਾ ਕੁ ਗਿਆਨ ਆ, ਤੇ ਇਹ ਬੜੀ ਸੋਹਣੀ ਗੱਲ ਆ। ਇਹਦਾ ਮਤਲਬ ਇਹ ਆ ਵੀ ਬਾਹਰੋਂ ਫਿਰ ਜਿਹੜਾ ਵੀ ਜਾਊਗਾ
ਜੀ
ਉਹਦੇ ਤੇ ਹੀ ਪੁਲਿਸ ਜਿਹੜੀ ਆ ਉਹ ਇਹ ਕੇਸ ਪਾ ਸਕਦੀ ਆ ਵੀ ਇਹਨੇ ਪ੍ਰੋਟੈਸਟ ਚ ਹਿੱਸਾ ਲਿਆ। ਇਹਦਾ ਮਤਲਬ ਜਿਹਨੂੰ ਉਹ ਫੜਨਾ ਚਾਹੁਣਗੇ, ਜਿਹਦੀ ਜੇ ਤੇ ਪਾਬੰਦੀ ਲਾਉਣਾ ਚਾਹੁਣਗੇ, ਜਿਹਨੂੰ ਜੇਲ ਚ ਦੇਣਾ ਚਾਹੁਣਗੇ, ਜਿਹਨੂੰ ਡਿਪੋਰਟ ਕਰਨਾ ਚਾਹੁਣਗੇ, ਉਹ ਇਸ ਕਾਨੂੰਨ ਦੀ ਆੜ ਹੇਠਾਂ ਉਹ ਕਰ ਸਕਦੇ ਆ।
ਹਾਂਜੀ, ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਆ, ਉਹ ਡਬਈ ਤੋਂ ਆਇਆ ਆ, ਪਿੱਛੇ ਪਰਸੋਂ ਚੌਥ ਦੀ ਗੱਲ ਆ, ਉਹ ਸੰਪੂਰਨ ਗੁਰਸਿੱਖ ਹੈ ਤੇ ਹੁਣ ਉਹਨੂੰ ਜਿਹੜੀ ਖਬਰ ਛਪੀ ਆ ਉਹ ਇਹ ਕਹਿ ਕੇ ਛਪੀ ਆ ਵੀ ਇਹ ISI ਦਾ ਓਪਰੇਟਿਵ, ਯਾਨੀ ਕਿ ਉਹਨਾਂ ਦਾ ਬੰਦਾ ਸੀਗਾ ਜਿਹੜਾ ਡਬਈ ਦੇ UAE ਦੇ ਵਿੱਚ ਕੰਮ ਕਰ ਰਿਹਾ ਸੀ, ਤੇ ਉਹਨੂੰ ਉੱਤਰ ਦੇ ਸਾਰ ਹੀ ਦਿੱਲੀ ਪੁਲਿਸ ਨੇ ਨੱਪ ਲਿਆ ਆ। ਹੁਣ ਕੇਸ ਉੱਤੇ ISI ਦਾ ਓਪਰੇਟਿਵ ਯਾਨੀ ਕਿ ਜਸੂਸੀ ਦਾ ਕੇਸ ਪਿਆ ਆ, ਜਿਹਦੇ ਵਿੱਚ ਮੌਤ ਦੀ ਸਜ਼ਾ ਵੀ ਹੋ ਸਕਦੀ ਆ। ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਨੂੰ ਲੱਗਦਾ ਕਿ ਉਹ ਇਮੋਸ਼ਨਲ ਹੋ ਕੇ ਲੋਕ ਜਿਹੜੇ ਨੇ ਜਹਾਜ਼ ਚੜ੍ਹਦੇ ਨੇ ਵੀ ਅਸੀਂ ਵੀ ਜਾ ਕੇ ਕਰਨਾ ਹੈ, ਪਰ ਉਹਨਾਂ ਨੂੰ ਸਬਕ ਸਿਖਾਉਣ ਵਾਸਤੇ ਖਬਰ ਲਾਈ ਹੈ। ਨਹੀਂ ਤਾਂ ਦੇਖੋ, ਤੁਸੀਂ ਦੇਖੋ ਵੀ ISI ਦਾ ਬੰਦਾ ਫੜਿਆ ਹੋਵੇ ਤਾਂ ਉਹ ਗੱਲ ਧੂ ਬਾਹਰ ਵੀ ਨਹੀਂ ਕੱਢਦੇ, ਹਨਾ, ਤੇ ਉਹ ਸਿਰਫ ਐਗਜ਼ਾਮਪਲ ਬਣਾਉਣ ਨੂੰ। ਸੋ ਤਾਂ ਕਰਕੇ ਆਪਾਂ ਗੱਲ ਸ਼ੇਅਰ ਕੀਤੀ ਹੈ ਕਿ NRI ਜਿਹੜੇ ਆ ਉਹ ਟਿਕੇ ਰਹਿਣ, ਜਿੱਦਾਂ ਸਾਰਿਆਂ ਨੇ ਆਸਟ੍ਰੇਲੀਆ ਦੇ ਵਿੱਚ ਮਤਾ ਪਾਇਆ ਆ, ਸਾਰਿਆਂ ਨੇ ਕੀਤਾ ਆ ਵੀ ਅਸੀਂ ਕਿਸੇ ਨੂੰ ਪੈਸਾ ਨਹੀਂ ਭੇਜਣਾ, ਕਿਸੇ ਨੂੰ ਫੰਡ ਰੇਜ਼ਿੰਗਾਂ ਨਹੀਂ ਕਰਾਉਣੀਆਂ, ਆਪਣੇ ਆਪਣੇ ਪਿੰਡਾਂ ਨੂੰ ਆਪਣੇ ਆਪਣੇ ਮੁਹੱਲਿਆਂ ਨੂੰ ਸਪੋਰਟ ਕਰੋ ਜਿਹੜਾ ਉੱਥੇ ਜਾਂਦਾ, ਜੇ ਉਹਨੂੰ ਲੋੜ ਹੈ ਤਾਂ, ਐਵੇਂ ਨਾ ਉੱਥੇ ਪੈਸਾ ਸੁੱਟੀ ਆ ਉਹ ਬਿਨਾਂ ਕਿਸੇ ਗੱਲ ਤੋਂ। ਉੱਥੇ ਕਹਿੰਦੇ ਲੋੜ ਹੀ ਨਹੀਂ ਹੈਗੀ ਪੈਸੇ ਦੀ, ਤਾਂ ਉੱਥੇ ਬਹੁਤ ਆਵਾਗੋਣ ਚੱਲ ਰਿਹਾ।
ਉਹ ਤਾਂ ਇੱਕ ਦਿਨ ਪਾਈ ਸੀ, ਮੈਂ ਪੋਸਟ ਪੜ੍ਹੀ ਸੀ ਤੇ ਰੋਜ਼ ਦਾ ਕਰੋੜਾਂ ਰੁਪਇਆ ਆਉਂਦਾ ਸਟੇਜਾਂ ਤੇ, ਰੋਜ਼ ਦਾ ਕਰੋੜਾਂ ਰੁਪਇਆ। ਉੱਥੇ ਰਾਸ਼ਨ ਖਰੀਦਣ ਦੀ ਲੋੜ ਨਹੀਂ, ਸਾਰਾ ਕੁਝ ਮਸ਼ੀਨ ਕੱਪੜੇ ਧੋਣ ਤੱਕ ਟੈਂਟ ਤੱਕ ਸਾਰੀਆਂ ਉਸ ਜਿਹੜੀਆਂ ਆਪਣਾ ਸੰਸਥਾਵਾਂ ਉਹ ਕਰ ਰਹੀਆਂ ਨੇ। ਲੋਕੀ ਟਰਾਲੀਆਂ ਭਰ ਕੇ ਜਿਹੜੇ ਆਉਂਦੇ ਨੇ ਨਾਲ ਆਪਣਾ ਰਾਸ਼ਨ ਲੈ ਕੇ ਆਉਂਦੇ ਨੇ ਤੇ ਉਹ ਰਾਸ਼ਨ ਉਹ ਵਰਤਿਆ ਨਹੀਂ ਜਾ ਰਿਹਾ, ਜਿਵੇਂ ਇੱਥੇ ਗੁਰਦੁਆਰਿਆਂ ਦੇ ਵਿੱਚ ਢੇਰ ਲੱਗੇ ਆ, ਨਾ ਰੁਮਾਲੇ ਰੱਖਣ ਨੂੰ ਥਾਂ ਲੱਭਦਾ ਗੁਰਦੁਆਰਿਆਂ 'ਚ, ਔਰ ਨਾ ਆਟਾ ਦਾਲਾਂ ਰੱਖਣ ਨੂੰ ਥਾਂ ਲੱਭਦਾ। ਤੇ ਹਾਲਾਂਕਿ ਅਨਾਊਂਸ ਵੀ ਹੁੰਦੀ ਆ ਵੀ ਰੁਮਾਲੇ ਨਾ ਲਿਆਓ, ਰਾਸ਼ਨ ਨਾ ਲਿਆਓ, ਕਿਉਂਕਿ ਗੁਰੂ ਘਰ ਦੇ ਵਿੱਚ ਤੇ ਵਾਰੀ ਉਡੀਕਦੇ ਰਹਿੰਦੇ ਆ ਪਰਿਵਾਰ ਵੀ ਅਸੀਂ ਲੰਗਰ ਕਰਵਾਈਏ, ਤੇ ਜਿਹੜਾ ਲੰਗਰ ਦੀ ਸੇਵਾ ਕਰਵਾਉਂਦਾ ਉਹ ਰਾਸ਼ਨ ਆਪਣਾ ਖਰੀਦ ਕੇ ਲਿਆਉਂਦਾ, ਉਹ ਵੀ ਸਗੋਂ ਵੱਧ ਲਿਆਉਂਦਾ, ਉਹ ਵੀ ਬਚਿਆ ਉੱਥੇ ਰਹਿ ਜਾਂਦਾ, ਤੇ ਜਿੰਨੇ ਕੋਈ ਆਟੇ ਦੀਆਂ ਬੋਰੀਆਂ ਵਗੈਰਾ ਲੈ ਕੇ ਆਉਂਦੇ ਨੇ, ਖੰਡ ਲੈ ਕੇ ਆਉਂਦੇ ਨੇ, ਦਾਲਾਂ ਲੈ ਕੇ ਆਉਂਦੇ ਨੇ, ਲੂਣ ਲੈ ਕੇ ਆਉਂਦੇ ਨੇ, ਉਹ ਤੇ ਸਾਰਾ ਪਿਆ ਖਰਾਬ ਹੁੰਦਾ। ਤੇ ਇਸ ਲਈ ਲੋਕੀ ਨੇ ਇਹ ਲਈ ਉੱਥੇ ਧਨ ਵੀ ਮੁੜ ਕੇ ਧਨ ਇਹ ਵੰਡਣ ਤੋਂ ਲੜਾਈ ਹੋਣੀ ਆ ਉੱਥੇ
ਹੋ ਰਹੀ ਹੈ ਜੀ,
ਜ਼ਿੰਮੇਵਾਰ ਨੇ ਬੰਦੇ ਧਰਨੇ ਵਾਲੇ ਜਿਹੜੇ ਜ਼ਿੰਮੇਵਾਰ ਬੰਦੇ ਨੇ ਉਹ ਕਹਿੰਦੇ ਸਾਨੂੰ ਪੈਸਿਆਂ ਦੀ ਲੋੜ ਨਹੀਂ, ਸਾਨੂੰ ਪੈਸੇ ਲਾਉਣ ਦੀ ਲੋੜ ਨਹੀਂ, ਬਸ ਸਾਨੂੰ ਤੁਹਾਡੀ ਸਿੰਪਥੀ ਚਾਹੀਦੀ ਆ, ਹਮਦਰਦੀ ਚਾਹੀਦੀ ਆ, ਪ੍ਰਚਾਰ ਕਰੋ ਸਾਡਾ
ਜੀ,
ਤੇ ਸਾਨੂੰ ਪੈਸਿਆਂ ਦੀ ਕੋਈ ਲੋੜ ਨਹੀਂ, ਲੋੜ ਹੋਈ ਤੇ ਅਸੀਂ ਦੱਸਾਂਗੇ
ਜੀ।
ਤੇ ਇਹ ਤਾਂ ਜਿਹੜਾ ਵੀ ਕੋਈ ਬਾਹਰ ਪੈਸੇ ਇਕੱਠੇ ਕਰਦਾ ਉਧਰ ਭੇਜਣ ਲਈ ਸਾਵਧਾਨ ਹੋਵੋ, ਉਹਦੇ ਵਿੱਚ ਜ਼ਰੂਰ ਕੋਈ ਜ਼ਿਗ ਜ਼ੈਗ ਵੇ ਹੋਏਗਾ ਵੀ ਕਿਉਂ ਉਸ ਮੋਰਚੇ ਦੇ ਨਾਂ ਤੇ ਪੈਸੇ ਕੋਈ ਇਕੱਠੇ ਕਰ ਰਿਹਾ।
ਤਾਇਆ ਜੀ ਇੱਕ ਹੋਰ ਵੀ ਜਾਣਕਾਰੀ ਭੇਜੀ ਅਰਸ਼ ਮੱਲੀ ਹੋਣਾ ਨੇ, ਉਹ ਕਹਿੰਦੇ ਨੇ ਸਤਿ ਸ਼੍ਰੀ ਅਕਾਲ, ਤੇ ਕਹਿੰਦੇ ਆਪਣੇ ਬਹੁਤ ਸਾਰੇ ਜਿਹੜੇ NRI ਵੀਰ ਨੇ ਨਾ ਉਹਨਾਂ ਨੇ ਨਾ ਇੰਡੀਆ ਦੇ ਵਿੱਚ ਵੈਪਨ ਜਾਣੀ ਕਿ ਅਸਲੇ ਦਾ ਲਾਇਸੈਂਸ ਬਣਾਇਆ ਹੋਇਆ ਹੈ ਤੇ ਹਥਿਆਰ ਵੀ ਰੱਖੇ ਹੋਏ ਨੇ, ਤੇ ਇਹ ਜਿਹੜੇ NRI ਜਿਹੜੇ ਲਾਅ ਹੈ ਨਾ ਉਹਦੇ ਵਿੱਚ NRI ਜਿਹੜਾ ਉਹ ਵੈਪਨ ਲਾਇਸੈਂਸ ਨਹੀਂ ਲੈ ਸਕਦਾ, ਜੇ ਕੰਪਲੇਂਟ ਹੋ ਜਾਵੇ ਤਾਂ ਪਰਚਾ ਦਰਜ ਹੁੰਦਾ ਆ, ਪਰ NRI-ਆਂ ਨੂੰ ਨਹੀਂ ਪਤਾ ਇਹਦੇ ਬਾਰੇ ਨਾ। ਅਸਲ ਦੇ ਵਿੱਚ ਸਾਡੇ ਵਕੀਲ ਨੇ ਜੂਰਿਸ ਵਾਈਸ ਵਾਲੇ, ਮੈਂ ਉਹਨਾਂ ਨੂੰ ਕਾਲ ਕਰਾਂਗਾ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਕਨਫਰਮ ਕਰਾਂਗੇ ਕਿ ਇਹ ਸੱਚ ਹੈ ਜਾਂ ਨਹੀਂ ਸੱਚ। ਜੇ ਸੱਚ ਹੈ ਤਾਂ ਮੈਨੂੰ ਲੱਗਦਾ ਕਿ ਸਾਨੂੰ ਮਤਲਬ ਬੜੀ ਅਹਿਤਿਆਤ ਰੱਖਣੀ ਚਾਹੀਦੀ ਆ, ਕਿਉਂਕਿ ਹੁਣ ਜਿਹੜੀ ਗਾਜ ਡਿੱਗਣੀ ਹੈ, ਹਾਲਾਤ ਪੰਜਾਬ ਦੇ ਖਰਾਬ ਹੋਣੇ ਆ। ਜਿੱਦਾਂ ਤਾਇਆ ਜੀ ਤੁਸੀਂ ਜਾਣਦੇ ਹੋ ਐਮਰਜੈਂਸੀ ਤੋਂ ਬਾਅਦ ਫਿਰ ਜਦੋਂ ਗੋਡੇ ਟੇਕ ਦਿੱਤੇ ਸਰਕਾਰ ਨੇ, ਉਹਨਾਂ ਨੇ ਹਟਣਾ ਥੋੜ੍ਹਾ ਵਾ, ਫਿਰ ਤੁਹਾਨੂੰ ਪਤਾ ਹੀ ਆ ਫਿਰ ਕੀ ਕਰਨਾ ਆ, ਤੇ ਸਾਨੂੰ ਆਪਣਾ ਜਿਹੜਾ ਪੂਰਾ ਪੂਰਾ ਪ੍ਰਬੰਧ ਕਰਨਾ ਚਾਹੀਦਾ। ਤੇ ਇੱਧਰ ਸਾਡੇ ਨਾਲ ਹਾਂਜੀ ਰਮਨਦੀਪ ਕੌਰ ਜੀ ਵੀ ਜੁੜੇ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਗੋਇੰਗ ਗੁੱਡ ਜੀ, ਇਹ ਆਪਣੇ ਰਿਵਰਲੈਂਡ ਤੋਂ ਜੀ, ਸਰਦਾਰ ਪਿਆਰਾ ਸਿੰਘ ਹੋਣਾ ਦੇ, ਤੇ ਉਹ ਕਹਿੰਦੇ ਨੇ ਕਿ
ਪਿਆਰਾ ਸਿੰਘ ਅਟਵਾਲ,
ਹਾਂਜੀ 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 ਅਟਵਾਲ ਫੈਮਿਲੀ
ਚੋਂ,
ਹਾਂਜੀ ਉਹਨਾਂ ਦੇ ਪਰਿਵਾਰ ਚੋਂ, ਹਾਂਜੀ ਰਮਨਦੀਪ ਕੌਰ ਜੀ ਨੇ, ਤੇ ਉਹ ਕਹਿੰਦੇ ਨੇ ਕਿ ਪ੍ਰੋਗਰਾਮ ਬਹੁਤ ਗੁੱਡ,
ਇਹੋ ਜਿਹੇ ਉਹ ਸ਼ਹਿਰ ਆ ਨਾ ਦਰਿਆ ਮਰੇ ਦਰਿਆ ਦੇ ਕਿਨਾਰੇ ਤੇ,
ਹਾਂਜੀ ਹਾਂਜੀ
ਰੈਨਮਾਰਕ ਹਾਂਜੀ, ਉਹ ਬੂਟਾ ਸਿੰਘ ਜੀ ਪੁਰਾਣਾ ਅਕਾਲੀ ਵਰਕਰ ਆ, ਸਾਰੇ ਪਿਆਰਾ ਸਿੰਘ ਉਹਨੂੰ ਬੂਟਾ ਸਿੰਘ ਵੀ ਕਹਿੰਦੇ ਆ, ਪਿਆਰਾ ਸਿੰਘ ਅਟਵਾਲ ਪੁਰਾਣਾ ਅਕਾਲੀ ਵਰਕਰ ਆ, ਤੇ ਉਹ ਦੇਸ਼ ਤੋਂ ਹੀ ਪਰਿਵਾਰ ਤੋਂ ਹੀ ਮਤਲਬ ਉਹਨਾਂ ਦੇ ਘਰ ਅਕਾਲੀ ਵਰਕਰ ਤੇ ਲੀਡਰ ਸੰਤ ਪਰੇ ਸਿੰਘ, ਮੋਹਨ ਸਿੰਘ ਤੋੜ ਵਗੈਰਾ ਜਾਂਦੇ ਰਹੇ ਹੁੰਦੇ ਸੀਗੇ, ਕਹਿੰਦੇ ਅਸੀਂ ਨਿੱਕੇ ਹੁੰਦੇ ਉਹਨਾਂ ਨੂੰ ਮਿਲਦੇ ਸੀ, ਸੇਵਾ ਕਰਦੇ ਸੀ, ਤੇ ਉਹਨੇ ਸੁਭਾਅ ਵੀ ਇੱਥੇ ਵੀ ਆਣ ਕੇ ਉਹੀ ਰੱਖਿਆ ਹੋਇਆ, ਪਰਿਵਾਰ ਦੇ ਵਿੱਚ ਦਖਲ ਨਾ ਹੋਵੇ, ਪਰਿਵਾਰ ਦੇ ਨਾਲ ਜੁੜਵੀਂ ਵੱਖਰੀ ਰਿਹਾਇਸ਼ ਬਣਾਈ ਹੋਈ, ਉੱਥੇ ਵੱਖਰੀ ਕਿਚਨ, ਵੱਖਰਾ ਟੀਵੀ, ਸਾਰੀਆਂ ਸਹੂਲਤਾਂ, ਬੈਡਰੂਮ, ਦੋ ਟੋਇਲਟ, ਬਾਥਰੂਮ, ਸਾਰਾ ਕੁਝ ਉਹਨੇ ਵੱਖਰਾ ਬਣਾਇਆ, ਕੋਈ ਵੀ ਬੰਦਾ ਜਾਵੇ ਤੇ ਉਹ ਰੋਟੀ ਤੇ ਪੱਕ ਕੇ ਮੇਨ ਘਰ ਚੋਂ ਆ ਜਾਂਦੀ ਆ ਉੱਥੇ, ਤੇ ਜੇ ਮੇਰੇ ਵਰਗਾ ਕੱਲਾ ਕਾਲਾ ਕੋਈ ਚਲਿਆ ਜਾਵੇ ਉਹਨੂੰ ਪਰਿਵਾਰ ਦੇ ਨਾਲ ਵੀ ਟੇਬਲ ਤੇ ਬਹਾ ਕੇ ਖਵਾ ਦਿੰਦੇ ਨੇ, ਪਰ ਜੇ ਕੋਈ ਬਹੁਤੇ ਬੰਦੇ ਹੋਣ ਤੇ ਫਿਰ ਉੱਥੇ ਹੀ ਸਾਰਾ ਕੁਝ ਲੰਗਰ ਪੱਕ ਕੇ ਮੇਨ ਘਰ ਵਿੱਚੋਂ ਜਾਂ ਸੁਚੱਜੀਆਂ ਨਹੁੰਆਂ ਤੇ ਬੀਬਾ ਜੀ ਉਹਨਾਂ ਦੇ ਘਰੋਂ ਭੈਣ ਜੀ ਉਹ ਲੰਗਰ ਪਕਾ ਕੇ ਭੇਜ ਦਿੰਦੇ ਨੇ, ਤੇ ਕੋਈ ਕਿੰਨੇ ਦਿਨ ਹਫ਼ਤਾ ਰਵੇ, ਦਿਨ ਰਵੇ, ਚਾਰ ਦਿਨ ਰਵੇ, ਤੇ ਜੇ ਕੋਈ ਮਾਤੜ ਸਾਥੀ ਕੋਈ ਮਜ਼ਦੂਰੀ ਲੱਭਣ ਵਾਲਾ ਜਾਂਦਾ ਹੈ ਤੇ ਉਹਦਾ ਵੀ ਆਲੇ ਦੁਆਲੇ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਐਡਜਸਟ ਕਰਵਾ ਦਿੰਦੇ ਨੇ, ਮਤਲਬ ਵੀ ਸਮਾਜ ਸੇਵੀ, ਹਰ ਸੰਤ ਲਿਬਾਸ ਦੇ ਵਿੱਚ ਹੀ, ਹਰ ਵਿਦਵਾਨ ਹੀ, ਹਰ ਮੀਡੀਆ ਤੇ ਬੈਠਾ ਹੋਇਆ ਹੀ ਕਮਿਊਨਿਟੀ ਦੀ ਸੇਵਾ ਨਹੀਂ ਕਰ ਰਿਹਾ, ਸਾਰੇ ਬੰਦੇ ਇਹ ਸਗੋਂ ਇਹੋ ਜਿਹੀ ਜਿਹੜੀ ਸੇਵਾ ਹੈ ਜ਼ਿਆਦਾ ਸੋਲਿਡ ਆ, ਡਾਊਨ ਟੂ ਅਰਥ ਸੇਵਾ ਆ, ਆਪਾਂ ਤੇ ਬੈਠੇ ਗੱਲਾਂ ਹੀ ਕਰ ਰਹੇ ਹਾਂ ਨਾ, ਗੱਲਾਂ ਵੀ ਉਤਸ਼ਾਹ ਦਿੰਦੀਆਂ ਨੇ ਸਰੋਤਿਆਂ ਨੂੰ। ਸੋ ਇਹ ਪਿਆਰਾ ਸਿੰਘ ਅਟਵਾਲ ਉਹਨਾਂ ਬੰਦਿਆਂ ਚੋਂ ਆ ਜਿਹੜੇ ਪ੍ਰਦੇਸਾਂ ਦੇ ਵਿੱਚ ਵੀ ਆਏ ਗਏ ਦੀ ਰਿਹਾਇਸ਼ ਰੋਟੀ ਕੰਮ ਕਾਰ ਵਿੱਚ ਲੱਗਦੀ ਵਾਹ ਤੱਕ ਸੈਰ ਕਰਦੇ ਨੇ। ਵੈਸੇ ਇੱਕ ਕਰਾਰ ਉਹਨਾਂ ਨੇ ਮੇਰੇ ਨਾਲ ਕੀਤਾ ਸੀਗਾ,
ਕਾਹਦਾ ਦੱਸਿਓ ਨਾ, ਆਪਾਂ ਦੋਨਾਂ ਦੇ ਵਿਚਾਲੇ ਹੀ ਆ, ਹੋਰ ਕਿਸੇ ਨੂੰ ਨਾ ਪਤਾ ਲੱਗੇ, ਸਾਡੇ ਤਾਂ ਹੀ ਰਹੇ ਗੱਲ।
ਨਾ ਤੁਸੀਂ, ਮੈਂ ਸਿਰਫ ਤੁਹਾਨੂੰ ਹੀ ਦੱਸਦਾ, ਤੁਸੀਂ ਕੰਨ ਲਾ ਕੇ ਸੁਣਿਓ, ਹੋਰ ਨਾ ਕਿਸੇ ਨੂੰ ਅੱਗੇ ਦੱਸਿਓ। ਉਹਨਾਂ ਨੇ ਮੈਨੂੰ ਕਿਹਾ ਵੀ ਕਿਸੇ ਪੰਜਾਬ ਦੇ ਨਾ ਲੀਡਰ ਦਾ ਇੱਥੇ ਫਾਰਮ ਆ।
ਅੱਛਾ,
ਮੈਂ ਕਿਹਾ ਵੀ ਮੈਂ ਅਫਵਾਹਾਂ ਸੁਣਦੇ ਆ, ਸੁਣਿਆ ਵੇਖਿਆ ਤੇ ਨਹੀਂ ਹੈਗਾ। ਕਹਿੰਦਾ ਵੀ ਕੋਈ ਨੀ, ਮੈਂ ਤੁਹਾਨੂੰ ਵਿਖਾਉਂਗਾ, ਹਵਾਈ ਜਹਾਜ਼ ਤੇ ਲਿਜਾਊਂਗਾ ਤੇ ਵਿਖਾਉਂਗਾ, ਪਰ ਅਜੇ ਤਾਈ ਨੀ ਮੈਨੂੰ ਵਿਖਾਇਆ
ਉਹਨਾਂ ਨੇ ਹਵਾਈ ਜਹਾਜ਼। ਉਹ ਫਾਰਮੇ ਕਹਿੰਦੇ ਐਡਾ ਬੜਾ, ਉਹ ਦੇਖਣਾ ਹੀ ਹਵਾਈ ਜਹਾਜ਼ ਨਾਲ ਪੈਂਦਾ ਆ, ਉਦਾਂ ਦਾ ਉਹ ਦਿਸਦਾ ਹੀ ਨਹੀਂ ਹੈਗਾ ਸੱਚੀ। ਮੈਂ ਵੀ ਇਹ ਗੱਲ ਸੁਣੀ ਸੀ, ਉਹ ਪਿਆਰਾ ਸਿੰਘ ਅਟਵਾਲ ਹੋਣੀ ਆ ਸਾਡੇ ਅੰਕਲ ਸਤਿਕਾਰਯੋਗ, ਉਹਨਾਂ ਨੂੰ ਪਤਾ, ਸਾਨੂੰ ਅਸੀਂ ਵੀ ਗੱਲਾਂ ਸੁਣੀਆਂ। ਉਹਦਾ ਰੌਲਾ ਵੀ ਪਿਆ ਸੀ ਜਿਹੜੇ ਬੰਦੇ ਨੂੰ ਦੇਖ ਰੇਖ ਲਈ ਦਿੱਤਾ ਸੀ ਨਾ, ਜਿਹਦੇ ਨਾਂ ਤੇ 2 ਨੰਬਰ 'ਚ, ਠੀਕ ਹੈ ਨਾ, ਉਹ ਉਹਦੇ ਨਾਲ ਉਹ ਦੱਬ ਵੀ ਗਿਆ ਸੀ ਕਹਿੰਦੇ ਇੱਕ ਵਾਰੀ, ਇਹ ਵੀ ਗੱਲਾਂ ਸੁਣੀਆਂ ਸੀ, ਤੇ ਰੌਲਾ ਵੀ ਪਿਆ ਸੀ। ਤੇ ਇਹ ਗੱਲ ਸੱਚੀ ਆ ਤਾਇਆ ਜੀ, ਹਾਂਜੀ, ਤੇ ਇਹ ਜ਼ਰੂਰ ਦੇਖੋ ਇਹਨਾਂ ਦਾ ਤਜਰਬਾ ਬੋਲਦਾ ਆ। ਤੇ ਵੈਸੇ ਰਮਨਦੀਪ ਜੀ ਕਹਿੰਦੇ ਨੇ ਕਿ ਸੰਤੋਖ ਸਿੰਘ ਅੰਕਲ ਜੀ ਦੀ ਮੈਮਰੀ ਇਜ਼ ਵੈਰੀ ਗੁੱਡ, ਹੀ ਹੈਜ਼ ਗਾਟ ਲੋਟ ਆਫ ਨੌਲੇਜ। ਤੇ ਉੱਧਰ ਆਪਣੇ ਅੰਕਲ ਦਰਸ਼ਨ ਸਿੰਘ ਮਾਂਗੜ ਵੀ ਸੀ,
ਉਹਨਾਂ ਨੂੰ ਕਹੋ ਵੀ ਨੌਲੇਜ ਤਾਂ ਇੰਨੀ ਵਿਗੜ ਗਈ ਆ, ਇਹ ਵਿਗੜ ਕੇ ਕਨੌਲਜ ਬਣੀ ਪਈ ਆ, ਜਿਹਨੂੰ ਅਕਨੌਲਜ ਕੋਈ ਵਿਰਲਾ ਹੀ ਕਰਦਾ।
ਠੀਕ ਹੈ, ਆ ਗਏ ਨੇ ਦਰਸ਼ਨ ਸਿੰਘ ਮਾਂਗਟ ਅੰਕਲ ਆ ਗਏ ਨੇ ਆਪਣੇ, ਤੇ ਉਹ ਕਹਿੰਦੇ ਸਤਿ ਸ੍ਰੀ ਅਕਾਲ ਜੀ ਗਿਆਨੀ ਜੀ, ਵੈਰੀ ਗੁੱਡ ਨੌਲੇਜ, ਧੰਨਵਾਦ ਤੁਹਾਡਾ, ਸ਼ੁਕਰੀਆ। ਸੋ ਦੇਖ ਲਓ ਫਿਰ ਹੁਣ ਦੇਸ਼ ਵਿਦੇਸ਼ 'ਚ ਤੁਹਾਡੀ ਕਨੌਲੇਜ ਦੀ ਤੰਕਾਂ ਮੰਜੀਆਂ ਹੋਈਆਂ ਨੇ। ਅਤੇ ਅਜਮੇਰ ਸਿੰਘ ਜੀ ਕਹਿ ਰਹੇ ਨੇ, ਕਹਿੰਦੇ ਟਿੱਕਰੀ ਬਾਰਡਰ 'ਤੇ 2 ਧੜੇ ਅੱਡ ਬੈਠੇ ਹਨ, ਫੰਡਾਂ ਦੇ ਹਿਸਾਬ ਕਿਹਨੇ ਲੈਣੇ ਦੇਣੇ ਆ? ਅਤੇ ਇੱਕ ਤਾਂ ਇਹ ਆ, ਦੂਜਾ ਕਹਿੰਦੇ ਵੀ ਅਸੀਂ ਸਰਕਾਰ ਨੂੰ ਮੌਕਾ ਨਾ ਦਈਏ, ਲੋਕ ਭਾਵ ਲੋਕ ਨੇ, ਵੀਜ਼ਾ ਸ਼ਰਤਾਂ ਨਹੀਂ ਤੋੜਨੀਆਂ ਚਾਹੀਦੀਆਂ, ਇਸ ਕਰਕੇ ਸਾਨੂੰ ਬਹੁਤ ਸਤਰਕ ਰਹਿਣਾ ਚਾਹੀਦਾ। ਅਤੇ ਬਹੁਤ ਵਧੀਆ ਐਡਵਾਈਸ ਦੇ ਰਹੇ ਨੇ ਅਜਮੇਰ ਸਿੰਘ ਜੀ ਹੁਣੀ। ਅਤੇ ਅਰਸ਼ ਮੱਲੀ ਜਿਨ੍ਹਾਂ ਨੇ ਅਸਲੇ ਦੇ ਬਾਰੇ ਗੱਲ ਕੀਤੀ ਸੀ, ਉਹ ਕਹਿੰਦਾ ਭਾਅ ਜੀ ਮੇਰੇ ਕੋਲ ਵੀ ਲਾਇਸੈਂਸ ਹੈ, ਪਿਛਲੇ ਸਾਲ ਕਹਿੰਦੇ ਜਦੋਂ ਮੈਂ ਰਿਨਿਊ ਕਰਾਉਣ ਗਿਆ ਸੀ ਤਾਂ ਮੇਰੀ ਵੀ ਕਿਸੇ ਨੇ ਚੁਗਲੀ ਕਰਤੀ ਸੀ, ਸੋ SSP ਸਾਹਿਬ ਨੇ ਪਰਸਨਲ ਬੁਲਾ ਕੇ ਮੇਰੀ ਇਨਕੁਆਇਰੀ ਕੀਤੀ ਅਤੇ ਪੁੱਛਿਆ ਕਿ ਮੈਂ ਕਿਤੇ ਆਸਟ੍ਰੇਲੀਅਨ ਸਿਟੀਜ਼ਨ ਤਾਂ ਨਹੀਂ, ਤਾਂ ਉਹਨਾਂ ਨੇ ਹੀ ਦੱਸਿਆ ਸੀ ਮੈਨੂੰ ਵੀ ਇਹ ਗੱਲ ਹੈ, ਇਹ ਮੈਨੂੰ ਤੁਸੀਂ ਲੱਗਦਾ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਲਈ ਨਹੀਂ, ਸੋ ਇਸ ਕਰਕੇ ਤੁਸੀਂ ਇੰਡੀਆ ਦੇ ਹਜੇ PR ਹੀ ਹੋ, ਇਸ ਕਰਕੇ ਤੁਹਾਡੇ ਕੋਲ ਲਾਇਸੈਂਸ ਹੈ। ਸੋ ਇੱਦਾਂ ਦੀਆਂ ਗੱਲਾਂ ਹੈਗੀਆਂ ਨੇ, ਸੋ ਜੇ ਤੁਸੀਂ ਪੁਸ਼ਟੀ ਕਰ ਰਹੇ ਹੋ ਕੀਤੀ ਹੈ ਤਾਂ ਫਿਰ ਵਾਕਿਆ ਹੀ ਸੱਚ ਹੋਣਾ, ਪਰ ਮੈਂ ਫਿਰ ਵੀ ਵਕੀਲ ਸਾਹਿਬ ਤੋਂ ਵੀ ਪੁੱਛ ਲਾਂਗਾ, ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਸਪਸ਼ਟੀਕਰਨ ਹੋਰ ਸਟੀਕ ਤਰੀਕੇ ਨਾਲ ਦੇ ਸਕਦੇ ਹਾਂ, ਸੋਲਿਡ ਤਰੀਕੇ ਨਾਲ ਦੇ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਜੀ ਇਹ ਜਾਣਕਾਰੀ ਸਾਂਝੀ ਕਰਨ ਲਈ, ਮੈਂ ਵੀ ਇਹ ਨਵੀਂ ਗੱਲ ਸੁਣੀ ਹੈ, ਤੋ ਨਵੀਂ ਜਾਣਕਾਰੀ ਮੈਨੂੰ ਵੀ ਹੋਈ ਆ। ਸੋ ਤਾਇਆ ਜੀ, ਸਾਡਾ ਸੰਪਰਕ ਬਿੱਟਾ ਸਾਹਿਬ ਨਾਲ ਨਹੀਂ ਲੱਗ ਰਿਹਾ, ਇਹ ਸਮੱਸਿਆ ਇਕੱਲੀ ਬਿੱਟਾ ਸਾਹਿਬ ਨਾਲ ਨਹੀਂ ਆਈ, ਇਹ ਪਰਸੋਂ ਰੋਜ਼ ਤੋਂ ਮੇਰੇ ਕਈ ਪਰਮ ਮਿੱਤਰਾਂ ਦੇ ਨਾਲ ਇਹ ਸਮੱਸਿਆ ਆ ਰਹੀ ਹੈ। ਉਸ ਦਾ ਇੱਕ ਕਾਰਨ ਇਹ ਹੈ ਕਿ ਕਿਸਾਨ ਮੋਰਚੇ ਦੇ ਵਿੱਚ ਜਿਹੜਾ ਜੀਓ ਦਾ ਬਾਈਕਾਟ ਹੋਇਆ, ਉਸ ਦੇ ਅਧੀਨ ਕਿੰਨੇ ਜਿਹੜੇ ਟਾਵਰ ਹੈ ਉਹ ਖਰਾਬ ਕਰ ਦਿੱਤੇ ਗਏ ਨੇ, ਜਨਰੇਟਰ ਚੋਰੀ ਕਰ ਲਏ ਗਏ ਨੇ, ਬੰਦ ਕਰਾ ਦਿੱਤੇ ਗਏ ਨੇ, ਅਤੇ ਜਿਹੜੀ ਕਵਰੇਜ ਹੈ ਉਹ ਅਫੈਕਟ ਹੋਈ ਹੈ, ਅਤੇ ਉਹਨਾਂ ਦੇ ਜਿਹੜੇ ਫੋਨ ਨੰਬਰ ਹੈ ਇੱਕ ਨੈੱਟਵਰਕ ਤੋਂ ਲੈ ਕੇ ਉਹਨਾਂ ਨੂੰ ਵਿਹਲਾ ਕਰ ਦਿੱਤਾ ਗਿਆ ਜੀਓ ਤੋਂ, ਔਰ ਦੂਜੇ ਏਅਰਟੈੱਲ 'ਤੇ ਲੋਡ ਪਿਆ ਜ਼ਿਆਦਾ ਵੋਡਾਫੋਨ 'ਤੇ, ਸੋ ਇਸ ਕਰਕੇ ਜਿਹੜੀਆਂ ਕਾਲਾਂ ਆ ਨੈੱਟਵਰਕ ਹੈ ਉਹ ਕਾਫੀ ਪਰੇਸ਼ਾਨ ਹੈ ਜੀ ਇਸ ਜੱਦੋਜਹਿਦ ਤੋਂ। ਸੋ ਇਹ ਇੱਕ ਕਾਰਨ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਸਰੋਤੇ ਜਿੰਨੇ ਵੀ ਸੁਣ ਰਹੇ ਨੇ ਉਹ ਵੀ ਇਹ ਸਮੱਸਿਆਵਾਂ ਦਾ ਸਾਹਮਣਾ ਕਰ ਸਕਦੇ ਨੇ ਆਪਣੇ ਮਿੱਤਰ ਪਿਆਰਿਆਂ ਨਾਲ ਗੱਲਬਾਤ ਕਰਨ ਦੇ ਲਈ, ਕਿਉਂਕਿ ਜਿਹੜਾ ਉੱਥੇ ਬੜਾ ਵੱਡੇ ਪੱਧਰ 'ਤੇ ਫੇਰ ਬਦਲ ਚੱਲ ਰਿਹਾ। ਤਾਂ ਜੀ ਇਸ ਟੈਲੀਫੋਨਾਂ ਦੇ ਬਦਲਾਅ ਦੇ ਨਾਲ, ਨੰਬਰ ਦੇ ਨਾਲ ਕਿੰਨੇ 1.5 ਕਰੋੜ ਤਾਂ ਅਜੇ 2 ਹਫ਼ਤੇ ਪਹਿਲਾਂ ਨੰਬਰ ਬਦਲ ਲਿਆ ਸੀਗਾ, ਹੁਣ 2 ਕਰੋੜ ਦੇ ਕਰੀਬ ਹੋ ਗਿਆ, ਇਹਦੇ ਨਾਲ ਤਕਰੀਬਨ 20,000 ਕਰੋੜ ਸਾਲ ਦਾ ਉਸ ਕੰਪਨੀ ਨੂੰ ਘਾਟਾ ਪੈਣਾ ਆ ਸਿਰਫ ਨੰਬਰਾਂ 'ਚ ਹੀ, 600 ਰੁਪਏ ਮਹੀਨੇ ਦੇ ਹਿਸਾਬ ਦੇ ਨਾਲ। ਅਤੇ ਬੜਾ ਵੱਡਾ ਧੱਕਾ ਹੁੰਦਾ ਆ ਜਦੋਂ ਮਤਲਬ ਇੰਨਾ ਸਰਮਾਇਆ ਜਿਹੜਾ ਖਰਾਬ ਹੋ ਜਾਵੇ, ਅਤੇ ਫਿਰ ਉਹਨੇ ਆਟੇ ਦਾਲ ਤੋਂ ਕੀ ਲੈਣਾ ਜਦੋਂ ਉਹਨਾਂ ਦਾ ਪਹਿਲਾਂ ਹੀ ਕੰਮ ਖਰਾਬ ਹੋ ਰਿਹਾ, ਜਿਹੜਾ ਮੂਲ ਕੰਮ ਹੈ ਉਹਨਾਂ ਦਾ, ਕਿੰਨਾ ਕੁ ਫਿਰ ਮਤਲਬ ਇਕੱਲਾ ਨੁਕਸਾਨ ਭਾਰਤ ਦਾ ਨਹੀਂ।
ਗੱਲ ਇਹ ਆ, ਇਹ ਤਾਂ ਕੋਈ ਬਿਜ਼ਨਸਮੈਨ ਤੇ ਇਕਾਨੋਮਿਸਟ ਜਿਹੜਾ ਆ ਉਹ ਹੀ ਦੱਸ ਸਕਦਾ ਆ, ਆਪਾਂ ਤੇ ਅੰਦਾਜ਼ਾ ਹੀ ਲਾ ਸਕਦੇ ਹਾਂ, ਆਪਣਾ ਤੇ ਇੰਨਾ ਹੀ ਆ ਰੋਸਾ ਵੀ ਉਹਨੂੰ ਲਾਭ ਹੋਵੇ ਚਾਹੇ ਨੁਕਸਾਨ ਹੋਵੇ, ਜਿਹਦੇ ਕਾਰਨ ਕਰਕੇ ਜਿਹੜੀ ਪਿੱਛੇ ਤਾਕਤ ਆ ਸਰਕਾਰ ਕੋਲੋਂ ਕਰਵਾਉਂਦੀ ਆ ਉਹ ਸਾਡਾ ਨੁਕਸਾਨ, ਸਾਨੂੰ ਘਰਾਂ ਤੋਂ ਬੇਦਖਲ ਕਰਵਾਉਣ ਤੱਕ ਜਾਣਗੇ, ਉਹਦੇ ਨਾਲ ਰੋਸੇ ਵਜੋਂ ਬਾਈਕਾਟ ਦਾ ਕਰਨਾ ਸਾਡਾ ਬਣਦਾ ਹੈ ਨਾ, ਵੀ ਅਸੀਂ ਉਹਦੇ ਨਾਲ ਕੋਈ ਸੰਬੰਧ ਨਾ ਰੱਖੀਏ, ਬੋਲਚਾਲ ਬੰਦ ਕਰ ਦਈਏ, ਤੇ ਇੱਥੋਂ ਤੱਕ ਤੇ ਗੱਲ ਠੀਕ ਆ, ਪਰ ਜਿਹੜਾ ਉਹਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਆ, ਟਾਵਰ ਤੋੜਨੇ ਆ ਜਾਂ ਉਹ ਕੀ ਜਨਰੇਟਰ ਖੋਹਣੇ ਆ, ਇਹ ਤੇ ਚੋਰੀ ਦਾ ਕੇਸ ਤੇ ਗੁੰਡਾਗਰਦੀ ਦਾ ਤੇ ਸਾਬੋ ਤਾਜ ਦਾ ਤੇ ਤੋੜ ਭੰਨ ਦਾ ਕੇਸ ਬਣਦਾ ਤੇ ਕਾਨੂੰਨੀ ਤੌਰ ਤੇ ਵੀ ਆਪਾਂ ਇਹਦੇ ਲਈ ਗੁਨਾਹਗਾਰ ਬਣ ਜਾਂਦੇ ਹਾਂ। ਔਰ ਦੂਜੀ ਗੱਲ ਇਹ ਹੈ ਵੀ ਉਹਦਾ ਇਹ ਤੋੜ ਨਾਲ ਹਾਂ ਬਾਈਕਾਟ ਕਰਨ ਨਾਲ ਤੇ ਉਹਨੂੰ ਮਾਇਕ ਨੁਕਸਾਨ ਹੁੰਦਾ ਆ, ਪਰ ਜਾਇਦਾਦ ਦੀ ਬਰਬਾਦੀ ਕਰਨ ਦਾ ਉਹਨੂੰ ਕੋਈ ਨੁਕਸਾਨ ਨਹੀਂ, ਸਾਰਾ ਕੁਝ ਉਹਦਾ ਤੇ ਇੰਸ਼ੋਰੈਂਸ ਕੀਤੀ ਹੋਈ ਆ, ਉਹਨੂੰ ਤੇ ਸਾਰੀ ਇੰਸ਼ੋਰੈਂਸ ਮਿਲ ਜਾਣੀ ਆ। ਇਸ ਲਈ ਅਸੀਂ ਉਹ ਬੇਲੋੜਾ ਬਿਨਾਂ ਕਿਸੇ ਨੁਕਸਾਨ ਕਿਸੇ ਦਾ ਦੁਸ਼ਮਣ ਦਾ ਕਰਨ ਤੋਂ ਅਸੀਂ ਆਪਣਾ ਚੋਰ ਬਣਦੇ ਹਾਂ, ਅਸੀਂ ਆਪਣਾ ਕਿਤੇ ਵਾਇਲੈਂਟ ਬਣਦੇ ਹਾਂ, ਸਰਕਾਰ ਨੂੰ ਬਹਾਨਾ ਦਿੰਦੇ ਹਾਂ ਸਾਡੇ ਤੇ ਹੱਥ ਚੁੱਕਣ ਦਾ, ਪੁਲਿਸ ਤੋਂ ਐਕਸ਼ਨ ਕਰਾਉਣ ਦਾ, ਤੇ ਆਪਣਾ ਕੀ ਉਹਨੂੰ ਤੋੜ ਫੋੜ ਦੇ ਦੋਸ਼ੀ ਬਣਦੇ ਆ, ਤੇ ਲਾਭ ਕਿਸੇ ਨੂੰ ਇਸ ਗੱਲ ਦਾ ਨਹੀਂ ਹੈ, ਨੁਕਸਾਨ ਹੀ ਨੁਕਸਾਨ ਆ। ਤੇ ਜਿਨ੍ਹਾਂ ਦੀ ਜਾਇਦਾਦ ਹੁੰਦੀ ਆ ਉਹਨਾਂ ਨੂੰ ਕੋਈ ਨੁਕਸਾਨ ਨਹੀਂ, ਉਹਨਾਂ ਨੇ ਇੰਸ਼ੋਰੈਂਸ ਤੋਂ ਕਲੇਮ ਕਰ ਲੈਣਾ। ਸੋ ਇਸ ਗੱਲ ਤੋਂ ਬਚਣਾ ਚਾਹੀਦਾ, ਬਾਈਕਾਟ ਕਰਨਾ ਸਹੀ ਹੈ ਬਿਲਕੁਲ ਕਰਨਾ ਚਾਹੀਦਾ, ਪਰ ਤੋੜ ਫੋੜ ਬਿਲਕੁਲ ਨਹੀਂ ਕਰਨੀ ਚਾਹੀਦੀ। ਕਿਸੇ ਨੇ ਤੇ ਇਹ ਵੀ ਮੂਰਖਤਾ ਕੀਤੀ ਕਿ ਉੱਥੋਂ ਚੋਰੀ ਕੀਤਾ ਜਨਰੇਟਰ, 300 ਕਿਲੋਮੀਟਰ ਦੂਰ ਜਾ ਕੇ ਕਿਸੇ ਗੁਰਦੁਆਰੇ ਵਿੱਚ ਜਾ ਚੜਾਇਆ, ਤੇ ਕਿੰਨੀ ਹੈ ਮੂਰਖਤਾ।
ਜਿਤਾਈ ਕਿ ਜਿਹੜੇ ਆਪਾਂ ਗੱਲ ਕਰ ਰਹੇ ਸੀ, ਸੋਰੀ ਮਾਫ਼ ਕਰਨਾ ਮੇਰੀ ਆਵਾਜ਼ ਬਾਹਰ ਨਹੀਂ ਜਾ ਰਹੀ ਸੀ, ਮੈਂ ਸਾਰੇ ਸਰੋਤਿਆਂ ਤੋਂ ਮਾਫ਼ੀ ਮੰਗਦਾ ਕਿ ਗੱਲ ਮੈਂ ਦੁਬਾਰਾ ਸ਼ੁਰੂ ਕਰਦਾ। ਹਾਂਜੀ ਤੁਸੀਂ ਸੁਣ ਲਈ ਮੇਰੀ ਬਾਹਰ ਨਹੀਂ ਆਵਾਜ਼ ਗਈ ਕਿ ਆਸਟ੍ਰੇਲੀਅਨ ਜਿਹੜੇ ਆ ਨਾ ਐਨ ਆਰ ਏ ਆ ਉਹਨਾਂ ਦੀ ਗੱਲ ਚੱਲ ਰਹੀ ਸੀ ਕਿ ਇੱਕ ਸਰਵੇ ਹੋਇਆ ਆ, 4 ਲੱਖ ਆਸਟ੍ਰੇਲੀਅਨ ਜਿਹੜਾ ਆ ਉਹ ਓਵਰਸੀਜ਼ ਗਿਆ ਹੋਇਆ ਆ ਪਿਛਲੇ ਮਾਰਚ ਤੇ ਅਕਤੂਬਰ ਦੇ ਵਿੱਚੋਂ, ਔਰ ਉਹ ਪੈਸੇ ਜਿਹੜੇ ਨੇ ਜਾ ਰਹੇ ਨੇ ਬਾਹਰ ਜਾ ਰਹੇ ਨੇ, ਉਹ ਪੈਸੇ ਲੈ ਕੇ ਵੀ ਗਏ ਨੇ, ਖਰਚਦੇ ਵੀ ਨੇ, ਤੇ ਉਹਨਾਂ ਨੂੰ ਮਤਲਬ ਸਰਕਾਰ ਨੇ ਕਿਹਾ ਵੀ ਕੋਵਿਡ ਦੇ ਕਰਕੇ ਤੁਸੀਂ ਵਾਪਸ ਆ ਜਾਓ, ਹੈ ਨਾ, ਤੇ ਤੁਸੀਂ ਆ ਸਕਦੇ ਹਾਂ ਤੇ ਤੁਸੀਂ ਇਹ ਫਾਰਮ ਭਰ ਦਿਓ, ਤੇ ਸਿਰਫ 36,000 ਆਸਟ੍ਰੇਲੀਅਨ ਸਿਟੀਜ਼ਨਾਂ ਨੇ ਇਹ ਫਾਰਮ ਭਰੇ ਕਿ ਅਸੀਂ ਵਾਪਸ ਆ ਰਹੇ ਹਾਂ। ਬਾਕੀ ਜਿਹੜਾ ਤੁਸੀਂ ਦੇਖ ਲਓ ਵੀ 3 ਲੱਖ ਤਕਰੀਬਨ 60,000 ਬੰਦਾ ਕਹਿੰਦਾ ਅਸੀਂ ਆਉਣਾ ਹੀ ਨਹੀਂ, ਅਸੀਂ ਜਿੱਥੇ ਹੈਗੇ ਹਾਂ ਉੱਥੇ ਠੀਕ ਹੈ, ਹੈ ਨਾ। ਉਹਦਾ ਕਾਰਨ ਜਦੋਂ ਲੱਭਿਆ ਨਾ, ਸਰਵੇ ਕੀਤਾ ਗਿਆ ਗਾਹਾਂ ਫਿਰ ਫਰਦਰ, ਤਾਂ ਉਹ ਕਹਿੰਦੇ ਵੀ ਉਹ ਆਸਟ੍ਰੇਲੀਆ ਨੂੰ ਚੰਗਾ ਨਹੀਂ ਸਮਝਦੇ, ਜਿਹੜੇ ਬੰਦੇ ਕਹਿੰਦੇ ਨਹੀਂ ਆਉਣਾ ਨਾ ਵਾਪਸ, ਉਹ ਕਹਿੰਦੇ ਆਸਟ੍ਰੇਲੀਆ ਚੰਗਾ ਦੇਸ਼ ਨਹੀਂ ਹੈਗਾ, ਸਪੋਇਲਟ ਹੈ ਉਹ ਕਲਾਈਮੇਟ ਦੀ ਦੇਖਭਾਲ ਨਹੀਂ ਕਰਦਾ, ਉਹ ਨਹੀਂ ਕਰਦਾ। ਮੈਂ ਇੱਦਾਂ ਸਮਝਦਾ ਸੀਗਾ ਵੀ ਜਿਹੜੇ ਘਾਟਾ ਪਿਆ ਆ 3,60,000 ਬੰਦਾ ਆਉਣਾ ਨਹੀਂ ਚਾਹੀਦਾ, ਇਹਦੇ 'ਤੇ ਆਪਣਾ ਪੰਜਾਬ ਤੋਂ ਲਿਆਈਏ ਬੰਦੇ, ਉਹ ਤਾਂ ਬੈਠੇ ਆਉਣ ਨੂੰ। ਕੀ ਖਿਆਲ ਹੈ?
ਉੱਥੇ ਤਾਂ ਮਤਲਬ ਇੱਜ਼ਤ ਮਾਨ ਸਨਮਾਨ ਕਾਨੂੰਨ, ਇੱਥੋਂ ਤੱਕ ਕਿ ਜਾਨ ਵੀ ਖਤਰੇ 'ਚ ਪਾ ਕੇ ਲੋਕੀ ਆਉਣਾ ਚਾਹੁੰਦੇ ਆ ਬਹੁਤ ਸਾਰੇ ਆਸਟ੍ਰੇਲੀਆ, ਤੇ ਇੱਥੋਂ ਦੇ ਜਿਹੜੇ ਆ ਉਹ ਇਹਨੂੰ ਚੰਗਾ ਨਹੀਂ ਸਮਝਦੇ, ਪਾ ਲੈਂਦੇ ਆ। ਉਹ ਹੀ ਆ ਵੀ ਕਿਸੇ ਨੂੰ ਮਾਂ ਬਾਦੀ, ਕਿਸੇ ਨੂੰ ਮਾਂ ਸਵਾਦੀ, ਕਿਉਂਕਿ ਲਿਵਿੰਗ ਸਟੈਂਡਰਡ ਦੇ ਹਿਸਾਬ ਨਾਲ ਇੱਥੇ ਖਰਚ ਬਹੁਤ ਆ, ਇੱਥੋਂ ਦੀ ਪੈਨਸ਼ਨ ਨਾਲ ਬਾਹਰ ਉਹ ਪ੍ਰਿੰਸਾਂ ਵਾਂਗੂ ਰਹਿ ਲੈਂਦੇ ਆ, ਤੇ ਇੱਥੇ ਪੈਨਸ਼ਨ ਦੇ ਨਾਲ ਹੈਂਡ ਟੂ ਮਾਊਥ ਵੀ ਮਸਾਂ ਹੀ ਗੁਜ਼ਾਰਾ ਹੁੰਦਾ ਲੋਕਾਂ ਦਾ।
ਦੇਖੋ ਉਹਨਾਂ ਦੇ ਵਿੱਚ ਨਾ ਕਾਫੀ ਲੋਕ ਜਿਹੜੇ ਨੇ ਉਹ ਯੁਗਾਂਡਾ ਦੇ ਵਿੱਚ ਰਹਿ ਰਹੇ ਨੇ, ਅਫਰੀਕਾ ਦੇ ਵਿੱਚ ਰਹਿ ਰਹੇ ਨੇ, ਤੇ ਇਹ ਤੇ ਈਜਿਪਟ ਦੇ ਵਿੱਚ ਰਹਿ ਰਹੇ ਨੇ, ਸਾਊਥ ਅਮਰੀਕਾ ਦੇ ਕੰਟਰੀਆਂ 'ਚ ਰਹਿ ਰਹੇ ਨੇ। ਜਿੱਦਾਂ ਤੁਸੀਂ ਕਿਹਾ ਨਾ ਵੀ ਉੱਥੇ ਸਸਤਾ ਪੈਂਦਾ ਸਾਰਾ ਕੁਛ, ਜਿਹੜੀ ਲਗਜ਼ਰੀ ਆ ਉੱਥੇ, ਨੌਕਰ ਚਾਕਰ ਹਾਈ ਲਾਈਫ ਜਿਹੜੀ ਆ ਉਹ ਸਸਤੀ ਪੈਂਦੀ ਆ, ਤੇ ਇਹ ਤਾਂ ਜੀ ਜਿਹੜਾ ਇਹ ਫਾਰਮੂਲਾ ਨਾ ਕੈਨੇਡਾ ਦੇ ਵਿੱਚ ਪੰਜਾਬੀਆਂ ਨੇ ਵੀ ਅਪਣਾਇਆ ਸੀ ਕਿ ਉੱਥੇ 3-4 ਮਹੀਨੇ ਰਹੋ, ਉੱਥੇ ਤੁਸੀਂ ਸੈਂਟਰ ਲਿੰਕ ਲਵਾ ਲਓ, ਏਜ ਕੇ ਪੈਨਸ਼ਨ ਲਵਾ ਲਓ, ਤੇ ਵਾਪਸ 6 ਮਹੀਨੇ ਤੁਸੀਂ ਇੰਡੀਆ ਰਹੋ ਜਾ ਕੇ, ਤੇ ਉੱਥੇ ਫਿਰ ਜੋ ਆਪਣੀ ਮੌਜ ਮਸਤੀ ਆ, ਨੌਕਰ ਪਾਣੀ ਆ, ਜੋ ਵੀ ਉਹ ਕਰੋ, ਹੈ ਨਾ। ਤੇ ਉਹ ਉਹਨਾਂ ਨੇ ਫਿਰ ਬੰਦ ਕਰਤਾ ਸੀ ਕੈਨੇਡਾ ਵਾਲਿਆਂ ਨੇ ਵੀ ਜਿੰਨੀ ਦੇਰ ਤੁਸੀਂ ਇੱਥੇ ਰਹੋਗੇ ਉਨੇ ਹੀ ਤੁਹਾਨੂੰ ਪੈਸੇ ਮਿਲਣੇ ਆ। ਇੱਦਾਂ ਹੀ ਆਸਟ੍ਰੇਲੀਆ ਦੀ ਵੀ ਜਿਹੜੀ ਪੈਨਸ਼ਨ ਹੈ, ਪੈਨਸ਼ਨ ਹੋਲਡਰ ਹੈ, ਤੁਸੀਂ ਵੀ ਪੈਨਸ਼ਨ ਹੋਲਡਰ ਹੈ, ਉਹ ਵੀ ਆਪਾਂ ਥੋੜ੍ਹੀ ਗੱਲ ਕਰ ਲੈਂਦੇ ਹਾਂ ਕਿ ਮੇਰਾ ਖਿਆਲ ਤੁਹਾਡੇ 'ਤੇ ਵੀ ਲਿਮਿਟ ਹੈ ਕਿ ਤੁਸੀਂ ਕਿੰਨੀ ਦੇਰ ਤੋਂ ਬਾਹਰ ਜੇ ਰਹਿੰਦੇ ਹੋ ਤਾਂ ਤੁਹਾਡੇ ਬੰਦ ਹੋ ਜਾਣੇ ਆ। ਇਹ ਕੀ ਇਹ ਸੱਚ ਹੈ?
ਮੇਰਾ ਮੇਰਾ ਜਿੱਥੋਂ ਤੱਕ ਮੈਨੂੰ ਜਾਣਕਾਰੀ ਆ ਉਹ ਆ ਵੀ 6 ਮਹੀਨੇ ਦੇ ਅੰਦਰ ਅੰਦਰ ਅਸੀਂ ਜੇ ਵਾਪਸ ਮੁੜ ਆਈਏ ਤੇ ਫੇਰ ਨਹੀਂ ਬੰਦ ਹੁੰਦੇ, ਤੇ ਜੇ 6 ਮਹੀਨੇ ਤੋਂ ਉੱਤੇ ਰਹਿ ਜਾਵੇ ਤੇ ਫੇਰ ਸਾਡੇ ਬੰਦ ਹੋ ਜਾਂਦੇ ਆ, ਤੇ ਆਣ ਕੇ ਫਿਰ ਸਾਨੂੰ ਸਾਰਾ ਕੁਝ ਕਾਗਜ਼ੀ ਕਾਰਵਾਈ ਦੁਬਾਰਾ ਕਰਨੀ ਪੈਂਦੀ ਆ।
ਅੱਛਾ, ਇਹ ਇਹ ਫੰਡਾ ਆ,
ਮੇਰਾ ਖਿਆਲ ਆ।
ਹਾਂਜੀ,
ਮੇਰਾ ਖਿਆਲ ਆ।
ਠੀਕ ਹੈ, ਬਸ ਦੇਖੋ
ਜਿਹੜੇ ਹਾਂਜੀ
ਪ੍ਰੋਟੈਸਟ ਨੀ ਕਰਨਾ, ਬਾਕੀ ਠੀਕ ਹੈ, ਪੈਸੇ ਜਿੰਨੇ ਮਰਜ਼ੀ ਲੈ ਕੇ ਆਓ। ਸੋ ਤਾਇਆ ਜੀ, ਮੈਂ ਮਾਫ਼ੀ ਚਾਹੁੰਦਾ ਆਪਣੇ ਸਰੋਤਿਆਂ ਤੋਂ ਕਿ ਮੇਰੀ ਆਵਾਜ਼ ਥੋੜੀ ਜਿਹੀ ਬਾਹਰ ਨਹੀਂ ਗਈ, ਥੋੜੀ ਤਕਨੀਕੀ ਪਰੇਸ਼ਾਨੀ ਕਾਰਨ, ਪਰ ਸਾਡਾ ਇੰਟਰਨਲ ਲਿੰਕ ਲੱਗਾ ਹੋਇਆ ਸੀਗਾ, ਤੇ ਦਰਸ਼ਨ ਅੰਕਲ ਨੇ ਵੀ ਤੇ ਉਹਨਾਂ ਨੇ ਵੀ ਕਿਹਾ ਆ, ਪਰਮਜੀਤ ਧਾਲੀਵਾਲ ਹੋਣਾ ਨੇ ਵੀ, ਨਰਿੰਦਰ ਰਾਠੌਰ ਨੇ ਵੀ, ਤੇ ਬਾਕੀ ਸਾਡੇ ਨਾਲ ਅਜਮੇਰ ਸਿੰਘ ਜੀ ਜੁੜੇ ਨੇ, ਕਹਿੰਦੇ ਕਿ ਲੋਕ ਮੁਫ਼ਤ ਵਿੱਚ ਮਿਲਦਾ ਜ਼ਹਿਰ ਵੀ ਲੈ ਲੈਂਦੇ ਨੇ ਕਿ ਲੋੜ ਪੈਣ ਤੇ ਵਰਤ ਲੈਣਗੇ, ਤੇ ਕਿਸੇ ਨੇ ਸੋਚਿਆ ਕਿਸੇ ਨੇ ਨਹੀਂ ਸੋਚਿਆ ਕਿ ਗਾਹਕ ਖਿੱਚਣ ਦੀ ਚਾਲ ਹੈ। ਠੀਕ ਹੈ ਜੀ। ਸੋ ਸੱਜਣੋ ਮਿੱਤਰੋ, ਪ੍ਰੋਗਰਾਮ ਚੱਲ ਰਿਹਾ, ਮਾਫ਼ੀ ਚਾਹੁੰਦੇ ਹਾਂ ਕਿ ਅੱਜ ਥੋੜ੍ਹੀ ਤਕਨੀਕੀ ਪਰੇਸ਼ਾਨੀ ਆਈ ਹੈ। ਤਾਂ ਤਾਇਆ ਜੀ, ਇੱਧਰ ਨਾ ਆਸਟ੍ਰੇਲੀਆ ਦੇ ਵਿੱਚ ਬਹੁਤ ਪਰੇਸ਼ਾਨੀ ਹੋਈ, ਉਹ ਵਿਕਟੋਰੀਆ 'ਚ, ਹੁਣ ਵਿਕਟੋਰੀਆ 'ਚ ਇਸ ਕਰਕੇ ਪਰੇਸ਼ਾਨੀ ਹੋਈ ਉਹ, ਕਿਉਂਕਿ ਉੱਥੇ ਹੁਣ ਜਿਹੜਾ ਫਲ ਫਰੂਟ ਟੁੱਟਣਾ ਹੈ ਅਤੇ ਵਰਕਰ ਮਿਲ ਨਹੀਂ ਰਹੇ। ਔਰ ਨਿਊ ਸਾਊਥ ਵੇਲਸ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਸਾਡੇ ਇਲਾਕੇ ਦੇ ਵਿੱਚ ਨੁਕਸਾਨ ਹੋ ਰਿਹਾ, ਮੀਂਹਾਂ ਕਾਰਨ, ਕਾਮੇ ਨਾ ਹੋਣ ਕਾਰਨ, ਅਤੇ 26,000 ਵਰਕਰ ਜਿਹੜਾ ਉਹ ਚਾਹੀਦਾ ਆ, ਜਿਹੜਾ ਇਸ ਵੇਲੇ ਜਿੰਨਾ ਕੁ ਫਲ ਫਰੂਟ ਫਸਲਾਂ ਲੱਗੀਆਂ ਹੋਈਆਂ ਉਹਨਾਂ ਨੂੰ ਤੋੜਨ ਵਾਸਤੇ। ਅਤੇ ਅੰਬ ਦੇਖ ਲਓ ਕਿੰਨੇ ਮਹਿੰਗੇ ਹੋ ਗਏ ਨੇ। ਔਰ ਮੇਰੇ ਨਾਲ ਸੱਜਣ ਮਿੱਤਰ ਕੱਲ੍ਹ ਗੱਲ ਕਰ ਰਹੇ ਸੀਗੇ ਵੀ ਇਹਦਾ ਕਾਰਨ ਕੀ ਆ। ਕਾਰਨ ਇਹ ਹੈ ਕਿ ਅਸਲ ਦੇ ਵਿੱਚ ਨੌਰਦਰਨ ਕੁਈਨਜ਼ਲੈਂਡ ਦੇ ਵਿੱਚੋਂ ਨਾ ਅੰਬ ਟੁੱਟਣੇ ਸ਼ੁਰੂ ਹੁੰਦੇ ਨੇ ਸਪਟੰਬਰ ਦੇ ਵਿੱਚ, ਅਤੇ ਜਿਹੜੀ ਫੈਡਰਲ ਸਰਕਾਰ ਹੈ ਉਹਨੇ ਜਿਹੜੇ ਕਾਮੇ 6,000 ਆਉਂਦੇ ਨੇ, 7,000 ਪੈਸੀਫਿਕ ਆਈਲੈਂਡ, ਉਹਨਾਂ ਦੇ ਖੋਲ੍ਹਣ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ। ਪਰ ਕਿਉਂਕਿ ਕੁਈਨਜ਼ਲੈਂਡ ਦੇ ਵਿੱਚ ਵੋਟਾਂ ਸਨ, ਇਲੈਕਸ਼ਨਾਂ ਸਨ, ਅਤੇ ਉੱਥੋਂ ਦੀ ਬੀਬੀ ਅੜ ਗਈ ਵੀ ਮੈਂ ਸੈਂਟਰ ਸਰਕਾਰ ਨਾਲ ਗੱਲੇ ਹੀ ਨਹੀਂ ਕਰਨੀ। ਸੋ ਉਹਨੇ ਉਹ ਵਰਕਰ ਜਿਹੜਾ 7,000 ਉੱਤਰ ਨਹੀਂ ਦਿੱਤਾ, ਜਿਸ ਕਾਰਨ ਉਹਨਾਂ ਦੇ ਅੰਬ ਵੀ ਭੁੰਜੇ ਹੀ ਡਿੱਗੇ ਨੇ। ਅਤੇ ਅੰਬਾਂ ਦਾ ਰੇਟ ਜਿਹੜਾ $4 ਨੂੰ ਵੀ ਰਿਹਾ ਆ, ਇੱਕ ਅੰਬ ਦਾ ਰੇਟ ਉਹ ਟੁੱਟੇ ਹੀ ਨਹੀਂ ਅੰਬ। ਉਹੀ ਬੰਦੇ ਫਿਰ ਉੱਪਰੋਂ ਇਹਨੂੰ ਹਾਰਵੈਸਟ ਟ੍ਰੇਲ ਕਹਿੰਦੇ ਆ, ਉਹ ਫਿਰ ਬੰਡਾ ਵਰਗ ਆਉਂਦੇ ਆ, ਬੰਡਾ ਵਰਗ ਤੋਂ ਫਿਰ ਉਹ ਗੈਟਨ ਆਉਂਦੇ ਆ, ਗੈਟਨ ਤੋਂ ਫਿਰ ਕੌਫ ਸਰਵਰ ਆਉਂਦੇ ਆ, ਫਿਰ ਚੈਰੀਆਂ ਤੋੜਦੇ ਆ, ਚੈਰੀਆਂ ਤੋਂ ਬਾਅਦ ਫਿਰ ਕੌਫ ਸਰਵਰ ਬੇਰੀਆਂ ਤੋੜਦੇ ਆ, ਅਤੇ ਫਿਰ ਜਾਂਦੇ ਆ ਕੁਈਨਜ਼ਲੈਂਡ, ਅਤੇ 6-7 ਮਹੀਨੇ 8 ਮਹੀਨੇ ਉਹ ਇੱਦਾਂ ਕੰਮ ਚੱਲਦਾ, ਉੱਪਰੋਂ ਕੰਮ ਚੱਲਦਾ ਹੇਠਾਂ ਨੂੰ ਆਉਂਦਾ ਆ। ਉਹ ਹੋ ਨਹੀਂ ਸਕਿਆ ਕਿਉਂਕਿ ਬੰਦੇ ਉੱਤਰਨੇ ਨਹੀਂ ਦਿੱਤੇ ਕੁਈਨਜ਼ਲੈਂਡ ਦੀ ਸਰਕਾਰ ਨੇ, ਅਤੇ ਹਾਲਾਂਕਿ ਜਿਹੜੀ ਸੈਂਟਰਲ ਸਰਕਾਰ ਸੀ ਉਹਨਾਂ ਨੇ ਹਰੀ ਝੰਡੀ ਦੇ ਦਿੱਤੀ ਸੀ। ਹੁਣ ਇਹਦੀ ਜਿਹੜੀ ਇਹਦਾ ਜਿਹੜਾ ਸੇਕ ਹੈ ਉਹ ਵਿਕਟੋਰੀਆ ਦੀ ਸਰਕਾਰ ਨੂੰ ਵੀ ਲੱਗ ਰਿਹਾ ਆ, ਵਿਕਟੋਰੀਆ ਦੇ ਸਰਕਾਰ ਨੂੰ ਕਾਹਦਾ ਲੱਗ ਰਿਹਾ, ਕਿਸਾਨਾਂ ਨੂੰ ਲੱਗ ਰਿਹਾ ਆ, ਅਤੇ ਇਹਦਾ ਨੁਕਸਾਨ ਝੱਲ ਚੁੱਕੇ ਨੇ। ਇੱਕ ਤਾਂ ਜੀ ਤੁਹਾਡੇ ਨਾਲ ਹੋਰ ਗੱਲ ਕਰਨੀ ਹੈ ਵੀ ਪਿਛਲੇ ਸਾਲ ਅੱਗਾਂ ਲੱਗੀਆਂ ਸੀਗੀਆਂ, ਬੜੀ ਭਿਅੰਕਰ ਅੱਗਾਂ ਲੱਗੀਆਂ ਸੀ, ਉਹ ਸੂਬੇ ਦਾ ਮਸਲਾ ਸੀਗਾ, ਨਿਊ ਸਾਊਥ ਵੇਲਸ ਦਾ ਮਸਲਾ ਸੀ, ਵਿਕਟੋਰੀਆ ਦਾ ਮਸਲਾ ਸੀ, ਅਤੇ ਸਾਡਾ ਪ੍ਰਾਈਮ ਮਿਨਿਸਟਰ ਆਪਣੀ ਜਿਹੜੀ ਬ੍ਰੇਕ ਹੈ, ਹੋਲੀਡੇ ਬ੍ਰੇਕ ਹੈ, ਉਹਦੇ ਉੱਤੇ ਗਿਆ ਹੋਇਆ ਸੀ, ਅਤੇ ਬੜੀ ਉਹਦੀ ਫਿਰ ਬਦਖੋਈ ਹੋਈ ਵੀ ਉਹਦੀ ਛੁੱਟੀਆਂ 'ਤੇ ਗਿਆ, ਆਹ ਹੋਇਆ, ਦੇਸ਼ ਜਲ ਰਿਹਾ ਹੈ, ਉਹ ਹੋ ਰਿਹਾ। ਮੈਂ ਉਦੋਂ ਵੀ ਥੋੜ੍ਹਾ ਸੀਗਾ ਵੀ ਦੇਖੋ ਇਹ ਉਹ ਤਾਂ ਸਿਰਫ ਪੈਸਾ ਹੀ ਦੇ ਸਕਦਾ ਜਿਹੜਾ ਕੋਈ ਦੇਈ ਜਾ ਰਿਹਾ ਸੀਗਾ ਸੂਬੇ ਦਾ, ਸੂਬਿਆਂ ਨੂੰ, ਇਹ ਤਾਂ ਸੂਬਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਉੱਥੇ ਮੈਨੂੰ ਲੱਗਿਆ ਸੀਗਾ ਵੀ ਅਸੀਂ ਗਲਤ ਹੈ ਵੀ ਉਹ ਆਪਣਾ ਕੰਮ ਕਰ ਰਿਹਾ ਹੈ, ਸੂਬਿਆਂ ਦਾ ਇਹ ਜੌਬ ਹੈ, ਉਹ ਆਪਣਾ ਕੰਮ ਕਰ ਰਹੇ ਨੇ, ਹੈ ਨਾ, ਅੱਗਾਂ ਜਾਣ ਕੇ ਤਾਂ ਕਿਸੇ ਨੇ ਲਾਈਆਂ ਨਹੀਂ ਹੋਈਆਂ। ਹੁਣ ਇਸ ਵਾਰੀ ਮੈਂ ਕੱਲ੍ਹ ਫੇਰ ਦੇਖ ਰਿਹਾ ਸੀ ਕਿ ਉਹ ਆਪਣੀ ਫੇਰ ਬ੍ਰੇਕ 'ਤੇ ਗਿਆ ਹੋਇਆ ਹੈ, ਐਂਡ ਆਫ ਦਾ ਈਅਰ 'ਤੇ ਜਿਹੜੀ ਉਹਨੂੰ ਮਿਲਦੀ ਆ ਪ੍ਰਾਈਮ ਮਿਨਿਸਟਰ ਦੀ। ਹੁਣ ਜਿਹੜੇ ਮੀਡੀਆ ਦੇ ਵਿੱਚ ਇੱਕ ਹਿੱਸਾ ਫੇਰ ਉਹਨੂੰ ਗਾਲਾਂ ਕੱਢ ਰਿਹਾ ਵੀ ਉਹ ਦੇਸ਼ 'ਚ ਕਰੋਨਾ ਵਾਇਰਸ ਆਈ ਪਈ ਹੈ ਅਤੇ ਉਹ ਹੋਲੀਡੇ ਗਿਆ, ਇਹ ਮਤਲਬ ਨਾ ਜਾਣੀ ਕਿ ਇਹ ਵੀ ਸਮੱਸਿਆ। ਦੂਜੇ ਪਾਸੇ ਜਿਹੜਾ ਪ੍ਰੀਮੀਅਰ ਹੈ ਡੈਨ ਐਂਡਰਿਊਜ਼ ਵਿਕਟੋਰੀਆ ਦਾ, ਉਹ ਵੀ ਛੁੱਟੀਆਂ 'ਤੇ ਗਿਆ ਹੋਇਆ ਹੈ, ਹੈ ਨਾ, ਅਤੇ ਇੱਕ ਹਿੱਸਾ ਉਹਨੂੰ ਵੀ ਗਾਲਾਂ ਕੱਢ ਰਿਹਾ ਵੀ ਉੱਥੇ ਜੀ ਇੰਨੇ ਕੇਸ ਹੋ ਗਏ, 8 ਕੇਸ ਹੋ ਗਏ, 10 ਕੇਸ ਹੋ ਗਏ, ਅਤੇ ਉਹ ਹੋਲੀਡੇ 'ਤੇ ਗਿਆ ਹੋਇਆ ਹੈ। ਮਤਲਬ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜੇ ਜਿਹੜਾ ਪੋਲੀਟੀਸ਼ੀਅਨ ਹੈ ਇਹ ਗਾਹਾਂ ਅਗਲੀ ਪੀੜ੍ਹੀ ਪੋਲੀਟਿਕਸ 'ਚ ਕਿੱਦਾਂ ਆਊਗੀ, ਜਦੋਂ ਮਤਲਬ ਉਹ ਸਾਰਾ ਸਾਲ ਕੰਮ ਕਰਕੇ ਸੈੱਟ ਕਰਕੇ ਸਿਸਟਮ ਜੂਝ ਕੇ ਮੁੜ ਕੇ ਉਹ ਆਪਣੀ ਹੋਲੀਡੇ ਵੀ ਨਹੀਂ ਮਨਾ ਸਕਦੇ, ਮਤਲਬ ਇਹ ਕੀ ਬਿਰਤੀ ਹੈ, ਹੈਲਥੀ ਨਹੀਂ ਹੈਗੀ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਕਿਉਂਕਿ ਪੋਲੀਟੀਸ਼ੀਅਨ ਜਿਹੜਾ ਫੋਰ ਫਰੰਟ ਤੇ ਹੁੰਦਾ ਤੇ ਉਹ ਸਾਰਿਆਂ ਦਾ ਨਿਸ਼ਾਨਾ ਉਹਦੇ ਵੱਲ ਹੁੰਦੇ ਆ ਤੇ ਉਹਦੇ ਚ ਕਿਉਂਕਿ ਕਿਸੇ ਦੇ ਚੰਗੇ ਗੁਣ ਨੂੰ ਬੰਦਾ ਨੀ ਨਾ ਦੱਸਣਾ ਚਾਹੁੰਦਾ ਤੇ ਮਾੜੀ ਗੱਲ ਹੀ ਸੁਣਨਾ ਚਾਹੁੰਦਾ ਮਾੜੀ ਗੱਲ ਹੀ ਕਰਨਾ ਚਾਹੁੰਦਾ ਗਾਂ ਵਧਾ ਚੜਾ ਕੇ ਤੇ ਮੀਡੀਆ ਸਾਰਾ ਨਿੰਦਿਆ ਤੇ ਚੱਲਦਾ। ਮੈਂ ਤੁਹਾਨੂੰ ਦੱਸਦਾ ਹਾਂ ਕਿ ਦੋ ਮੈਂ 1974 ਦੇ ਵਿੱਚ ਅਫਰੀਕਾ ਮਲਾਵੀ ਮੁਲਕ ਤੋਂ ਕੋਰਸਪੋਂਡੈਂਸ ਰਾਹੀਂ ਲੰਡਨ ਤੋਂ ਜਰਨਲਿਜ਼ਮ ਦਾ ਕੋਰਸ ਸ਼ੁਰੂ ਕਰ ਲਿਆ।
ਅੱਛਾ।
ਤੇ ਉਹ ਮੈਨੂੰ ਵਿੱਚੇ ਛੱਡਣਾ ਪਿਆ ਦੋ ਕਾਰਨਾਂ ਕਰਕੇ। ਇੱਕ ਤਾਂ ਅੰਗਰੇਜ਼ੀ ਵੱਲੋਂ ਮੇਰਾ ਹੱਥ ਤੰਗ ਸੀ ਤੇ ਦੂਜਾ ਉਹ ਸੀ ਵੀ ਉਦੇਸ਼ ਕਹਿੰਦਾ ਵੀ ਓਨੈਸਟ ਬਟ ਪੂਅਰ ਵਾਲੀ ਪਾਲਿਸੀ ਮੀਡੀਆ ਵਿੱਚ ਨਹੀਂ ਚੱਲਦੀ। ਇੱਥੇ ਸੱਚਾਈ ਕੀ ਆ, ਵਾਪਰਿਆ ਕੀ ਆ, ਇਹਦਾ ਕੋਈ ਮਸਲਾ ਨਹੀਂ। ਤੁਸੀਂ ਉਹਨੂੰ ਖਬਰ ਨੂੰ ਇਸ ਤਰ੍ਹਾਂ ਤੋੜ ਮਰੋੜ ਕਰਨਾ ਆ, ਇਸ ਤਰ੍ਹਾਂ ਸੇਲੀਅੰਟ ਪੁਆਇੰਟ ਅੱਗੇ ਲਿਆਉਣੇ ਆ, ਇਹੋ ਜਿਹਾ ਸੁਰਖੀ ਚੁਣਨੀ ਆ ਉਹਦਾ ਹੈਡਿੰਗ ਵੀ ਜਿਹੜਾ ਲੋਕਾਂ ਨੂੰ ਖਿੱਚ ਪਾਵੇ। ਮਤਲਬ ਸਿੱਧੀ ਗੱਲ ਆ ਕਿ ਵੀ ਤੁਸੀਂ ਝੂਠ ਨੂੰ ਪਰੋਸਣਾ ਆ ਪਾਠਕਾਂ ਅੱਗੇ ਤਾਂ ਕਿ ਉਹਨੂੰ ਭੱਜ ਕੇ ਪੈਣ, ਕਿਉਂਕਿ ਲੋਕੀ ਨਿੰਦਿਆ ਸੁਣਨਾ ਚਾਹੁੰਦੇ ਆ। ਤੇ ਗੁਰਬਾਣੀ ਦੇ ਵਿੱਚ ਤੇ ਨਿੰਦਕ ਦਾ ਇੰਨੀ ਗੱਲ ਆ, ਕਹਿੰਦੇ ਵੀ ਅਖੀਰ ਤੇ ਇੱਕ ਨਿੰਦਕ ਸੋ ਜੋ ਨਿੰਦਾ ਹੋ ਰਿਹਾ ਅਮਰਾ ਨਿੰਦਕ ਬੜਾ ਲੰਮਾ ਕਬੀਰ ਜੀ ਦਾ ਸ਼ਬਦ ਆ ਭਾਈ ਵੀਰ ਸਿੰਘ ਜੀ ਨੂੰ ਲਿਖਿਆ ਤੇ ਗੁਰੂ ਅਰਜਨ ਸਾਹਿਬ ਜੀ ਤੇ ਅਖੀਰ ਤੇ ਕਹਿੰਦੇ ਨੇ ਅਵਖਦ ਸਭੇ ਕੀਤੇ ਨੇ, ਅਖਦ ਕਹਿੰਦੇ ਨੇ ਦਾਰੂ ਭਾਈ ਸਾਰੇ ਹੀ ਇਲਾਜ ਕਰ ਲਏ, ਅਵਖਦ ਸਭੇ ਕੀਤੇ ਨੇ, ਨਿੰਦਕ ਦਾ ਦਾਰੂ ਨਾ ਹੈ, ਨਿੰਦਕ ਦਾ ਕੋਈ ਇਲਾਜ ਨੀ, ਨਿੰਦਕ ਦੀ ਕੋਈ ਦਵਾ ਨੀ। ਸੋ ਇਹ ਸਾਰਾ ਮੀਡੀਆ ਜਿਹੜਾ ਦਾਰੋ ਮਦਾਰ ਆ ਇਹ ਝੂਠ ਤੇ ਨਿੰਦਿਆ ਤੇ ਮਾੜੀਆਂ ਗੱਲਾਂ ਦੇ ਪ੍ਰਚਾਰ ਤੇ ਪ੍ਰਸਾਰ ਤੇ ਹੀ ਜਿਉਂਦਾ ਹੈ।
ਉਸ ਵੇਲੇ ਜਿਹੜਾ ਕੋਰਸ ਕਰ ਰਹੇ ਸੀਗੇ ਤੁਸੀਂ ਜਰਨਲਿਜ਼ਮ ਦਾ, ਉਹਦੇ ਤੁਹਾਨੂੰ ਇਹ ਕਿਹਾ ਵੀ ਇਹੋ ਜਿਹਾ ਝੂਠ ਪਰੋਸੋ ਕਿ ਲੋਕ ਖਿੱਚੇ ਚਲੇ ਆਣ, ਪਰ ਜਿਹੜਾ ਹੁਣ ਮਾਡਰਨ ਵਰਜ਼ਨ ਹੈ ਨਾ, ਹਾਂ ਹੁਣ ਜਿਹੜਾ ਨਵਾਂ ਵਰਜ਼ਨ ਹੈ ਜਰਨਲਿਜ਼ਮ ਦਾ, ਉਹ ਇਹ ਸਿਖਾਲਦੇ ਨੇ ਕਿ ਝੂਠ ਨੂੰ ਇਸ ਤਰ੍ਹਾਂ ਪੇਸ਼ ਕਰੋ, ਇਸ ਤਰ੍ਹਾਂ ਪਰੋਸੋ ਕਿ ਲੋਕ ਧੱਕੇ ਚਲੇ ਜਾਣ, ਧੱਕ ਪਵੇ ਲੋਕਾਂ ਦੇ ਤੇ ਉਹ ਭੱਜੇ ਚਲੇ ਜਾਣ, ਖਿੱਚੇ ਨੀ ਚਲੇ ਜਾਣ, ਭੱਜੇ ਚਲੇ ਜਾਣ। ਸੋ ਇਸ ਕਰਕੇ ਜਿਹੜਾ ਮੀਡੀਆ ਦਾ ਉਹਨਾਂ ਨੇ ਵੀ ਡਰ ਜਾਣ, ਉਹ ਮਤਲਬ ਪੂਰੇ ਤਰ੍ਹਾਂ ਇੱਕਦਮ ਦਾ ਝੂਠ ਬੋਲ ਕੇ ਤੁਹਾਨੂੰ ਖਿੱਚ ਲਿਆ, ਤੁਸੀਂ ਜਿੱਦਾਂ ਤੁਹਾਨੂੰ ਸਿਖਾ ਲਿਆ ਸੀ ਹੁਣ ਧੱਕਦੇ ਆ।
ਦੇਖੋ ਨਾ ਇੱਕ ਗੱਲ ਨੂੰ, ਇੱਕ ਘਟਨਾ ਨੂੰ, ਇੱਕ ਗੱਲ ਨੂੰ ਬਿਆਨ ਕਰਨ ਦਾ ਤੇ ਅੱਧੀ ਸਦੀ ਦੇ ਵਿੱਚ ਕੋਈ ਨਾ ਕੁਝ ਫਰਕ ਤੇ ਆਉਣਾ ਹੀ ਚਾਹੀਦਾ, ਤੇ ਫੇਰ ਤਾਏ ਦੀ ਪੀੜੀ ਦਾ ਤੇ ਭਤੀਜੇ ਦੀ ਪੀੜੀ ਦਾ ਵੀ ਫਰਕ ਹੋਣਾ ਚਾਹੀਦਾ। ਸੋ ਇਸ ਲਈ ਭੱਜੇ ਖਿੱਚੇ ਆਉਂਦੇ ਨੂੰ ਤੇ ਭੱਜੇ ਆਉਂਦੇ ਨੂੰ ਵਿੱਚ ਆਲਮੋਸਟ ਗੱਲ ਤਾਂ ਸੇਮ ਹੀ ਆ, ਬਸ ਥੋੜਾ ਜਿਹਾ ਸ਼ਬਦ ਦਾ ਹੀ ਫਰਕ ਆ।
ਤਾਂ ਜੀ ਮੈਂ ਵੀ ਜਰਨਲਿਜ਼ਮ ਬਾਰੇ ਤੁਹਾਨੂੰ ਗੱਲ,
ਪਰ ਤੁਸੀਂ ਸਰੋਤਿਆਂ ਵਿੱਚ ਇਉਂ ਪਾਡੀ ਮਾਰਨ ਦਾ ਯਤਨ ਕੀਤਾ ਵੀ ਤਾਇਆ ਗਲਤ ਆ ਤੇ ਭਤੀਜਾ ਸਹੀ ਆ।
ਨਹੀਂ, ਉਸ ਵੇਲੇ ਦੀ ਗੱਲ ਸਹੀ ਸੀਗੀ, ਮੈਂ ਤੁਹਾਨੂੰ ਮਾਡਰਨ ਦੱਸਿਆ ਵੀ ਮਾਡਰਨ ਏਦਾਂ ਆ ਤੇ ਜਿਹੜਾ ਜਰਨਲਿਜ਼ਮ ਹੈ ਨਾ, ਜਰਨਲਿਜ਼ਮ ਵਿੱਚ ਜਦੋਂ ਅਸੀਂ ਸ਼ੁਰੂ ਕੀਤਾ, ਸਾਨੂੰ ਵੀ ਪੜ੍ਹਾਇਆ ਗਿਆ, ਮੈਂ ਪੜ੍ਹਿਆ ਆ ਜਰਨਲਿਜ਼ਮ, ਮਤਲਬ ਰੇਡੀਓ ਦੀ ਟ੍ਰੇਨਿੰਗ ਲਈ ਆ ਪੂਰੀ, ਮੈਂ ਦੱਸਿਆ ਵੀ ਕਈ ਵਾਰੀ। ਤੇ ਉਹ ਜਦੋਂ ਸਾਨੂੰ ਟ੍ਰੇਨਿੰਗ ਦੇ ਰਹੇ ਸੀ ਨਾ, ABC ਰੇਡੀਓ ਦੇ ਬੜੇ 40 ਸਾਲ ਪ੍ਰੋਡਿਊਸਰ ਰਹੇ ਆ, ਸਿਆਣੇ ਬੰਦੇ ਸੀ, ਤੇ ਉਹਨਾਂ ਨੇ ਨਾ ਸਾਨੂੰ ਦੱਸਿਆ ਵੀ ਇੱਕ ਘਟਨਾ ਵਾਪਰੀ ਆ, ਤੁਸੀਂ ਉਹਨੂੰ ਬਿਆਨ ਕਰਨਾ ਆ, ਠੀਕ ਹੈ, ਉਹ ਬਿਆਨ ਤੁਸੀਂ ਕਿੱਦਾਂ ਕਰਨਾ, ਲੋਕਾਂ ਦੀ ਖਿੱਚ ਜਿੱਦਾਂ ਤੁਸੀਂ ਕਹਿੰਦੇ ਨਾ ਕਿੱਦਾਂ ਪਾਉਣੀ ਹੈ। ਉਹਨਾਂ ਨੇ ਐਗਜ਼ਾਮਪਲ ਦਿੱਤੀ ਵੀ, ਸਾਨੂੰ ਐਕਸਰਸਾਈਜ਼ ਦਿੱਤੀ ਵੀ ਮੰਨ ਲਓ ਇੱਕ ਕੰਟਰੀ ਆ, ਉੱਥੇ ਲੜਾਈ ਲੱਗੀ ਹੋਈ ਹੈ, ਸਿਵਲ ਵਾਰ, ਤੁਸੀਂ ਉਹਦੀ ਰਿਪੋਰਟਿੰਗ ਕਰ ਰਹੇ ਹੋ ਤੇ ਗਲੀ ਦੇ ਵਿੱਚੋਂ ਤੁਸੀਂ ਰਿਪੋਰਟ ਕਰਨੀ ਹੈ ਵੀ ਉੱਥੇ ਇੱਕ ਕਤਲ ਹੋਇਆ ਆ, ਬੰਦਾ ਮਰਿਆ ਪਿਆ, ਬਸ ਤੁਸੀਂ ਇਹ ਦੱਸਣਾ ਵੀ ਇਹ ਬੰਦਾ ਮਰਿਆ, ਤੁਸੀਂ ਦੱਸੋ ਕਿੱਦਾਂ ਬੋਲੋਗੇ ਉਹਨੂੰ। ਪਹਿਲਾਂ ਸਕ੍ਰਿਪਟ ਲਿਖੋ, ਤੇ ਅਸੀਂ 5-6 ਜਣੇ ਸੀ, ਅਸੀਂ ਸਕ੍ਰਿਪਟ ਲਿਖਿਆ ਵੀ ਦੇਰ ਇਜ਼ ਅ ਸਟਰੀਟ, ਹੈ ਨਾ, ਅ ਮੈਨ ਡਾਈਡ, ਹਿਸ ਬੋਡੀ ਵਾਜ ਫਾਊਂਡ, ਹੈ ਨਾ, ਤੇ ਇੱਦਾਂ ਕਰਕੇ ਅਸੀਂ ਕਰਤਾ। ਕਹਿੰਦਾ ਉਹ 4-5 ਪੜ੍ਹੇ, ਕਹਿੰਦਾ ਮਜ਼ਾ ਨਹੀਂ ਆਇਆ, ਕਹਿੰਦਾ ਮਜ਼ਾ ਜਮਾ ਹੀ ਨਹੀਂ ਆਇਆ, ਕਹਿੰਦਾ
ਮਜ਼ਾ ਆਉਣਾ ਚਾਹੀਦਾ ਪਾਠਕ ਨੂੰ,
ਹਾਂ ਪਾਠਕ ਨੂੰ ਵੀ, ਕਹਿੰਦਾ ਸੁਣਨ ਵਾਲੇ ਨੂੰ। ਕਹਿੰਦਾ ਇਹ ਕੀ ਗੱਲ ਹੋ ਗਈ, ਬੰਦਾ ਮਰਿਆ ਪਿਆ ਗਲੀ ਦੇ ਵਿੱਚ ਸਾਈਡ 'ਤੇ ਪਿਆ, ਇੱਦਾਂ ਨਹੀਂ। ਕਹਿੰਦਾ ਕਹਿੰਦਾ ਇਸ ਇਹ ਤੁਹਾਨੂੰ ਮੈਂ ਕਲਾ ਸਿਖਾਲਦਾ ਵੀ ਕਿੱਦਾਂ ਬਿਆਨ ਕਰਨਾ। ਉਹ ਖੜ ਗਿਆ, ਕਹਿੰਦਾ ਇਨ ਦਾ ਸਟਰੀਟਸ ਆਫ ਦਾ ਕੰਟਰੀ, ਇਨ ਦਾ ਸਟਰੀਟ ਆਫ ਦੈਟ ਸਿਟੀ, ਅ ਸਾਇਲੈਂਸ ਇਜ਼ ਸ਼ੈਟਰਡ ਬਾਏ ਅ ਰੈਪਿਡ ਗਨ ਫਾਇਰ ਰੈਪਿਡ ਗਨ ਫਾਇਰ ਔਨ ਦਾ ਸਾਈਡ ਲਾਈਜ਼ ਆ ਬੋਡੀ ਆਫ ਅ ਡੈਡ ਮੈਨ ਇਨ ਦਾ ਪੂਲ ਆਫ ਬਲੱਡ ਮਤਲਬ ਤੁਸੀਂ ਦੇਖੋ ਫਿਰ ਗੱਲ ਉਹੀ ਹੈ ਪਰ ਉਹਦੇ ਨਾਲ ਕਹਿੰਦਾ ਸਾਰਾ ਇਨਵਾਇਰਮੈਂਟ ਕ੍ਰੀਏਟ ਹੋ ਗਿਆ ਵੀ ਉਸ ਸ਼ਹਿਰ ਦਾ ਨਾਂ ਵੀ ਲਿਆ ਹੋ ਗਿਆ ਸਟਰੀਟ ਦਾ ਨਾਂ ਵੀ ਲਿਆ ਹੋ ਗਿਆ ਗਨ ਫਾਇਰ ਵੀ ਚੱਲ ਰਹੀ ਹੈ ਮਤਲਬ ਗੋਲੀ ਕਿਤੇ ਕਿਤੇ ਚੱਲ ਰਹੀ ਹੈ ਇਹਦਾ ਬੈਕਗਰਾਊਂਡ ਤੇ ਗਲੀ ਦੇ ਸਾਈਡ ਦੇ ਉੱਤੇ ਬੰਦਾ ਮਰਿਆ ਪਿਆ ਆ ਖੂਨ ਦੇ ਛੱਪੜ ਦੇ ਲੱਗਾ ਹੋਇਆ ਉਹਦੇ ਆਲੇ ਦੁਆਲੇ ਮਤਲਬ ਇਹ ਹੈਗਾ ਮਸਾਲਾ ਲਾ ਕੇ ਖਿੱਚ ਪਾਉਂਦੀ ਹੈ ਗੱਲ ਤੁਹਾਨੂੰ ਹਨਾ
ਪਰ ਹੈ ਤੇ ਝੂਠ ਨਹੀਂ ਸਚਾਈ ਆ
ਹੈਗੀ ਤਾਂ ਸਚਾਈ ਆ ਪਰ ਉਹਨੂੰ ਪੇਸ਼ ਕਰਨ ਦਾ ਜਿਹੜਾ ਤਰੀਕਾ ਹੈ
ਬਿਆਨ ਕਰਨ ਦਾ
ਤਰੀਕਾ ਪੇਸ਼ ਕਰਨ ਦਾ ਤਰੀਕਾ
ਪੇਸ਼ ਕਰਨ ਦਾ ਤਰੀਕਾ ਉਹ ਇਹਨੇ ਦੇਖੋ ਨਾ ਤੁਸੀਂ ਅਖਬਾਰ ਚ ਵੀ ਪੜ੍ਹੋ ਤੇ ਉਹਨੇ ਮਾਰ ਕੇ ਮੁਕਾ ਦਿੱਤਾ ਉਹਨੇ ਸਾੜ ਕੇ ਸਵਾਹ ਕਰ ਦਿੱਤਾ ਉਹਨੇ ਗੋਲੀਆਂ ਨਾਲ ਭੁੰਨ ਦਿੱਤਾ ਹਾਂਜੀ
ਖਬਰ ਮੈਂ ਪੜ੍ਹੀ ਤਾਇਆ ਜੀ ਇੱਕ ਮੈਂ ਖਬਰ ਪੜ੍ਹੀ ਆ ਮੀਟਿੰਗ ਚੱਲ ਰਹੀ ਸੀ ਪਰਸੋਂ ਚੌਥ ਹਨਾ ਦਿੱਲੀ ਦੇ ਮੀਟਿੰਗ ਚੱਲਦੀ ਮੀਟਿੰਗ ਦੇ ਵਿੱਚ ਦੇਖੋ ਕੀ ਹੋ ਗਿਆ ਮਿਨਿਸਟਰਾਂ ਨੇ ਵੀ ਪਤਾ ਨੀ ਕੀ ਕਰਤਾ ਹਨਾ ਜਦੋਂ ਦੇਖਿਆ ਹੋਇਆ ਕੀ ਮਨਿਸਟਰ ਨੇ ਨਾਲ ਲੰਗਰ ਛਕ ਲਿਆ ਬੈਠ ਕੇ ਇੰਨੀ ਖਬਰ ਸੀਗੀ ਸਾਰੀ
ਨਹੀਂ ਆ ਹੁਣ ਜਿਹੜਾ ਮਤਲਬ ਵੀ ਆ ਜਿਹੜਾ ਫੇਸਬੁੱਕ ਆ ਜਿਹੜਾ ਵਟਸਐਪ ਆ ਨਾ ਇਹਦੇ ਵਿੱਚ ਤੇ ਯੂਟਿਊਬ ਆ ਇਹ ਚ ਤੇ ਸੁਰਖੀਆਂ ਇੰਨੀਆਂ ਹੁੰਦੀਆਂ ਵੀ ਉਹ ਗੱਲ ਦੇ ਨਾਲ ਸੁਰਖੀ ਦਾ ਸੰਬੰਧ ਹੀ ਕੋਈ ਨੀ ਹੁੰਦਾ ਇੰਨਾ ਸਿੱਧਾ ਹੀ ਲੂਣ ਬੁੱਧਾ ਹੁੰਦਾ
ਕਹਿੰਦਾ
ਇਹ ਨੀ ਵੀ ਮਿਲਦੀ ਜੁਲਦੀ ਗੱਲ ਉਹ ਕੋਈ ਗੱਲ ਸੁਰਖੀ ਵਾਲੀ ਕੋਈ ਗੱਲ ਉਹਦੇ ਵਿੱਚ ਹੁੰਦੀ ਨੀ
ਕਹਿੰਦਾ ਚੱਲਦੀ ਮੀਟਿੰਗ ਚ ਲੈ ਲਿਆ ਐਗਰੀਕਲਚਰ ਮਿਨਿਸਟਰ ਨੇ ਵੱਡਾ ਫੈਸਲਾ ਹਨਾ ਤੇ ਲੈ ਤਾ ਕਰਤੀ ਸਿਰੇ ਦੀ ਗੱਲ ਜਦ ਦੇਖਿਆ ਕਾਹਦੀ ਸਿਰੇ ਦੀ ਗੱਲ ਕਰਦੀ ਉਹ ਕਹਿੰਦਾ ਮੈਂ ਵੀ ਤੁਹਾਡੇ ਨਾਲ ਲੰਗਰ ਚੱਕਣਾ ਔਰ ਉਹਨੂੰ 25 ਮਿੰਟ ਲੱਗ ਗਏ 25 ਮਿੰਟ ਲੱਗ ਗਏ ਵੀਡੀਓ ਦੇਖਦੇ ਨੂੰ ਉਹਦੇ ਬਾਅਦ ਚ ਪਤਾ ਲੱਗਾ ਵੀ ਲੰਗਰ ਹੀ ਛਕਣਾ ਸੀ ਇਕੱਠਾ
ਨਹੀਂ ਦੇਖੋ ਅਮਨਦੀਪ ਸਿੰਘ ਜੀ ਉਹ ਨਾ ਮਤਲਬ ਵੀ ਅਨਪ੍ਰੈਸੀਡੈਂਟਡ ਮਤਲਬ ਵੀ ਇਹੋ ਜਿਹਾ ਪਰੰਪਰਾ ਵਿੱਚ ਇਹੋ ਜਿਹੀ ਐਜੀਟੇਸ਼ਨ ਕੋਈ ਚੱਲੀ ਨੀ ਜਿਹੋ ਜਿਹੀ ਹੁਣ ਦੀ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੇ ਚਲਾਈ ਆ ਇੱਕ ਤਾਂ ਉਹ ਟੈਲੀਫੋਨ ਕਰਦਾ ਨਾ ਦੋ ਹਰਿਆਣਵੀਆਂ ਦੀਆਂ ਗੱਲਾਂ ਤੇ ਇੱਕ ਪੱਗ ਬੰਨ ਕੇ ਤਾਊ ਬਣਿਆ ਹੋਇਆ ਵਾ ਤੇ ਉਹ ਕਹਿੰਦਾ ਵੀ ਅਸੀਂ ਕਹਿੰਦਾ ਵੀ ਬੰਨੜਾ ਹੈ ਪੰਜਾਬ ਮਤਲਬ ਲਾੜਾ ਪੰਜਾਬ ਆ ਸਰਬਾਲ ਆ ਹਰਿਆਣਾ ਤੇ ਬਾਕੀ ਰਾਜਸਥਾਨ ਯੂਪੀ ਉਤਰਾਂਚਲ ਮਹਾਰਾਸ਼ਟਰ ਹੈਗੇ ਨੇ ਜਾਨੀ ਤੇ ਅਸੀਂ MSP ਨੂੰ ਵਿਆਹ ਕੇ ਲਿਜਾਵਾਂਗੇ ਤੇ ਉਹ ਕਹਿੰਦਾ ਵੀ ਤੁਸੀਂ ਕਹਿੰਦਾ ਤੁਸੀਂ ਅੱਗੋਂ ਨਾਮਾ ਨਿਗਾਰ ਕਹਿੰਦਾ ਵੀ ਉਹ ਤੁਸੀਂ ਉਹਨੂੰ ਵੱਡਾ ਭਰਾ ਬਣਾਇਆ ਹੋਇਆ ਵਾ ਪੰਜਾਬ ਨੂੰ ਇਹ ਤੋਂ SYL ਲੈ ਲਓ ਪਾਣੀ ਲੈ ਲਓ ਉਹ ਕਹਿੰਦਾ ਪਾਣੀ ਚ ਡੁੱਬ ਕੇ ਮਰਾਂਗੇ ਜੇ ਖੇਤ ਹੀ ਨਾ ਰਿਹਾ ਤੇ ਪਾਣੀ ਨੂੰ ਅਸੀਂ ਕੀ ਕਰਾਂਗੇ
ਬਹੁਤ ਵਧੀਆ ਗੱਲ
ਮਤਲਬ ਇਹ ਆ ਵੀ ਜਿੱਥੇ ਮੋਰਚੇ ਲੱਗਦੇ ਹੁੰਦੇ ਸੀ ਨਾ ਵੀ ਉਹ ਅਕਾਲੀ ਮੋਰਚੇ ਲਾ ਰਿਹਾ ਸਿੱਖ ਗ੍ਰਿਫਤਾਰੀਆਂ ਦੇ ਰਿਹਾ ਨੀਅਰਲੀ ਅੱਧੇ ਸਿੱਖ ਉਸ ਮੋਰਚੇ ਦੇ ਖਿਲਾਫ ਆ ਜਿੰਨੇ ਨਾਨ ਸਿੱਖ ਪੰਜਾਬ ਦੀ ਆਬਾਦੀ ਆ ਉਹ ਵੀ ਮੋਰਚੇ ਦੇ ਖਿਲਾਫ ਆ ਹਰਿਆਣਾ ਜਿਹੜਾ ਉਹ ਆਪਣਾ ਦੁਸ਼ਮਣ ਸਮਝਦਾ ਉਹ ਲੱਗੇ ਹੋਏ ਮੋਰਚੇ ਨੂੰ ਵੀ ਇਹ ਸਾਡੀ ਕੀਮਤ ਤੇ ਮੋਰਚਾ ਲੱਗ ਰਿਹਾ ਵਾ ਤੇ ਹੁਣ ਮਤਲਬ ਇਹ ਗੱਲ ਆ ਵੀ ਭਾਵੇਂ ਉੱਥੇ ਸਿੱਖ ਹੀ ਬਹੁਤੇ ਦਿਖਾਈ ਦੇ ਰਹੇ ਆ ਪਰ ਲੰਗਰ ਵੀ ਮਤਲਬ ਜੋ ਵੀ ਹੈ ਪਰ ਪੰਜਾਬ ਵੀ ਨਾਲ ਆ ਹਰਿਆਣਾ ਵੀ ਨਾਲ ਆ ਦੂਜੇ ਸੂਬੇ ਵੀ ਨਾਲ ਆ ਵਿੱਚੇ ਹੀ ਕਿਸਾਨ ਵਿੱਚੇ ਹੀ ਮਜ਼ਦੂਰ ਵਿੱਚੇ ਹੀ ਪੜ੍ਹੇ ਲਿਖੇ ਵਿੱਚੇ ਹੀ ਫੌਜੀ ਵਿੱਚੇ ਹੀ ਪੁਲਸੀਏ ਵਿੱਚੇ ਹੀ ਜਰਨਲਿਸਟ ਵਿੱਚੇ ਹੀ ਸਮਾਜ ਸੇਵੀ ਸੰਸਥਾਵਾਂ ਵਿੱਚੇ ਹੀ ਗੁਰਦੁਆਰੇ ਵਿੱਚੇ ਹੀ ਮੰਦਰ ਵਿੱਚੇ ਮਸੀਤਾਂ ਵਿੱਚੇ ਹੀ ਚਰਚ ਇੰਨਾ ਕੁਝ ਇੰਨੀ ਜਨਤਾ ਦੀ ਇੱਕ ਪਾਸੇ ਨੂੰ ਜਿਹੜੀ ਸੀ ਸ਼ਮੂਲੀਅਤ ਇਹ ਪਹਿਲਾਂ ਕਦੀ ਨਹੀਂ ਸੀ ਵੇਖੀ ਗਈ ਔਰ 2 ਮਹੀਨੇ ਤੋਂ ਉੱਤੇ ਹੋ ਗਿਆ ਪਹਿਲਾਂ ਤੇ ਰੇਲਾਂ ਦੇ ਉੱਤੇ ਪਏ ਸੀ ਲੰਮੇ ਕਿਸਾਨ ਤੇ ਹੁਣ ਤੇ ਦਿੱਲੀ ਨੂੰ ਘੇਰ ਕੇ ਬੈਠੇ ਹੋਏ ਆ ਵਿੱਚ 5-7 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੀ ਦਾਦੀ ਤੱਕ ਰੇਲਾਂ ਦੇ ਉੱਤੇ ਲੰਮੇ ਪਏ ਦਿਖਾਈ ਦੇ ਰਹੇ ਆ ਇਹ ਬਾਕੀ ਦੇਸ਼ਾਂ ਦੇ ਵਿੱਚ ਵੀ ਜਿੱਥੇ ਜਿੱਥੇ ਹਿੰਦੁਸਤਾਨੀ ਲੋਕ ਬੈਠੇ ਆ, ਉੱਤਰੀ ਹਿੰਦੁਸਤਾਨੀ ਖਾਸ ਕਰਕੇ, ਉਹ ਮੁਜ਼ਾਹਰੇ ਕਰ ਰਹੇ ਆ, ਮੋਰਲ ਸਪੋਰਟ ਦੇ ਰਹੇ ਆ। ਔਰ ਪ੍ਰਧਾਨ ਮੰਤਰੀ ਕੈਨੇਡਾ ਦਾ ਵੀ ਪੱਖ ਦੇ ਵਿੱਚ ਗੱਲ ਕਰ ਰਿਹਾ ਵਾ, ਹੋਰ ਵੀ ਦੇਸ਼ਾਂ ਦੇ ਮੰਤਰੀ ਵਗੈਰਾ ਮੋਰਚੇ ਦੇ ਹੱਕ ਵਿੱਚ ਗੱਲ ਕਰ ਰਹੇ ਆ, ਤੇ ਇੱਕੋ ਹੀ ਪ੍ਰਧਾਨ ਮੰਤਰੀ ਹਿੰਦੁਸਤਾਨ ਦਾ ਹੀ ਪਿੱਛੇ ਅਡਾਨੀ ਤੇ ਅਬਾਨੀ ਦੀ ਤਾਕਤ ਨਾਲ ਅੜਿਆ ਹੋਇਆ ਵਾ। ਇੰਨੀ ਮਜ਼ਹਬਾਂ ਤੋਂ ਉੱਪਰ ਉੱਠ ਕੇ, ਅਕਾਲੀਆਂ ਤੋਂ ਉੱਪਰ ਉੱਠ ਕੇ, ਕਿਤੇ ਤੋਂ ਉੱਪਰ ਉੱਠ ਕੇ, ਤੇ ਇਲਾਕਿਆਂ ਤੋਂ ਉੱਪਰ ਉੱਠ ਕੇ ਇੰਨੀ ਯਕਜਹਿਤੀ, ਇੰਨੀ ਏਕਤਾ ਹਿੰਦੁਸਤਾਨ ਦੇ ਲੋਕਾਂ ਨੇ ਪਹਿਲਾਂ ਨਹੀਂ ਵਿਖਾਈ। ਇਹ ਮੈਂ ਸਮਝਦਾ ਕਿ ਸਗੋਂ ਆਪਸ ਵਿੱਚ ਦੀ ਕੁਝ ਵੀ ਨਾ ਹੋਵੇ, ਭਾਵੇਂ ਇਹ ਭਰਾਤਰੀ ਭਾਵ, ਇਹ ਸਾਂਝੀ ਮਾਰ ਤੇ, ਇੱਕ ਮੋਰਚੇ ਤੇ, ਇੱਕ ਥਾਂ ਤੇ, ਭੇਦ ਭਾਵਾਂ ਤੋਂ ਉੱਪਰ ਉੱਠ ਕੇ ਲੋਕਾਂ ਦਾ ਇਕੱਠੇ ਹੋਣਾ ਹੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਪ੍ਰਾਪਤੀ ਹੈ।
ਬਾਕੀ ਰਹੀ ਕੈਨੇਡਾ ਦੀ ਗੱਲ ਤੇ ਪੈਨਸ਼ਨੀਆਂ ਦੀ, ਕਹਿੰਦੇ ਕਿ ਸਿਆਣੇ ਇੱਥੇ ਕੈਨੇਡਾ ਵਿੱਚ ਬੱਸ ਜਾਂ ਸਾਈਕਲ ਦੀ ਆਮ ਵਰਤੋਂ ਕਰਦੇ ਨੇ ਕੈਨੇਡਾ 'ਚ, ਪਰ ਪੰਜਾਬ ਜਾ ਕੇ ਮੋਟਰਸਾਈਕਲ ਤੇ ਕਾਰਾਂ ਦੀ ਸਵਾਰੀ ਕਰਨ ਨੂੰ ਤਰਜੀਹ ਦਿੰਦੇ ਹਨ। ਇਹ ਦੋਹਰਾਪਣ ਕਿਉਂ ਗਿਆਨੀ ਜੀ, ਦਿਓ ਵੇਰਵਾ।
ਉਹ ਮੈਂ ਆਪ ਹੈਰਾਨ ਆ ਵੀ ਮੈਨੂੰ ਲੋਕੀ ਵੇਖਦੇ ਪੁੱਛਦੇ ਆ ਵੀ ਤੂੰ ਬੱਸ ਤੇ ਸਫ਼ਰ ਕਰਦਾ, ਤੇ ਮੈਂ ਤਾਂ ਕੋਈ 5-7 ਕਿਲੋਮੀਟਰ ਹੋਵੇ ਤੇ ਪੰਜਾਬ 'ਚ ਮੈਂ ਤੁਰ ਕੇ ਹੀ ਪਹੁੰਚ ਜਾਂਦਾ ਉੱਥੇ, ਤੇ ਰੇਲਵੇ ਦੇ ਵਿੱਚ ਮੈਂ 3rd ਕਲਾਸ 'ਚ ਸਫ਼ਰ ਕਰਦਾ ਆ, ਤੇ ਉਹ ਜਿਹੜਾ ਸੁਣ ਲਿਆ ਕਿ ਸੁਣ ਲਿਆ ਤੇ ਉਹ ਬੜਾ ਬੜਾ ਹੈਰਾਨ ਹੁੰਦਾ ਇਸ ਗੱਲ ਤੋਂ, ਹੈ ਵੀ ਤੂੰ ਬਾਹਰੋਂ ਆ ਕੇ ਵੀ ਬੱਸਾਂ ਦੇ ਵਿੱਚ ਤੁਰਿਆ ਫਿਰਦਾ। ਤੇ ਹੁਣ ਦੇਖੋ ਕਈ ਕਾਰ ਆਪਣੀ ਲਓ, ਡਰਾਈਵਰ ਹੋਰ ਰੱਖੋ, ਉਹਨੂੰ ਤਨਖਾਹ ਦਿਓ, ਇਕੱਲੇ ਟ੍ਰੈਫਿਕ ਦੇ ਵਿੱਚ ਵਾਧਾ ਕਰੋ, ਉੱਥੇ ਕੋਈ ਟ੍ਰੈਫਿਕ ਦਾ ਕਾਨੂੰਨ ਨਹੀਂ ਮੰਨਦਾ, ਤੇ ਵਨ ਵੇ ਵਿੱਚੋਂ ਹੀ ਅੱਗੋਂ ਭੱਜੇ ਆਉਂਦੇ ਨੇ ਲੋਕੀ, ਤੇ ਮਤਲਬ ਸਿਰਫ ਟੌਰ ਵਿਖਾਉਣ ਵਾਸਤੇ ਆਪਣੀ ਕਾਰ, ਆਪਣੇ ਮੋਟਰਸਾਈਕਲ ਤੇ ਫਿਰਨਾ। ਚਲੋ ਜੇ ਰੱਬ ਨੇ ਉਹਨਾਂ ਨੂੰ ਸ਼ੌਕ ਦਿੱਤਾ ਹੈ ਤੇ ਵਸੀਲੇ ਦਿੱਤੇ ਨੇ ਤੇ ਜੰਮ ਜੰਮ ਕਰਨ, ਤੇ ਪਰ ਉੱਥੋਂ ਦੇ ਲੋਕ ਇਹ ਗੁੱਲ ਵੇਖ ਕੇ ਰਵੱਈਆ ਹੈਰਾਨ ਹੁੰਦੇ ਨੇ। ਤੇ ਮੈਂ ਤਾਂ ਭਾਈ ਜਿਵੇਂ ਪਹਿਲਾਂ ਪੰਜਾਬ ਚ ਰਹੀ, ਮੈਂ ਤੇ ਹੱਸਦਾ ਹੁੰਦਾ ਵੀ 1964 ਦੇ ਵਿੱਚ ਪਹਿਲਾਂ ਤੇ ਮੈਂ 70 ਰੁਪਈਏ ਦਾ ਸੈਕਿੰਡ ਹੈਂਡ ਸਾਈਕਲ ਲਿਆ, ਤੇ ਡਿਊਟੀ ਮੇਰੀ ਹੁੰਦੀ ਮੋਤੀ ਬਾਗ ਤੇ ਦੂਜੇ ਪਾਸੇ ਪਟਿਆਲਾ ਸ਼ਹਿਰ ਦੇ ਨਾ ਡਿਊਟੀ ਹੁੰਦੀ ਦੂਖ ਨਿਵਾਰਨ ਸਾਹਿਬ, ਇੱਕ ਪਾਸੇ ਸਾਰਾ ਸ਼ਹਿਰ ਕਰੋਸ ਕਰਕੇ ਮੋਤੀ ਮਹੱਲ ਦੇ ਅੱਗੇ ਉਹਦੀ ਜਾ ਕੇ ਮੋਤੀ ਬਾਗ ਗੁਰਦੁਆਰੇ ਚ ਆਸਾ ਦੀ ਵਾਰ ਲਾਉਣੀ, ਤੇ ਦਿਨੇ ਸ਼ਹਿਰ ਦੇ ਵਿੱਚ ਪੜ੍ਹਨ ਜਾਣਾ। ਉਹ 70 ਰੁਪਏ ਦਾ ਪੁਰਾਣਾ ਸਾਈਕਲ ਜਿਹੜਾ ਸੀ, ਉਹ ਕਦੀ ਮੈਂ ਸਾਈਕਲ ਦੇ ਉੱਤੇ ਤੇ ਕਦੀ ਸਾਈਕਲ ਮੇਰੇ ਉੱਤੇ, ਅਖੀਰੀ ਉਹਨੂੰ ਸੁੱਟ ਕੇ ਤੇ ਫਿਰ ਮੈਂ ਕਿਸ਼ਤਾਂ ਦੇ ਵਿੱਚ ਨਵਾਂ ਸਾਈਕਲ ਲਿਆ 1964 ਦੇ ਵਿੱਚ। ਮੇਰੀ ਉੱਥੋਂ ਬਦਲੀ ਹੋ ਗਈ ਬੁੱਢਾ ਜੋੜ, ਤੇ ਕਿਸ਼ਤਾਂ ਸਾਈਕਲ ਦੀਆਂ ਅੱਧੇ ਤੋਂ ਵੱਧ ਰਹਿੰਦੀਆਂ ਸੀ, ਤੇ ਮੈਂ ਕਿਹਾ ਮੈਂ ਹੁਣ ਇਹਨੂੰ ਸਾਈਕਲ ਵਾਲੇ ਨੂੰ ਕਿਵੇਂ ਕਵਾਂ, ਤੇ ਮੈਂ ਗਿਆ ਵੀ ਮੈਂ ਕਿਹਾ ਵੀ ਮੇਰੀ ਉਹ ਬਦਲੀ ਹੋ ਗਈ ਆ, ਮੈਂ ਤੈਨੂੰ ਪੈਸੇ ਉੱਥੋਂ ਭੇਜ ਦਊਂਗਾ। ਕਹਿੰਦਾ ਕੋਈ ਗੱਲ ਨੀ ਜੀ। ਮੈਂ ਹੈਰਾਨ ਹੋ ਗਿਆ ਵੀ ਮੈਂ ਕਿਹਾ ਵੀ ਇਹ ਦੁਕਾਨਦਾਰ ਪਟਿਆਲੇ ਜਿਹਨਾਂ ਮੈਨੂੰ ਜਾਣੇ ਨਾ ਬੁੱਝੇ, ਮੈਂ ਅੰਮ੍ਰਿਤਸਰ ਜ਼ਿਲ੍ਹੇ ਦਾ ਰਹਿਣ ਵਾਲਾ ਔਰ ਰਾਜਸਥਾਨ 'ਚ ਜਾ ਰਿਹਾ, ਤੇ ਇਹਨੂੰ ਪੈਸਿਆਂ ਦਾ ਫਿਕਰ ਹੀ ਕੋਈ ਨੀ। ਤੇ ਉਹ ਮੈਂ ਕਹਿੰਦਾ ਨਾ ਮੈਂ ਅੱਜ 1964 ਵਾਲੀ ਪੋਜੀਸ਼ਨ ਤੇ ਨਹੀਂ ਪਹੁੰਚਿਆ, ਕਿਉਂਕਿ ਉੱਥੇ ਸਾਈਕਲ ਤੇ ਸਿਡਨੀ ਵਿੱਚ ਕਾਰ ਇੱਕ ਬਰਾਬਰ ਆ। ਸਿਡਨੀ ਵਿੱਚ ਮੈਂ ਬ੍ਰਾਂਡ ਨਹੀਂ ਉਹ ਕਾਰ ਨਹੀਂ ਖਰੀਦ ਸਕਿਆ, ਮੈਂ ਸੈਕਿੰਡ ਹੈਂਡ ਕਾਰ ਹੀ ਚਲਾਉਣਾ।
ਵਰਜੀਨੀਆ ਵਾਲਿਆਂ ਨੇ ਮੈਨੂੰ ਲੱਗਦਾ ਕਿ ਉਹ ਮੁਦਰਾ ਹੀ ਲੜਦੀ ਹੁੰਦੀ ਆ ਬੰਦਿਆਂ ਦੇ ਬਾਹਰੋਂ ਜਾ ਕੇ, ਹੋਰ ਕੁਛ ਨੀ ਹੁੰਦਾ। ਜਿਹੜੀ ਉਹ ਖੀਸੇ ਦੇ ਵਿੱਚ ਮੁਦਰਾ ਪਈ ਹੁੰਦੀ ਨਾ, ਉਹ ਨੀ ਜਿਉਣ ਦਿੰਦੀ। ਖੈਰ ਤਾਇਆ ਜੀ, ਲੈਂਦੇ ਹਾਂ ਇਜਾਜ਼ਤ ਕਿਉਂਕਿ ਮਿੰਟ ਰਹਿੰਦੇ ਆ ਦੋ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਇੰਨੀਆਂ ਜਾਣਕਾਰੀਆਂ, ਇੰਨੀ ਨੌਲੇਜ, ਰੀਅਲੀ ਮਤਲਬ ਸਲਾਮ ਹੈ ਤੁਹਾਨੂੰ, ਸਲੂਟ ਹੈ, ਤੇ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਤਾਇਆ ਜੀ।
ਓਕੇ ਜੀ, ਫਿਰ ਚੰਗਾ ਜੀ, ਸਾਰੇ ਸਰੋਤਿਆਂ ਨੂੰ ਤੁਹਾਡੇ ਰਾਹੀਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਵਾਨ ਹੋਵੇ,
ਸ਼ੁਕਰਾਨਾ ਜੀ,
ਮਿਲਾਂਗੇ ਜੀ ਅਗਲੇ ਐਤਵਾਰ
ਜੀ। ਜੀ, ਸੋ ਤਾਇਆ ਜੀ ਸਾਡੇ ਨਾਲ ਜੁੜਦੇ ਨੇ ਸਿਡਨੀ ਤੋਂ, ਬੜਾ ਧੰਨਵਾਦੀ ਹਾਂ ਸਾਰੇ ਸਰੋਤਿਆਂ ਦਾ ਜਿਹੜੇ ਬੜੇ ਰੀਝ ਲਾ ਕੇ, ਨੀਝ ਲਾ ਕੇ ਸਾਡੇ ਨਾਲ ਜੁੜਦੇ ਨੇ, ਸੁਣਦੇ ਨੇ, ਵਿਚਾਰਾਂ ਦੀ ਸਾਂਝ ਪਾਉਂਦੇ ਨੇ ਔਰ ਜਾਣਕਾਰੀਆਂ ਸਾਂਝੀਆਂ ਕਰਦੇ ਨੇ। ਸ਼ੁਕਰਾਨਾ। ਸੋ ਇੱਕ ਦੋ ਜਾਣਕਾਰੀਆਂ ਜਿਹੜੀਆਂ ਅਰਸ਼ ਮੱਲੀ ਉਹਨਾਂ ਨੇ ਭੇਜੀਆਂ ਅਤੇ ਉਹਨਾਂ ਨੇ ਤਸਦੀਕ ਵੀ ਕੀਤੀ ਆ ਕਿ ਇਹ ਜਾਣਕਾਰੀ ਉਹਨਾਂ ਨੂੰ ਦਿੱਤੀ ਸੀ ਐਸ ਐਸ ਪੀ ਸਾਹਿਬ ਨੇ, ਅਤੇ ਕਿਹਾ ਸੀਗਾ ਕਿ ਜਦੋਂ ਸਿਟੀਜ਼ਨ ਹੋ ਜਾਵੇ ਜਾਂ ਆਸਟ੍ਰੇਲੀਆ ਦਾ ਤਾਂ ਕੈਂਸਲ ਕਰਵਾ ਦੇਵੀ। ਸੋ ਵਧੀਆ ਗੱਲ ਜੀ, ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਸੋ ਪਿਆਰਿਓ, ਇਹ ਪ੍ਰੋਗਰਾਮ ਜਿਹੜਾ ਆ ਤੁਸੀਂ ਪੋਡਕਾਸਟ 'ਤੇ ਬੜੀ ਛੇਤੀ ਸੁਣ ਸਕਦੇ ਹੋ, ਅਸੀਂ ਅਪਲੋਡ ਕਰ ਦਿੰਦੇ ਹਾਂ। ਅਤੇ ਕੋਈ ਵੀ ਸੁਝਾਅ, ਕੋਈ ਫੀਡਬੈਕ, ਕੋਈ ਇੰਪਰੂਵਮੈਂਟ ਅਸੀਂ ਕਰ ਸਕੀਏ ਤਾਂ ਜ਼ਰੂਰ ਕਰਾਂਗੇ, ਜ਼ਰੂਰ ਸਾਡੇ ਨਾਲ ਸੰਪਰਕ ਕਾਇਮ ਰੱਖਿਓ। ਔਰ ਇਸ ਪ੍ਰੋਗਰਾਮ ਦੇ ਵਿੱਚ ਆਈਆਂ ਸਾਰੀਆਂ ਤਸਵੀਰਾਂ ਜਿਹੜੀਆਂ ਮੈਂ ਸਾਂਝੀਆਂ ਕੀਤੀਆਂ ਨੇ ਉਹ ਲਾਈਵ ਬਲੌਗ 'ਤੇ ਤੁਸੀਂ ਦੇਖ ਸਕਦੇ ਹੋ, ਸ਼ੇਅਰ ਕਰ ਸਕਦੇ ਹੋ ਕਿ ਕਿਸ ਦੇ ਬਾਰੇ ਅਸੀਂ ਗੱਲਾਂ ਕਰ ਰਹੇ ਸੀਗੇ। ਔਰ ਐਪਲੀਕੇਸ਼ਨ ਹਰਮਨ ਰੇਡੀਓ ਦੀ ਡਾਊਨਲੋਡ ਕਰੋ, ਉਸ ਦੇ ਵਿੱਚੋਂ ਡਾਇਰੈਕਟ ਤੁਸੀਂ ਸੁਣ ਸਕਦੇ ਹੋ, ਬਹੁਤ ਸਾਰੇ ਹੋਰ ਫੀਚਰ ਵੀ ਨੇ। ਸੋ ਮੈਂ ਵੀ ਲੈਂਦਾ ਇਜਾਜ਼ਤ, ਅਤੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੰਡੇ ਦਾ ਪਹਿਲਾ ਪ੍ਰੋਗਰਾਮ ਸੀਗਾ 2021 ਦਾ, ਬੜਾ ਵਧੀਆ ਲੱਗਿਆ, ਆਨੰਦ ਆਇਆ ਪ੍ਰੋਗਰਾਮ ਕਰਕੇ ਸੁਣ ਕੇ। ਸੋ ਚੱਲਦੇ ਰਹਿਣਗੇ ਪ੍ਰੋਗਰਾਮ, ਜੁੜੇ ਰਹੋ ਹਰਮਨ ਰੇਡੀਓ ਨਾਲ, ਰੱਬ ਰਾਖਾ।